ਪਰ ਹਫ਼ਤੇ ਦੇ ਪਹਿਲੇ ਦਿਨ ਅੰਮ੍ਰਿਤ ਵੇਲੇ ਉਹ ਕਬਰ 'ਤੇ ਆਈਆਂ ਉਹਨਾਂ ਸੁਗੰਧਾਂ ਨੂੰ ਜਿਹੜੀਆਂ ਤਿਆਰ ਕੀਤੀਆਂ ਸਨ ਅਤੇ ਕੁਝ ਹੋਰ ਵੀ ਆਪਣੇ ਨਾਲ ਲੈ ਕੇ ਆਏ ਅਤੇ ਉਹਨਾਂ ਨੇ ਪੱਥਰ ਨੂੰ ਕਬਰੋਂ ਰਿੜਿਆ ਪਿਆ ਹੋਇਆ ਡਿੱਠਾ ਅਤੇ ਉਹ ਅੰਦਰ ਗਏ ਅਤੇ ਪ੍ਰਭੂ ਯਿਸੂ ਦੀ ਲੋਥ ਨਾ ਪਾਈ ਅਤੇ ਇਉਂ ਹੋਇਆ ਕਿ ਜਾਂ ਉਹ ਇਸ ਦੇ ਕਾਰਨ ਦੁਬਿਧਾ ਵਿੱਚ ਪਈਆਂ ਤਾਂ ਵੇਖੋ ਦੋ ਪੁਰਖ ਚਮਕੀਲੀ ਪੁਸ਼ਾਕ ਪਹਿਨੀ ਹੋਈ ਉਹਨਾਂ ਦੇ ਕੋਲ ਆਣ ਖਲੋਤੇ ਜਾਂ ਉਹ ਡਰਦੀਆਂ ਅਤੇ ਆਪਣੇ ਸਿਰ ਜ਼ਮੀਨ ਦੀ ਵਾਲ ਚੁਕਾਉਂਦੀਆਂ ਸਨ ਤਾਂ ਉਹਨਾਂ ਇਹਨਾਂ ਨੂੰ ਆਖਿਆ ਤੁਸੀਂ ਜਿਉਂਦੇ ਨੂੰ ਮੋਇਆਂ ਵਿੱਚੋਂ ਕਿਉਂ ਪਾਲਦੀਆਂ ਹੋ ਉਹ ਇੱਥੇ ਨਹੀਂ ਹੈ ਪਰ ਜੀ ਉੱਠਿਆ ਹੈ ਚੇਤੇ ਕਰੋ ਕਿ ਗਲੀਲ ਵਿੱਚ ਹੁੰਦਿਆਂ ਉਸਨੇ ਤੁਹਾਨੂੰ ਕੀ ਕਰ ਕਿਹਾ ਸੀ ਵੀ ਮਨੁੱਖ ਦੇ ਪੁੱਤਰ ਨੂੰ ਪਾਪੀ ਮਨੁੱਖਾਂ ਦੇ ਹੱਥੀਂ ਫੜਾਇਆ ਜਾਣਾ ਅਤੇ ਸਲੀਬ ਉੱਤੇ ਚੜਾਇਆ ਜਾਣਾ ਅਤੇ ਤੀਜੇ ਦਿਨ ਜੀ ਉੱਠਣਾ ਜ਼ਰੂਰ ਹੈ ਅਤੇ ਉਸ ਦੀਆਂ ਗੱਲਾਂ ਉਹਨਾਂ ਨੂੰ ਚੇਤੇ ਆਈਆਂ ਅਤੇ ਕਬਰ ਤੋਂ ਮੁੜ ਕੇ ਉਹਨਾਂ ਨੇ ਇਹ ਸਭ ਗੱਲਾਂ ਉਹਨਾਂ 11 ਅਤੇ ਹੋਰ ਸਭਨਾਂ ਨੂੰ ਦੱਸ ਦਿੱਤੀਆਂ। ਇਹ ਮਰੀਅਮ ਮਗਦਲੀਨੀ ਅਤੇ ਜੁਆਨਾ ਅਤੇ ਯਕੂਬ ਦੀ ਮਾਂ ਮਰੀਅਮ ਅਤੇ ਉਹਨਾਂ ਦੇ ਨਾਲ ਦੀਆਂ ਹੋਰ ਤੀਵੀਆਂ ਨੇ ਰਸੂਲਾਂ ਨੂੰ ਇਹ ਗੱਲਾਂ ਕਹੀਆਂ ਅਤੇ ਇਹ ਗੱਲਾਂ ਉਹਨਾਂ ਨੂੰ ਕਹਾਣੀਆਂ ਜਿਹੀਆਂ ਮਾਲੂਮ ਹੋਈਆਂ ਅਤੇ ਉਹਨਾਂ ਨੇ ਉਹਨਾਂ ਦਾ ਸੱਤ ਨਾ ਮੰਨਿਆ। ਤਦ ਪਤਰਸ ਉੱਠ ਕੇ ਕਬਰ ਵੱਲ ਭੱਜਿਆ ਤੇ ਝੁੱਕ ਕੇ ਨੇੜੇ ਉਹ ਕਪੜੇ ਉੱਠੇ ਅਤੇ ਇਸ ਵਾਰਤਾ ਤੇ ਅਚਰਜ ਮੰਨਦਾ ਹੋਇਆ ਆਪਣੇ ਘਰ ਚਲਿਆ ਗਿਆ ਅਤੇ ਵੇਖੋ ਉਸੇ ਦਿਨ ਉਹਨਾਂ ਵਿੱਚੋਂ ਦੋ ਜਣੇ ਇਮਾਉਸ ਨਾਂ ਦੇ ਇੱਕ ਪਿੰਡ ਨੂੰ ਜਾਂਦੇ ਸਨ ਜਿਹੜਾ ਜਰੂਸਲਮ ਤੋਂ 5 ਕੋ ਵਾਟ ਤੇ ਹੈ ਅਤੇ ਉਹਨਾਂ ਸਭਨਾਂ ਗੱਲਾਂ ਦੇ ਵਿਖੇ ਜੋ ਬੀਤੀਆਂ ਸਨ ਆਪੋ ਵਿੱਚ ਗੱਲਬਾਤ ਕਰਦੇ ਸਨ। ਐਂ ਹੋਇਆ ਕਿ ਜਾਂ ਉਹ ਗੱਲਬਾਤ ਅਤੇ ਚਰਚਾ ਕਰਦੇ ਸਨ ਤਾਂ ਯੇਸ਼ੂ ਆਪ ਨੇੜੇ ਆ ਕੇ ਉਹਨਾਂ ਦੇ ਨਾਲ ਤੁਰਿਆ ਗਿਆ ਪਰ ਉਹਨਾਂ ਦੇ ਨੇਤਰ ਬੰਦ ਕੀਤੇ ਗਏ ਸਨ ਭਈ ਉਸ ਨੂੰ ਨਾ ਸਿਆਣਨ। ਉਸਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਤੁਰੇ ਜਾਂਦੇ ਇਹ ਕੀ ਗੱਲਾਂ ਆਪੋ ਵਿੱਚ ਕਰਦੇ ਹੋ ਅਤੇ ਉਦਾਸ ਹੋ। ਤਦ ਕਲਿਓਪਸ ਨਾਂ ਦੇ ਇੱਕ ਨੇ ਉਸ ਨੂੰ ਉੱਤਰ ਦਿੱਤਾ ਭਲਾ ਤੂੰ ਜਰੂਸਲਮ ਵਿੱਚ ਉਪਰਾ ਹੈ ਅਤੇ ਅੱਜ ਕੱਲ ਜਿਹੜੀਆਂ ਵਾਰਤਾਂ ਉਸ ਵਿੱਚ ਬੀਤੀਆਂ ਹਨ ਨਹੀਂ ਜਾਣਦਾ। ਉਸਨੇ ਉਹਨਾਂ ਨੂੰ ਕਿਹਾ ਕਿਹੜੀਆਂ ਵਾਰਤਾਂ ਅਤੇ ਉਹਨਾਂ ਨੇ ਉਸ ਨੂੰ ਆਖਿਆ ਯੇਸ਼ੂ ਨਾਸਰੀ ਦੇ ਵਿਖੇ ਦੱਸਿਆ ਜਿਹੜਾ ਨਬੀ ਅਰ ਨਾਲੇ ਪਰਮੇਸ਼ੁਰ ਅਤੇ ਸਾਰੇ ਲੋਕਾਂ ਦੇ ਅੱਗੇ ਕਰਨੀ ਅਤੇ ਵਚਨ ਵਿੱਚ ਸਮਰਥ ਸੀ ਅਤੇ ਕਿਸ ਤਰ੍ਹਾਂ ਪ੍ਰਧਾਨ ਯਾਜਕਾਂ ਅਤੇ ਸਾਡੇ ਸਰਦਾਰਾਂ ਨੇ ਉਸ ਨੂੰ ਮੌਤ ਦੇ ਲਈ ਹਵਾਲੇ ਕੀਤਾ ਅਤੇ ਉਸ ਨੂੰ ਸਲੀਬ ਉੱਤੇ ਚੜਾਇਆ। ਪਰ ਸਾਨੂੰ ਇਹ ਆਸ ਸੀ ਭਈ ਇਹ ਉਹ ਹੈ ਜੋ ਇਜ਼ਰਾਇਲ ਦਾ ਨਿਸਤਾਰਾ ਕਰੇਗਾ ਅਤੇ ਇਹਨਾਂ ਸਭਨਾਂ ਗੱਲਾਂ ਤੋਂ ਬਾਅਦ ਇਸ ਮਾਜਰੇ ਬੀਤੇ ਨੂੰ ਅੱਜ ਤੀਜਾ ਦਿਨ ਹੋ ਗਿਆ ਹੈ। ਹਾਂ, ਅਤੇ ਸਾਡੇ ਵਿੱਚੋਂ ਕਈਆਂ ਤੀਵੀਆਂ ਨੇ ਵੀ ਸਾਨੂੰ ਹੈਰਾਨ ਕਰ ਛੱਡਿਆ ਹੈ ਜੋ ਉਤਰ ਕੇ ਕਬਰ ਤੇ ਗਈਆਂ ਅਤੇ ਜਦੋਂ ਉਹਨਾਂ ਨੇ ਉਸ ਦੀ ਲੋਥ ਨਾ ਪਾਈ ਤਾਂ ਉਹ ਆਖਦੀਆਂ ਆਈਆਂ ਜੋ ਸਾਨੂੰ ਦੂਤਾਂ ਦਾ ਦਰਸ਼ਨ ਵੀ ਹੋਇਆ ਹੈ ਜਿਨ੍ਹਾਂ ਆਖਿਆ ਭਈ ਉਹ ਜਿਉਂਦਾ ਹੈ ਅਤੇ ਸਾਡੇ ਨਾਲ ਦਿਆਂ ਵਿੱਚੋਂ ਕਈ ਕੁ ਕਬਰ ਤੇ ਗਏ ਅਤੇ ਜਿਹੋ ਜਿਹਾ ਤੀਵੀਆਂ ਨੇ ਕਿਹਾ ਸੀ ਤਿਹੋ ਜਿਹਾ ਪਾਇਆ ਪਰ ਉਸ ਨੂੰ ਨਾ ਡਿੱਠਾ। ਫਿਰ ਉਸਨੇ ਉਹਨਾਂ ਨੂੰ ਕਿਹਾ ਹੇ ਬੇਸਮਝੋ ਅਤੇ ਨਬੀਆਂ ਦੇ ਸਾਰਿਆਂ ਵਚਨਾਂ ਤੇ ਪ੍ਰਤੀਤ ਕਰਨ ਵਿੱਚ ਢਿੱਲਿਓ ਕਿ ਮਸੀਹ ਨੂੰ ਜ਼ਰੂਰੀ ਨਹੀਂ ਸੀ ਜੋ ਕਸ਼ਟ ਭੋਗ ਕੇ ਆਪਣੇ ਤੇਜ ਵਿੱਚ ਪ੍ਰਵੇਸ਼ ਕਰੇ ਅਤੇ ਮੂਸਾ ਅਤੇ ਸਭਨਾਂ ਨਬੀਆਂ ਤੋਂ ਸ਼ੁਰੂ ਕਰਕੇ ਉਸਨੇ ਉਹਨਾਂ ਨੂੰ ਉਹਨਾਂ ਗੱਲਾਂ ਦਾ ਅਰਥ ਦੱਸਿਆ ਜਿਹੜਾ ਸਭਨਾਂ ਪੁਸਤਕਾਂ ਵਿੱਚ ਉਹਦੇ ਹੱਕ ਵਿੱਚ ਲਿਖੀਆਂ ਹੋਈਆਂ ਹਨ ਅਤੇ ਉਹ ਪਿੰਡ ਦੇ ਨੇੜੇ ਆਇਆ ਜਿੱਥੇ ਉਹ ਜਾਂਦੇ ਸਨ ਅਤੇ ਉਸਨੇ ਇਵੇਂ ਦਿਖਾਇਆ ਜਿਵੇਂ ਉਹ ਹੋਰ ਅੱਗੇ ਜਾਣਾ ਚਾਹੁੰਦਾ ਹੋਵੇ ਪਰ ਉਹਨਾਂ ਉਸਨੂੰ ਅਟਕਾ ਕੇ ਆਖਿਆ ਕਿ ਸਾਡੇ ਨਾਲ ਰਹੋ ਕਿਉਂ ਜੋ ਸਾਂਝ ਪੈ ਗਈ ਅਤੇ ਹੁਣ ਦਿਨ ਲੈ ਚੱਲਿਆ ਹੈ ਅਤੇ ਉਹ ਉਹਨਾਂ ਦੇ ਸੰਗ ਟਿਕਣ ਨੂੰ ਅੰਦਰ ਚਲਾ ਗਿਆ। ਇਉਂ ਹੋਇਆ ਕਿ ਜਾਂ ਉਹ ਉਹਨਾਂ ਦੇ ਨਾਲ ਖਾਣਾ ਖਾਣ ਬੈਠਾ ਸੀ ਤਾਂ ਉਸਨੇ ਰੋਟੀ ਲੈ ਕੇ ਬਰਕਤ ਦਿੱਤੀ ਅਤੇ ਤੋੜ ਕੇ ਉਹਨਾਂ ਨੂੰ ਦੇ ਦਿੱਤੀ। ਤਦ ਉਹਨਾਂ ਦੇ ਨੇਤਰ ਖੁੱਲ ਗਏ ਅਤੇ ਉਹਨਾਂ ਨੇ ਉਸ ਨੂੰ ਸਿਆਣ ਲਿਆ ਅਤੇ ਉਹ ਉਹਨਾਂ ਤੋਂ ਅਲੋਪ ਹੋ ਗਿਆ। ਉਹ ਇੱਕ ਦੂਜੇ ਨੂੰ ਆਖਣ ਲੱਗੇ ਭਈ ਜਾਂ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰਦਾ ਸੀ ਅਤੇ ਸਾਡੇ ਲਈ ਪੁਸਤਕਾਂ ਦਾ ਅਰਥ ਕਰਦਾ ਸੀ ਤਾਂ ਕੀ ਸਾਡੇ ਦਿਲ ਸਾਡੇ ਅੰਦਰ ਸਰਗਰਮ ਨਹੀਂ ਸੀ ਹੁੰਦੇ। ਧੰਨਵਾਦ ਭਾਈ ਨੇਵਲ ਅਤੇ ਤੁਹਾਨੂੰ ਸਾਰਿਆਂ ਨੂੰ ਸ਼ਾਮ ਮੁਬਾਰਕ। ਇਹ ਦਿਨ ਮੇਰੇ ਲਈ ਇੱਕ ਮਹਾਨ ਦਿਨ ਰਿਹਾ ਹੈ। ਇਹ ਬਹੁਤ ਕਾਰਨਾਂ ਕਰਕੇ ਮਹਾਨ ਹੈ। ਬੇਸ਼ੱਕ ਅੱਜ ਮੈਂ ਥੋੜਾ ਹੋਰ ਬਜ਼ੁਰਗ ਹੋ ਗਿਆ ਹਾਂ, ਇਸ ਲਈ ਇਹ ਇਸ ਨੂੰ ਥੋੜਾ ਹੋਰ ਮਹਾਨ ਬਣਾਉਂਦਾ ਹੈ ਅਤੇ ਮੈਂ ਵੱਡੀ ਉਮਰ ਦਾ ਹੋ ਰਿਹਾ ਹਾਂ। ਪਰ ਇਹ ਮਹਾਨ ਦਿਨ ਹੈ ਕਿਉਂਕਿ ਇਹ ਈਸਟਰ ਹੈ ਅਤੇ ਫਿਰ ਇੱਕ ਮਹਾਨ ਦਿਨ ਕਿਉਂਕਿ ਇਸ ਦਿਨ ਮੇਰੇ ਨਾਲ ਕੁਝ ਵਾਪਰਿਆ ਹੈ ਜਿਸ ਨੂੰ ਮੈਂ ਕਦੇ ਨਹੀਂ ਭੁੱਲਾਂਗਾ। ਇਹ ਮੇਰੀ ਇੱਛਾ ਸੀ ਜੋ ਮੇਰੇ ਦਿਲ ਵਿੱਚ ਆਈ ਹੈ। ਮੈਂ ਆਪਣਾ ਸਾਰਾ ਜੀਵਨ ਚੀਜ਼ਾਂ ਲਈ ਹੈਰਾਨ ਰਿਹਾ ਹਾਂ ਅਤੇ ਮੈਂ ਇਸ ਸੰਸਾਰ ਵਿੱਚ ਕਿਉਂ ਪੈਦਾ ਹੋਇਆ ਹਾਂ। ਫਿਰ ਮੈਂ ਅੱਜ ਸਵੇਰੇ ਬਸ ਸੋਚ ਰਿਹਾ ਸੀ, ਜਦੋਂ ਮੈਂ ਮੂਸਾ ਦੇ ਬਾਰੇ ਵਿੱਚ ਗੱਲ ਕਰ ਰਿਹਾ ਸੀ, ਉਸਦੇ ਮਨ ਵਿੱਚ ਕੀ ਆਇਆ ਹੋਵੇਗਾ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਇੱਕ ਇਬਰਾਨੀ ਹੈ। ਕਿਉਂਕਿ ਪਰਮੇਸ਼ਵਰ ਨੇ ਇਹ ਹੋਣ ਦਿੱਤਾ ਕਿ ਉਹ ਫਰਾਉਨ ਦੇ ਮਹਿਲ ਵਿੱਚ ਪਲੇ, ਫਿਰ ਉਹ ਸਥਾਨ ਲਵੇ, ਉਜਾੜ ਦੇ ਪਿੱਛੇ ਇੱਕ ਜਗ੍ਹਾ ਲਵੇ, ਇਹ ਪਤਾ ਲਗਾਉਣ ਲਈ ਕਿ ਉਸਨੇ ਜੀਵਨ ਵਿੱਚ ਕੀ ਕਰਨਾ ਸੀ। ਮੈਂ ਅਕਸਰ ਹੈਰਾਨ ਹੁੰਦਾ ਹਾਂ ਜਦ ਮੈਂ ਇੱਕ ਲੜਕਾ ਹੀ ਸੀ ਸ਼ੁਰੂਆਤ ਦੇ ਦਿਨਾਂ ਵਿੱਚ, ਕਿਵੇਂ ਪਰਮੇਸ਼ਵਰ ਮੇਰੇ ਨਾਲ ਗੱਲਾਂ ਕਰਦਾ ਰਿਹਾ ਹੈ। ਫਿਰ ਮੈਂ ਹੈਰਾਨ ਹੁੰਦਾ ਹਾਂ ਕਿ ਉਸਨੇ ਉਹ ਤਸਵੀਰ ਲੈਣ ਦੀ ਆਗਿਆ ਕਿਉਂ ਦਿੱਤੀ। ਮੈਂ ਹੈਰਾਨ ਹਾਂ ਕਿ ਉਸਨੇ ਇਹ ਜਰਮਨੀ ਅਤੇ ਫਿਨਲੈਂਡ ਵਿੱਚ ਕਿਉਂ ਕੀਤਾ। ਮੈਂ ਹੈਰਾਨ ਹਾਂ ਕਿ ਇਹ ਸਾਰੀਆਂ ਚੀਜ਼ਾਂ ਕਿਉਂ ਹੋਈਆਂ ਹਨ। ਮੈਂ ਸਿਰਫ ਇਸ ਕਰਕੇ ਵਿਸ਼ਵਾਸ ਨਹੀਂ ਕਰ ਸਕਦਾ ਕਿਉਂਕਿ ਮੈਂ ਪ੍ਰਚਾਰਕ ਨਹੀਂ ਹਾਂ, ਮੇਰੇ ਕੋਲ ਪੜ੍ਹਾਈ ਲਿਖਾਈ ਨਹੀਂ ਹੈ, ਮੇਰੇ ਵਿੱਚ ਪ੍ਰਚਾਰਕ ਹੋਣ ਦੀ ਯੋਗਤਾ ਨਹੀਂ ਹੈ। ਇਹ ਜ਼ਰੂਰ ਕੁਝ ਵੱਖਰਾ ਹੋਣਾ ਚਾਹੀਦਾ ਹੈ। ਮੈਂ ਨਿਸ਼ਚੈ ਕਰਦਾ ਹਾਂ ਕਿ ਪਰਮੇਸ਼ਵਰ ਦੇ ਲੋਕ ਗੁਲਾਮੀ ਵਿੱਚ ਹਨ। ਮੈਂ ਨਿਸ਼ਚੈ ਕਰਦਾ ਹਾਂ ਕਿ ਉਹ ਮਨੁੱਖਾਂ ਦੀ ਰੀਤ ਦੇ ਕਾਰਨ ਗੁਲਾਮੀ ਵਿੱਚ ਹਨ। ਅੱਜ ਸਾਡੇ ਕੋਲ ਰੋਜ਼ਾਨਾ ਲੱਖਾਂ ਹੀ ਬਿਮਾਰੀਆਂ ਨਾਲ ਮਾਰੇ ਹਨ ਜਿਸ ਨੂੰ ਮੈਡੀਕਲ ਵਿਗਿਆਨ ਛੂ ਨਹੀਂ ਸਕਦੀ। ਉਹ ਪਰਮੇਸ਼ਵਰ ਦੇ ਬਾਲਕ ਹਨ। ਮੈਂ ਵਿਸ਼ਵਾਸ ਕਰਦਾ ਹਾਂ, ਮੈਂ ਇਸ ਨੂੰ ਦੇਖਣ ਲਈ ਸ਼ਾਇਦ ਜਿਉਂਦਾ ਨਹੀਂ ਰਹਾਂਗਾ, ਪਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਇੱਕ ਅਜਿਹੀ ਘੜੀ ਆ ਰਹੀ ਹੈ ਅਤੇ ਹੋ ਸਕਦਾ ਹੈ ਉਹ ਬਹੁਤ ਛੇਤੀ ਹੀ ਆ ਜਾਵੇ ਕਿ ਪਰਮੇਸ਼ਵਰ ਕੁਝ ਅਜਿਹੇ ਢੰਗ ਨਾਲ ਕਰਨ ਜਾ ਰਿਹਾ ਹੈ ਜੋ ਸਾਬਤ ਕਰ ਦੇਵੇਗਾ ਕਿ ਉਹ ਹਾਲੇ ਵੀ ਸਰਵ ਸ਼ਕਤੀਮਾਨ ਪਰਮੇਸ਼ਵਰ ਹੈ। ਮੈਂ ਇਹ ਵਿਸ਼ਵਾਸ ਕਰਦਾ ਹਾਂ। ਮੈਂ ਇਸ ਨੂੰ ਇੱਕ ਨਾਪ ਵਿੱਚ ਦੇਖਿਆ ਹੈ, ਪਰ ਮੈਂ ਨਿਸ਼ਚੈ ਕਰਦਾ ਹਾਂ ਕਿ ਜੋ ਅਸੀਂ ਦੇਖਾਂਗੇ ਉਸਦੇ ਮੁਕਾਬਲੇ ਇਹ ਛੋਟਾ ਮਾਪ ਸੀ। ਹੁਣ ਮੈਂ ਸਵੇਰੇ ਥੋੜੇ ਜਿਹੇ ਆਰਾਮ ਦੇ ਵਕਤ ਲਈ ਜਾ ਰਿਹਾ ਹਾਂ। ਮੈਂ ਉਸ ਪਾਣੀ ਵਿੱਚ ਬਹੁਤ ਵਾਰ ਬਪਤਿਸਮੇ ਦਿੱਤੇ ਹਨ, ਪਰ ਅੱਜ ਮੈਨੂੰ ਜ਼ਿਆਦਾ ਠੰਡ ਲੱਗ ਗਈ ਜਿੰਨੀ ਕਿ ਮੈਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਲੱਗੀ ਹੋਵੇ। ਮੈਨੂੰ ਇੰਨੀ ਠੰਡ ਲੱਗ ਗਈ ਕਿ ਮੈਂ ਮੁਸ਼ਕਲ ਨਾਲ ਹੀ ਬੋਲ ਸਕਦਾ ਸੀ। ਇਹ ਸਿਰਫ ਕਮਜ਼ੋਰੀ ਦੇ ਕਾਰਨ ਹੋਇਆ ਹੈ। ਮੈਂ ਕ੍ਰਿਸਮਸ ਤੋਂ ਲੈ ਕੇ ਚੱਲਦਾ ਆ ਰਿਹਾ ਹਾਂ। ਠੀਕ ਕ੍ਰਿਸਮਸ ਤੋਂ ਬਾਅਦ ਮੁਸ਼ਕਲ ਨਾਲ ਵੀ ਕੋਈ ਰਾਤ ਖਾਲੀ ਨਹੀਂ ਸੀ। ਮੈਨੂੰ ਜ਼ਿਆਦਾ ਜ਼ੁਕਾਮ ਨਹੀਂ ਹੈ, ਪਰ ਮੈਂ ਬਸ ਕਮਜ਼ੋਰ ਅਤੇ ਥੱਕਿਆ ਹੋਇਆ ਹਾਂ। ਜੇ ਪ੍ਰਭੂ ਨੇ ਚਾਹਿਆ ਤਾਂ ਕੁਝ ਦਿਨਾਂ ਦੇ ਆਰਾਮ ਲਈ ਮੈਂ ਕਾਲ ਝੀਲ ਤੇ ਜਾ ਰਿਹਾ ਹਾਂ। ਪ੍ਰਭੂ ਨੇ ਚਾਹਿਆ ਤਾਂ ਕੁਝ ਦਿਨਾਂ ਵਿੱਚ ਮੈਂ ਵਾਪਸ ਆ ਜਾਵਾਂਗਾ, ਫਿਰ ਅਸੀਂ ਇਕੱਠੇ ਮਿਲਾਂਗੇ। ਇਸ ਤੋਂ ਪਹਿਲਾਂ ਕਿ ਮੈਂ ਬਾਹਰ ਸੰਗਤੀਆਂ ਲਈ ਜਾਵਾਂ, ਪਰਮੇਸ਼ਵਰ ਦੀ ਮਰਜ਼ੀ ਹੋਈ ਤਾਂ ਜੋ ਹੁਣ ਤੋਂ ਲਗਭਗ 10 ਜਾਂ 20 ਦਿਨ ਦੂਰ ਹੈ, ਫਿਰ ਮੈਂ ਕੁਝ ਮਹੀਨੇ ਲਈ ਵਾਪਸ ਨਿਊ ਇੰਗਲੈਂਡ ਰਾਜ ਵਿੱਚ ਜਾਵਾਂਗਾ, ਵਾਪਸ ਪਰਤਾਂਗਾ। ਇਹ ਮਈ ਦਾ ਸਾਰਾ ਮਹੀਨਾ ਹੈ, ਦੋ ਜਾਂ ਤਿੰਨ ਦਿਨ ਖਾਲੀ ਹੋਣਗੇ। ਫਿਰ ਉਥੋਂ ਅਫਰੀਕਾ ਜਾਣ ਲਈ ਮੇਰੇ ਕੋਲ ਮੁਸ਼ਕਲ ਨਾਲ ਤਕਰੀਬਨ ਹੋਰ 5 ਕੁ ਦਿਨ ਹੋਣਗੇ। ਇਹ ਸਾਰਾ ਕੁਝ ਜੂਨ ਮਹੀਨੇ ਵਿੱਚ ਹੋਵੇਗਾ। ਇਹ ਬਹੁਤ ਹੀ ਔਖਾ ਹੋਣ ਵਾਲਾ ਹੈ। ਮੈਂ ਛੋਟੀ ਜਿਹੀ ਕਲੀਸਿਯਾ ਤੇ ਨਿਰਭਰ ਹੋਵਾਂਗਾ। ਇਹ ਲੋਕ ਮੇਰੇ ਲਈ ਪ੍ਰਾਰਥਨਾ ਕਰ ਰਹੇ ਹੋਣਗੇ ਕਿਉਂਕਿ ਮੈਨੂੰ ਇਸ ਦੀ ਲੋੜ ਹੈ, ਮੈਨੂੰ ਇਸ ਦੀ ਬਹੁਤ ਜ਼ਿਆਦਾ ਲੋੜ ਹੈ। ਤੁਹਾਨੂੰ ਪਤਾ ਹੈ, ਕੋਈ ਵੀ ਕਦੇ ਨਹੀਂ ਜਾਣੇਗਾ ਮਹਿਮਾ ਦੇ ਇਸ ਪਾਸੇ ਇਹ ਸਭ ਕੀ ਸੀ ਅਤੇ ਸਾਰੇ ਸੰਘਰਸ਼ ਜਿਨ੍ਹਾਂ ਦੇ ਵਿੱਚੋਂ ਮੈਨੂੰ ਲੰਘਣਾ ਪਿਆ ਹੈ। ਮੈਂ ਇਹ ਲੋਕਾਂ ਨੂੰ ਨਹੀਂ ਦੱਸਦਾ। ਲੋਕਾਂ ਨੂੰ ਇਹ ਕੋਈ ਦੱਸਣ ਦੀ ਲੋੜ ਨਹੀਂ ਹੈ। ਉਹ ਇਸ ਨੂੰ ਸਮਝ ਨਹੀਂ ਸਕਦੇ, ਨਾ ਹੀ ਮੈਂ ਇਸ ਨੂੰ ਸਮਝ ਸਕਦਾ ਹਾਂ। ਇਹ ਬਸ ਕੁਝ ਹੈ, ਤੁਸੀਂ ਬਸ ਚੱਲਦੇ ਜਾਂਦੇ ਹੋ, ਬਸ ਅੱਗੇ ਵੱਧਦੇ ਜਾਂਦੇ ਹੋ। ਹੁਣ ਜਿਹੜੇ ਲੋਕ ਖੜੇ ਹਨ ਉਹਨਾਂ ਨੂੰ ਬਹੁਤ ਜ਼ਿਆਦਾ ਦੇਰ ਤੱਕ ਖੜੇ ਨਹੀਂ ਹੋਣਾ ਪਵੇਗਾ। ਅੱਜ ਰਾਤ ਲਈ ਮੈਂ ਜੋ ਵਿਸ਼ਾ ਚੁਣਿਆ ਹੈ, ਇਹ ਵਿਸ਼ਾ ਜਿਵੇਂ ਭਾਈ ਨੇਵਲ ਨੇ ਹੁਣੇ ਹੀ ਲੂਕਾ 24 ਵਿੱਚ ਪੜਿਆ ਹੈ, ਜੋ ਪੁਨਰ ਉਥਾਨ ਦੇ ਬਾਰੇ ਹੈ। ਅੱਜ ਰਾਤ ਮੇਰਾ ਵਿਸ਼ਾ ਹੈ ਪੁਨਰ ਉਥਾਨ ਦਾ ਪ੍ਰਮਾਣ। ਹੁਣ ਜਦੋਂ ਉਹ ਪੜ੍ਹ ਰਿਹਾ ਸੀ, ਇੱਥੇ ਬਹੁਤ ਸਾਰੀਆਂ ਗੱਲਾਂ ਸਨ ਜਿਹੜੀਆਂ ਉਸਨੇ ਕਹੀਆਂ ਹਨ, ਜਿਨ੍ਹਾਂ ਦਾ ਮੈਂ ਹਵਾਲਾ ਦੇਣਾ ਚਾਹਾਂਗਾ। ਇਹ ਹੈ ਪਹਿਲਾਂ ਸਵੇਰ ਨੂੰ, ਜੋ ਸਭ ਤੋਂ ਪਹਿਲਾਂ ਕਬਰ ਤੇ ਗਏ ਸਨ। ਹੁਣ ਕੋਈ ਪਰਵਾਹ ਨਹੀਂ ਕਿ ਉਹ ਕਿੰਨਾ ਜ਼ਿਆਦਾ ਮਰ ਗਿਆ ਸੀ, ਕਿੰਨੀ ਕੁ ਦਰਦ ਭਰੀ ਉਸਦੀ ਮੌਤ ਹੋਈ ਸੀ। ਜੇਕਰ ਕੋਈ ਪੁਨਰ ਉਥਾਨ ਨਹੀਂ ਹੈ ਤਾਂ ਉਹ ਸਿਰਫ ਇੱਕ ਮਨੁੱਖ ਸੀ ਜੋ ਮਰ ਗਿਆ, ਸਮਝੇ। ਸਾਡੀ ਦੁਨੀਆਂ ਵਿੱਚ ਬਹੁਤ ਸਾਰੇ ਮਨੁੱਖ ਹੋਏ ਹਨ ਜਿਨ੍ਹਾਂ ਨੇ ਬਹੁਤ ਮਹਾਨ ਦਾਅਵੇ ਕੀਤੇ ਸਨ। ਉਦਾਹਰਣ ਲਈ ਚੀਨ ਦਾ ਮਹਾਨ ਦਾਰਸ਼ਨਿਕ ਕਨਫਿਊਸ਼ੀਅਸ, ਜੋ ਕਰੀਬ 2300 ਸਾਲ ਪਹਿਲਾਂ ਮਰ ਗਿਆ ਸੀ। ਬੁੱਧ, ਜੋ ਜਪਾਨ ਦਾ ਮਹਾਨ ਨਬੀ ਅਤੇ ਦੇਵਤਾ ਸੀ, ਉਹ ਵੀ ਤਕਰੀਬਨ 2300 ਸਾਲ ਪਹਿਲਾਂ ਮਰ ਗਿਆ। ਉਸਨੇ ਮਹਾਨ ਕਥਨ ਕਹੇ, ਪਰ ਉਹ ਮਰ ਗਿਆ। ਉਹ ਹਾਲੇ ਵੀ ਕਬਰ ਵਿੱਚ ਪਿਆ ਹੋਇਆ ਹੈ। ਉੱਥੇ ਮੁਹੰਮਦ ਐ ਮੈਨੂੰ ਉਸਦੀ ਕਬਰ ਤੇ ਜਾਣ ਦਾ ਮੌਕਾ ਮਿਲਿਆ ਸੀ ਜਿੱਥੇ 2000 ਸਾਲਾਂ ਤੋਂ ਉਸਦੀ ਕਬਰ ਉੱਤੇ ਚਿੱਟਾ ਘੋੜਾ ਖੜਾ ਕਰਦੇ ਹਨ। ਹਰ 4 ਘੰਟਿਆਂ ਬਾਅਦ ਸੁਰੱਖਿਆ ਕਰਮੀ ਬਦਲ ਦਿੱਤੇ ਜਾਂਦੇ ਹਨ। ਉਹ ਕਿਸੇ ਦਿਨ ਉਸਦੇ ਜੀ ਉੱਠਣ ਦੀ ਉਮੀਦ ਕਰ ਰਹੇ ਹਨ ਕਿ ਉਹ ਘੋੜੇ ਤੇ ਸਵਾਰ ਹੋ ਕੇ ਸੰਸਾਰ ਵਿੱਚ ਜਾਵੇਗਾ ਅਤੇ ਦੁਨੀਆ ਨੂੰ ਜਿੱਤ ਲਵੇਗਾ। ਮੁਸਲਮਾਨਾਂ ਦੀ ਗੱਲ ਹੈ ਜੋ ਕਿ ਗਿਣਤੀ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਧਰਮ ਹੈ। ਉਹ ਸਾਰੇ ਈਸਾਈਆਂ ਕੈਥੋਲਿਕਾਂ ਨੂੰ ਮਿਲਾ ਕੇ ਗਿਣਤੀ ਵਿੱਚ ਵਧੇਰੇ ਹਨ, ਪਰ ਫਿਰ ਵੀ ਮੁਹੰਮਦ ਕਬਰ ਵਿੱਚ ਹੈ। ਇਹ ਸਾਰੇ ਧਰਮ ਜਦੋਂ ਅਸੀਂ ਆਖਦੇ ਹਾਂ ਕਿ ਯਿਸੂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਤਾਂ ਉਹ ਕਹਿੰਦੇ ਹਨ ਇਹਦਾ ਸਬੂਤ ਦਿਓ। ਅਸੀਂ ਕਹਿੰਦੇ ਹਾਂ ਅੱਛਾ ਉਹ ਸਾਡੇ ਦਿਲ ਵਿੱਚ ਹੈ, ਤਾਂ ਉਹ ਕਹਿੰਦੇ ਹਨ ਕਿ ਉਹਨਾਂ ਦਾ ਸੰਸਥਾਪਕ ਵੀ ਉਹਨਾਂ ਦੇ ਦਿਲ ਵਿੱਚ ਜਿਉਂਦਾ ਹੈ। ਪਰ ਮੈਂ ਬਹੁਤ ਖੁਸ਼ ਹਾਂ ਕਿ ਆਪਣੇ ਪੁਨਰ ਉਥਾਨ ਦੇ ਪ੍ਰਮਾਣ ਦੀ ਯਿਸੂ ਸਾਡੇ ਲਈ ਇੱਕ ਮਜ਼ਬੂਤ ਚਟਾਨ ਨੀ ਛੱਡ ਕੇ ਗਿਆ ਹੈ। ਸਾਨੂੰ ਹੈਰਾਨ ਹੋਣ ਦੀ ਲੋੜ ਨਹੀਂ ਹੈ। ਇਸ ਸੱਚ ਹੈ ਅਦਭੁਤ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਇਸ ਨੂੰ ਨਹੀਂ ਦੇਖਦੇ ਹਨ। ਮੈਂ ਇਸ ਤੇ ਹੈਰਾਨ ਹੁੰਦਾ ਹਾਂ ਅਤੇ ਅੱਜ ਰਾਤ ਮੈਂ ਵਚਨ ਦੁਆਰਾ ਇਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗਾ। ਹੁਣ ਜੇ ਤੁਸੀਂ ਧਿਆਨ ਦਿਓ, ਸਵੇਰੇ ਤੜਕੇ ਉਹ ਕਬਰ ਤੇ ਸਨ। ਉਹ ਦੋ ਆਦਮੀਆਂ ਨੂੰ ਮਿਲੀਆਂ ਜੋ ਚਮਕੀਲੀ ਪੋਸ਼ਾਕ ਪਹਿਨੇ ਹੋਏ ਦੂਤ ਸਨ, ਜਿਨ੍ਹਾਂ ਨੇ ਉਹਨਾਂ ਨੂੰ ਕਿਹਾ, ਤੁਸੀਂ ਜਿਉਂਦੇ ਨੂੰ ਮੁਰਦਿਆਂ ਵਿੱਚੋਂ ਕਿਉਂ ਪਾਲਦੇ ਹੋ? ਉਹ ਕਬਰ ਉੱਤੇ ਗਈਆਂ ਸਨ ਅਤੇ ਉਹਨਾਂ ਦੇਖਿਆ ਕਿ ਉਹ ਉੱਥੇ ਨਹੀਂ ਸੀ। ਉਹਨਾਂ ਨੇ ਉਹਨਾਂ ਕੋਲੋਂ ਇਹ ਮਹੱਤਵਪੂਰਨ ਸਵਾਲ ਪੁੱਛਿਆ, ਤੁਸੀਂ ਜਿਉਂਦਿਆਂ ਨੂੰ ਮੁਰਦਿਆਂ ਵਿੱਚੋਂ ਕਿਉਂ ਪਾਲਦੇ ਹੋ? ਉਸਨੇ ਕਿਹਾ, ਜਦੋਂ ਗਲੀਲ ਵਿੱਚ ਰਹਿੰਦਿਆਂ ਉਸਨੇ ਇਹ ਗੱਲਾਂ ਤੁਹਾਨੂੰ ਦੱਸੀਆਂ ਸਨ। ਹੁਣ ਹੋ ਸਕਦਾ ਹੈ ਕਿ ਤੁਸੀਂ ਇਸਦਾ ਉੱਪਰਲਾ ਹਿੱਸਾ ਪੜਿਆ ਹੋਵੇ, ਪਰ ਆਓ ਥੋੜੀ ਦੇਰ ਲਈ ਇਸਦਾ ਅਧਿਐਨ ਕਰੀਏ। ਉਸਨੇ ਕਿਹਾ, ਗਲੀਲ ਵਿੱਚ ਰਹਿੰਦਿਆਂ ਉਸਨੇ ਗੱਲਾਂ ਤੁਹਾਨੂੰ ਦੱਸੀਆਂ ਸਨ, ਉਹ ਇਹ ਨੂੰ ਕਿਉਂ ਨਹੀਂ ਸਮਝੇ ਸਨ? ਉਹ ਇਸ ਨੂੰ ਕਿਉਂ ਨਹੀਂ ਸਮਝ ਸਕੇ? ਇੱਥੇ ਇਸਦਾ ਇੱਕ ਹੋਰ ਵੱਡਾ ਮਹੱਤਵ ਹੈ ਕਿ ਇਹ ਲੋਕ ਜਿਨ੍ਹਾਂ ਉਸਨੂੰ ਇਹ ਦੱਸਿਆ ਜਾਂ ਇਹ ਚੇਲਿਆਂ ਨੂੰ ਦੱਸਿਆ, ਉਹ ਕਬਰ ਤੇ ਸਨ। ਉਹ ਵੀ ਜ਼ਰੂਰ ਗਲੀਲ ਵਿੱਚ ਉਸਦੇ ਨਾਲ ਸਨ, ਕਿਉਂਕਿ ਉਹ ਜਾਣਦੇ ਸਨ ਕਿ ਯਿਸੂ ਨੇ ਆਪਣੇ ਸਲੀਬ ਦਿੱਤੇ ਜਾਣ ਤੋਂ ਪਹਿਲਾਂ ਉਹਨਾਂ ਨੂੰ ਕੀ ਦੱਸਿਆ ਸੀ। ਓ ਕਿੰਨੀ ਮੁਬਾਰਕ ਗੱਲ ਹੈ! ਤੁਸੀਂ ਵੇਖਿਆ, ਉਹ ਚੇਲੇ ਨਹੀਂ ਜਾਣਦੇ ਸਨ ਕਿ ਉਹ ਦੂਤ ਉੱਥੇ ਸਨ, ਪਰ ਉਹ ਪ੍ਰਮਾਣਿਤ ਤੌਰ ਤੇ ਉੱਥੇ ਸਨ, ਕਿਉਂਕਿ ਉਹਨਾਂ ਨੇ ਕਿਹਾ ਕਿ ਗਲੀਲ ਵਿੱਚ ਰਹਿੰਦੇ ਹੋਏ ਉਸਨੇ ਇਹ ਗੱਲਾਂ ਤੁਹਾਨੂੰ ਨਹੀਂ ਦੱਸੀਆਂ ਸਨ। ਇਸ ਵਚਨ ਨੂੰ ਪੂਰਾ ਕਰਦਾ ਹੈ ਕਿ ਪਰਮੇਸ਼ਵਰ ਦੇ ਦੂਤ ਉਹਨਾਂ ਦੇ ਦੁਆਲੇ ਛਾਉਣੀ ਲਗਾ ਕੇ ਰੱਖਦੇ ਹਨ ਜਿਹੜੇ ਉਸਦਾ ਭੈ ਮੰਨਦੇ ਹਨ। ਇਹ ਕਿਹੜੀ ਮਹਾਨ ਗੱਲ ਹੈ ਕਿ ਅੱਜ ਰਾਤ ਇਹ ਜਾਣਨਾ, ਬਿਲਕੁਲ ਇਸ ਵੇਲੇ ਇਸ ਇਮਾਰਤ ਵਿੱਚ ਇੱਥੇ ਪ੍ਰਭੂ ਦੇ ਦੂਤ ਹਨ ਜਿਹੜੇ ਧਿਆਨ ਲਗਾ ਕੇ ਖੜੇ ਹਨ, ਅਤੇ ਹਰੇਕ ਉਹ ਸ਼ਬਦ ਜੋ ਅਸੀਂ ਕਹਿੰਦੇ ਹਾਂ ਤੇ ਹਰੇਕ ਕੰਮ ਜੋ ਅਸੀਂ ਕਰਦੇ ਹਾਂ ਉਹ ਜਾਣਦੇ ਹਨ। ਇੱਥੇ ਇਸਦਾ ਲਿਖਤੀ ਸਬੂਤ ਹੈ। ਕਿਹਾ ਕਿ ਗਲੀਲ ਵਿੱਚ ਰਹਿੰਦੇ ਹੋਏ ਉਸਨੇ ਇਹ ਗੱਲਾਂ ਤੁਹਾਨੂੰ ਨਹੀਂ ਦੱਸੀਆਂ ਸਨ। ਉਸਨੇ ਕਿਹਾ, ਚੇਤੇ ਕਰੋ ਕਿ ਉਸਨੇ ਇਹ ਗੱਲਾਂ ਤੁਹਾਨੂੰ ਦੱਸੀਆਂ ਸਨ। ਇਹ ਸ਼ਬਦ ਚੇਤੇ ਕਰੋ ਇੱਕ ਅਦਭੁਤ ਸ਼ਬਦ ਹੈ, ਅਤੇ ਉਹ ਇੱਕ ਇੰਨੀ ਦੁੱਖ ਦੀ ਗੱਲ ਹੈ ਜੋ ਗੁਆਚਿਆਂ ਹੋਇਆਂ ਨਾਲ ਹੋਣ ਜਾ ਰਹੀ ਹੈ ਕਿ ਆਪਣੇ ਨਾਸ਼ ਦੀ ਮੋਹਰ ਲਗਾਉਣ ਤੋਂ ਬਾਅਦ, ਆਪਣਾ ਆਖਰੀ ਸੰਦੇਸ਼ ਸੁਣ ਲੈਣ ਤੋਂ ਬਾਅਦ ਅਤੇ ਗੁਆਚੇ ਹੋਏ ਇੱਕ ਸ਼ੈਤਾਨ ਦੇ ਨਰਕ ਵਿੱਚ ਕਿਸੇ ਵੀ ਤਰੀਕੇ ਨਾਲ ਤੋਬਾ ਕਰਨ ਦਾ ਕੋਈ ਮੌਕਾ ਨਹੀਂ ਹੋਵੇਗਾ। ਉਹਨਾਂ ਮੌਕਿਆਂ ਨੂੰ ਚੇਤੇ ਕਰਨ ਦਾ ਜਿਹੜੇ ਉਹਨਾਂ ਨੇ ਠੁਕਰਾ ਦਿੱਤੇ ਹਨ। ਤੁਸੀਂ ਮੈਨੂੰ ਪੁੱਛੋਗੇ ਫਿਰ ਪ੍ਰਚਾਰਕਾ ਕਿ ਨਰਕ ਵਿੱਚ ਕੋਈ ਚੇਤਾ ਹੁੰਦਾ ਹੈ? ਯਿਸੂ ਨੇ ਕਿਹਾ ਸੀ ਕਿ ਹੁੰਦਾ ਹੈ। ਉਸਨੇ ਕਿਹਾ, ਨਰਕ ਵਿੱਚ ਧਨੀ ਆਦਮੀ ਨੇ ਆਪਣੀਆਂ ਅੱਖਾਂ ਨੂੰ ਉੱਪਰ ਚੁੱਕਿਆ ਅਤੇ ਅਬਰਾਹਮ ਨੂੰ ਦੇਖਿਆ ਅਤੇ ਉਸਦੀ ਗੋਦ ਵਿੱਚ ਲਾਜ਼ਰ ਨੂੰ ਦੇਖਿਆ। ਫਿਰ ਉਸਨੇ ਕਿਹਾ, ਚੇਤੇ ਕਰ, ਤੂੰ ਆਪਣੇ ਜੀਵਨ ਵਿੱਚ ਉੱਥੇ ਚੇਤਾ ਹੁੰਦਾ ਹੈ ਕਿਵੇਂ? ਗੁਆਚੇ ਹੋਏ ਲਈ ਉਸ ਲਈ ਇਹ ਜਾਣ ਕੇ ਕਿੰਨੀ ਭਿਆਨਕ ਗੱਲ ਹੋਏਗੀ ਕਿ ਉਹ ਮਹਾਨ ਸੰਗਤੀ ਜਿਹੜੀ ਉਹਨਾਂ ਰੱਖੀ ਸੀ ਪਰਮੇਸ਼ਵਰ ਦੇ ਮਸਾ ਕੀਤੇ ਹੋਏ ਸੇਵਕਾਂ ਕੋਲੋਂ ਜ਼ਬਰਦਸਤ ਸੰਦੇਸ਼ ਸੁਣੇ ਸਨ, ਅਤੇ ਸਿਰਫ ਇੰਨਾ ਹੀ ਨਹੀਂ ਪਰ ਮਸਾ ਕੀਤੇ ਹੋਏ ਚਿੰਨ ਅਤੇ ਅਚੰਭੇ ਵੇਖੇ ਜਿਹੜੇ ਪਰਮੇਸ਼ਵਰ ਨੇ ਲੋਕਾਂ ਦੇ ਵਿਚਕਾਰ ਕੀਤੇ ਸਨ। ਫਿਰ ਇਹਨਾਂ ਸਾਰੀਆਂ ਚੇਤਾਵਨੀਆਂ ਨੂੰ ਚੇਤੇ ਕੀਤਾ ਜਾਵੇਗਾ ਅਤੇ ਫਿਰ ਵੀ ਉਹ ਨਾਸ਼ ਹੋ ਜਾਣਗੇ। ਕਿਵੇਂ ਇਹ ਉਹਨਾਂ ਨੂੰ ਹਮੇਸ਼ਾ ਲਈ ਸਤਾਵੇਗਾ। ਬਾਈਬਲ ਸਾਨੂੰ ਦੱਸਦੀ ਹੈ ਕਿ ਯੇਸ਼ੂ ਦੀ ਮੌਤ ਤੋਂ ਬਾਅਦ ਉਹ ਗਿਆ ਅਤੇ ਉਸਨੇ ਰੂਹਾਂ ਨੂੰ ਪ੍ਰਚਾਰ ਕੀਤਾ ਜਿਹੜੀਆਂ ਕੈਦ ਵਿੱਚ ਸਨ, ਜਿਨ੍ਹਾਂ ਨੇ ਨੂਹ ਦੇ ਤੀਰੇ ਦੇ ਦਿਨਾਂ ਵਿੱਚ ਤੌਬਾ ਨਹੀਂ ਕੀਤੀ ਸੀ, ਅਤੇ ਉਹਨਾਂ ਦੇ ਚੇਤੇ ਵਿੱਚ ਲਿਆਂਦਾ ਕਿ ਨੂਹ, ਹਨੋਕ ਅਤੇ ਉਹਨਾਂ ਦੇ ਸਮੇਂ ਦੇ ਮਹਾਨ ਨਬੀਆਂ ਨੇ ਗਵਾਹੀ ਦਿੱਤੀ ਸੀ ਕਿ ਮਸੀਹਾ ਆ ਰਿਹਾ ਹੈ, ਅਤੇ ਉਹਨਾਂ ਨੇ ਸੰਦੇਸ਼ ਨੂੰ ਰੱਦ ਕਰ ਦਿੱਤਾ ਸੀ। ਓ ਮੇਰੇ ਗੁਆਚੇ ਹੋਏ ਮਿੱਤਰ, ਉਸ ਦਿਨ ਨੂੰ ਚੇਤੇ ਕਰਨਾ ਤੇਰੇ ਲਈ ਇੱਕ ਭਿਆਨਕ ਗੱਲ ਹੋਵੇਗੀ। ਜਦੋਂ ਤੁਸੀਂ ਮਰ ਜਾਂਦੇ ਹੋ, ਇੱਥੇ ਤੁਹਾਡੇ ਕੰਮ ਤੁਹਾਡੇ ਨਾਲ ਜਾਂਦੇ ਹਨ। ਉਹ ਜਾਂ ਤਾਂ ਤੁਹਾਨੂੰ ਅਨੰਤਾ ਤੱਕ ਸਤਾਉਣਗੇ ਜਾਂ ਫਿਰ ਅਨੰਤਾ ਤੱਕ ਤੁਹਾਨੂੰ ਮੁਬਾਰਕ ਬਣਾਉਣਗੇ। ਯਾਦ ਰੱਖੋ, ਇਹ ਜ਼ਰੂਰ ਹੀ ਕਿੰਨੀ ਮਹਾਨ ਗੱਲ ਹੋਵੇਗੀ ਉਹਨਾਂ ਲਈ ਜੋ ਬਚਾਏ ਗਏ ਹਨ। ਆਨੰਦ ਹੋਵੇਗਾ, ਅਤੇ ਇਹ ਦੂਤ ਜਿਹੜੇ ਅੱਜ ਰਾਤ ਇਮਾਰਤ ਵਿੱਚ ਹਨ ਅਤੇ ਸੱਚਾਈ ਨੂੰ ਸਾਹਮਣੇ ਲਿਆ ਸਕਦੇ ਹਨ। ਮਹਾਨ ਸੰਗਤਾਂ ਅਤੇ ਮਹਾਨ ਸਮੇਂ ਨੂੰ ਚੇਤੇ ਲਿਆ ਸਕਦੇ ਹਨ, ਅਤੇ ਉਸ ਮਹਾਨ ਆਨੰਦ ਨੂੰ ਜੋ ਸਾਡੇ ਇਕੱਠਿਆਂ ਦਾ ਹੈ, ਦੋਵਾਂ ਚੁੰਡਾਂ ਲਈ, ਬਚੇ ਹੋਏ ਅਤੇ ਨਾ ਬਚੇ ਹੋਇਆਂ ਲਈ। ਅੱਗੇ ਇਹ ਕਿਹੋ ਜਿਹਾ ਸਮਾਂ ਹੋਵੇਗਾ? ਪਰਮੇਸ਼ਵਰ ਇੱਕ ਭਲਾ ਪਰਮੇਸ਼ਵਰ ਹੈ। ਉਹ ਬਹੁਤ ਲੰਮਾ ਸਮਾਂ ਧੀਰਜ ਕਰਦਾ ਹੈ। ਉਹ ਕੋਮਲਤਾ ਅਤੇ ਨਮਰਤਾ ਅਤੇ ਸੰਜਮ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਹੈ। ਉਹ ਇਹ ਨਹੀਂ ਚਾਹੁੰਦਾ ਕਿ ਕਿਸੇ ਦਾ ਵੀ ਨਾਸ਼ ਹੋਵੇ। ਮਨੁੱਖਾਂ ਨੂੰ ਨਾਸ਼ ਹੋਣ ਤੋਂ ਬਚਾਉਣ ਲਈ ਉਹ ਜੋ ਕੁਝ ਵੀ ਕਰ ਸਕਦਾ ਸੀ, ਉਸਨੇ ਉਹ ਸਭ ਕੁਝ ਕੀਤਾ ਹੈ। ਪਰ ਉਹ ਤਾਂ ਵੀ ਨਾਸ਼ ਹੋਣਗੇ ਜੋ ਵੀ ਹੋਵੇ, ਕਿਉਂਕਿ ਉਹ ਵਿਸ਼ਵਾਸ ਨਹੀਂ ਕਰਦੇ। ਅੱਜ ਰਾਤ ਆਪਣੇ ਅਧਿਐਨ ਵਿੱਚ ਅਸੀਂ ਪੁਨਰ ਉਤਾਨ ਤੋਂ ਬਾਅਦ ਦੋ ਆਦਮੀਆਂ ਨੂੰ ਵੇਖਦੇ ਹਾਂ, ਅਤੇ ਬਹੁਤ ਸਾਰੇ ਆਏ ਸਨ ਅਤੇ ਉਹਨਾਂ ਨੇ ਖਾਲੀ ਕਬਰ ਬਾਰੇ ਦੱਸਿਆ ਸੀ ਅਤੇ ਕਿਹਾ ਸੀ ਕਿ ਉਸਦੀ ਲਾਸ਼ ਉੱਥੇ ਨਹੀਂ ਸੀ। ਕੁਝ ਔਰਤਾਂ ਨੇ ਕਿਹਾ ਸੀ ਕਿ ਉਹਨਾਂ ਨੇ ਦੂਤਾਂ ਦਾ ਦਰਸ਼ਨ ਦੇਖਿਆ ਸੀ, ਜਿਨ੍ਹਾਂ ਨੇ ਉਹਨਾਂ ਨੂੰ ਕਿਹਾ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਫਿਰ ਵੀ ਇਸ ਸਾਰੇ ਸੰਦੇਸ਼ ਦੇ ਬਾਵਜੂਦ ਇਹਨਾਂ ਲੋਕਾਂ ਨੇ ਨਿਹਚੈਨ ਨਹੀਂ ਕੀਤੀ ਸੀ ਅਤੇ ਨਿਰਾਸ਼ ਹੋ ਗਏ ਸਨ, ਘਰਾਂ ਨੂੰ ਵਾਪਸ ਮੁੜ ਗਏ ਸਨ। ਪਹਿਲੇ ਈਸਟਰ ਦੇ ਬਾਰੇ ਵਿੱਚ ਸੋਚਣਾ, ਪਹਿਲੀ ਖੂਬਸੂਰਤ ਈਸਟਰ ਦੀ ਸਵੇਰ ਦੇ ਫੁੱਟਣ ਦੇ ਸਮੇਂ ਯੇਸ਼ੂ ਲੋਕਾਂ ਵਿਚਕਾਰ ਜਿਉਂਦਾ ਹੈ, ਅਤੇ ਨਿਰਾਸ਼ ਹੋਏ ਤੁਰੇ ਆ ਰਹੇ ਸਨ, ਦੁਖੀ ਹਿਰਦੇ ਨਾਲ ਰਾਹ ਤੇ ਤੁਰੇ ਜਾ ਰਹੇ ਸਨ, ਅਤੇ ਸਲੀਬ ਦਿੱਤੇ ਜਾਣ ਤੋਂ ਪਰੇਸ਼ਾਨੀ ਵਿੱਚ ਸਨ। ਜਦ ਉਹ ਜਾ ਰਹੇ ਸਨ, ਅਸੀਂ ਵੇਖਦੇ ਹਾਂ ਕਿ ਕੋਈ ਸੜਕ ਦੇ ਕਿਨਾਰੇ ਤੋਂ ਉਹਨਾਂ ਦੇ ਨਾਲ ਆ ਰਲਿਆ ਅਤੇ ਉਹਨਾਂ ਦੇ ਨਾਲ ਚੱਲਣਾ ਸ਼ੁਰੂ ਕਰ ਦਿੱਤਾ, ਅਤੇ ਉਹ ਨਹੀਂ ਜਾਣਦੇ ਸਨ ਕਿ ਉਹ ਕੌਣ ਸੀ, ਕਿਉਂਕਿ ਵਚਨ ਆਖਦਾ ਹੈ ਕਿ ਉਹਨਾਂ ਦੇ ਨੇਤਰ ਬੰਦ ਕਰ ਦਿੱਤੇ ਗਏ ਸਨ। ਓ ਇਹੀ ਉਹ ਥਾਂ ਹੈ ਜਿੱਥੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਵੇਖੋ। ਇਹ ਸਿਰਫ ਕੁਝ ਅਜਿਹਾ ਨਹੀਂ ਸੀ ਜੋ ਘਟਿਆ ਸੀ, ਪਰ ਇਹ ਭਵਿੱਖਬਾਣੀ ਸੀ ਅਤੇ ਕਿਸੇ ਚੀਜ਼ ਦਾ ਪ੍ਰਤੀਬਿੰਬ ਸੀ ਜੋ ਕਿ ਹੋਣ ਜਾ ਰਿਹਾ ਸੀ। ਤੁਸੀਂ ਜਾਣਦੇ ਹੋ, ਸਾਡਾ ਮੁਬਾਰਕ ਪ੍ਰਭੂ ਕਦੇ ਵੀ ਕੋਈ ਵੀ ਕੰਮ ਵਿਅਰਥ ਵਿੱਚ ਨਹੀਂ ਕਰਦਾ। ਹਰ ਕੰਮ ਜਿਹੜਾ ਉਸਨੇ ਕੀਤਾ ਉਸਦਾ ਕੋਈ ਅਰਥ ਸੀ, ਹਰ ਕੰਮ ਜਿਹੜਾ ਉਸਨੇ ਕੀਤਾ ਉਹ ਅਨੰਤਾ ਲਈ ਸੀ। ਇਹ ਕਦੇ ਨਹੀਂ ਮਰਿਆ, ਹਰੇਕ ਕਾਰਵਾਈ, ਹਰੇਕ ਗਤੀ, ਹਰੇਕ ਵਚਨ। ਓ ਮੈਂ ਇਸ ਲਈ ਬਹੁਤ ਹੀ ਆਨੰਦ ਹਾਂ, ਜੋ ਕੁਝ ਵੀ ਤੁਹਾਡੇ ਅੰਦਰ ਹੈ ਉਸ ਨਾਲ ਤੁਸੀਂ ਬਸ ਇਸ ਤੇ ਆਸਰਾ ਰੱਖ ਸਕਦੇ ਹੋ ਅਤੇ ਪ੍ਰਗਟ ਕਰ ਦਿੱਤਾ ਜਾਵੇਗਾ। ਜਦੋਂ ਉਹ ਰਾਹ ਤੇ ਜਾ ਰਹੇ ਸਨ, ਇੱਕ ਅਣਜਾਣ ਮਨੁੱਖ ਤੁਰਦਾ ਹੋਇਆ ਨਿਕਲਿਆ। ਉਸਨੇ ਉਹਨਾਂ ਨੂੰ ਕਿਹਾ, ਤੁਸੀਂ ਇੰਨੇ ਉਦਾਸ ਕਿਉਂ ਹੋ? ਉਹਨਾਂ ਨੂੰ ਖੁਸ਼ ਹੋਣਾ ਚਾਹੀਦਾ ਸੀ। ਉਸਨੇ ਪੁੱਛਿਆ, ਤੁਸੀਂ ਇੰਨੇ ਉਦਾਸ ਕਿਉਂ ਹੋ? ਇਹ ਗੱਲਾਂ ਕੀ ਹਨ ਜਿਹੜੀਆਂ ਤੁਸੀਂ ਕਰ ਰਹੇ ਹੋ? ਉਹਨਾਂ ਮੁੜ ਕੇ ਉਸਨੂੰ ਕਿਹਾ, ਕੀ ਤੂੰ ਜਰੂਸਲਮ ਵਿੱਚ ਕੋਈ ਓਪਰਾ ਹੈ? ਕੀ ਤੂੰ ਉਹਨਾਂ ਗੱਲਾਂ ਨੂੰ ਨਹੀਂ ਜਾਣਦਾ ਜਿਹੜੀਆਂ ਹੋ ਰਹੀਆਂ ਹਨ? ਸਾਡੇ ਕੋਲ ਯੇਸ਼ੂ ਨਾਸਰੀ ਨਾਂ ਦਾ ਇੱਕ ਨਬੀ ਸੀ। ਸਾਨੂੰ ਉਸ ਵਿੱਚ ਉਮੀਦ ਸੀ ਕਿ ਉਹ ਛੁਟਕਾਰਾ ਦੇਣ ਵਾਲਾ ਹੋਵੇਗਾ, ਪਰ ਇਹ ਤੀਜਾ ਦਿਨ ਹੈ ਅਤੇ ਸਾਡੇ ਲੋਕਾਂ ਨੇ ਉਸ ਨੂੰ ਸੂਲੀ ਚਾੜ ਦਿੱਤਾ ਹੈ। ਉਹਨਾਂ ਨੇ ਉਸ ਬਾਰੇ ਕਹਾਣੀ ਦੱਸਣੀ ਸ਼ੁਰੂ ਕਰ ਦਿੱਤੀ ਕਿ ਕੁਝ ਹੋਇਆ ਸੀ, ਉਹ ਕਿਵੇਂ ਮਰ ਗਿਆ, ਕਿਵੇਂ ਉਮੀਦ ਕਰਦੇ ਸਨ ਕਿ ਉਹ ਮਹਾਨ ਛੁਟਕਾਰਾ ਦੇਣ ਵਾਲਾ ਸੀ, ਪਰ ਕਿਵੇਂ ਅਤ ਮਹਾਨ ਪਰਮੇਸ਼ਵਰ ਦਾ ਉਹ ਨਬੀ ਉੱਥੇ ਤਰਸਯੋਗ ਹਾਲਤ ਵਿੱਚ ਖੜਾ ਸੀ, ਉਸਦੇ ਮੂੰਹ ਤੇ ਥੁੱਕ ਸੀ। ਇੱਕ ਸਿਪਾਹੀ ਨੇ ਉਸਦੇ ਸਿਰ ਉੱਤੇ ਕੱਪੜੇ ਦਾ ਟੁਕੜਾ ਰੱਖਿਆ ਅਤੇ ਉਸਦੀਆਂ ਅੱਖਾਂ ਨੂੰ ਬੰਨਿਆ ਅਤੇ ਉਸਦੇ ਸਿਰ ਉੱਤੇ ਡੰਡੇ ਨਾਲ ਮਾਰਿਆ ਅਤੇ ਕਿਹਾ, ਹੁਣ ਹੇ ਭਵਿੱਖਬਾਣੀ ਕਰਨ ਵਾਲੇ, ਤੂੰ ਭਵਿੱਖਬਾਣੀ ਕਰ ਅਤੇ ਸਾਨੂੰ ਦੱਸ ਕਿ ਤੈਨੂੰ ਕਿਸ ਨੇ ਮਾਰਿਆ ਹੈ, ਅਸੀਂ ਤੇਰੇ ਉੱਤੇ ਵਿਸ਼ਵਾਸ ਕਰ ਲਵਾਂਗੇ। ਉਸ ਤੋਂ ਜ਼ਿਆਦਾ ਸੀ ਜੋ ਲੋਕ ਸਮਝ ਸਕਦੇ। ਉਹ ਸੋਚ ਰਹੇ ਸਨ ਕਿ ਮਸੀਹਾ ਇਸ ਤੋਂ ਕੁਝ ਵੱਖਰਾ ਹੋਵੇਗਾ। ਕੀ ਅੱਜ ਦੀ ਇਹੀ ਸੱਚੀ ਤਸਵੀਰ ਨਹੀਂ ਹੈ? ਲੋਕ ਪਰਮੇਸ਼ਵਰ ਦੇ ਰਾਜ ਦੀ ਉਮੀਦ ਉਸ ਤੋਂ ਵੱਖਰੇ ਤਰੀਕੇ ਨਾਲ ਕਰ ਰਹੇ ਹਨ ਜੋ ਇਹ ਅਸਲ ਵਿੱਚ ਹੈ। ਉਹ ਇਸ ਦੇ ਚਮਕ ਦਮਕ ਨਾਲ ਆਉਣ ਦੀ ਉਮੀਦ ਕਰ ਰਹੇ ਹਨ। ਉਹ ਇਸ ਦੀ ਵੈਟੀਕਨ ਸਿਟੀ ਜਾਂ ਕਿਸੇ ਮਹਾਨ ਗਿਰਜਾਘਰ ਵਿੱਚ ਜਿਉਂਦਾ ਹੋਣ ਦੀ ਉਮੀਦ ਕਰ ਰਹੇ ਹਨ, ਪਰ ਕਿਉਂਕਿ ਉਹ ਇਸ ਨੂੰ ਗਰੀਬ, ਅਨਪੜ੍ਹ, ਨਿਮਰ ਦਿਲ ਵਾਲੇ ਲੋਕਾਂ ਵਿਚਕਾਰ ਲਿਆ ਹੈ, ਇਹ ਬੁੱਧੀਮਾਨ ਅਤੇ ਸਮਝਦਾਰਾਂ ਦੀਆਂ ਅੱਖਾਂ ਅੰਨੀਆਂ ਕਰ ਦਿੰਦਾ ਹੈ। ਉਸ ਔਰਤ ਲਈ ਇੱਕ ਇੰਨੇ ਠੱਠੇ ਅਤੇ ਮਖੌਲ ਵਾਲੀ ਗੱਲ ਸੀ ਜੋ ਆਪਣੇ ਵਾਲਾਂ ਨਾਲ ਉਸਦੇ ਪੈਰਾਂ ਨੂੰ ਸਾਫ਼ ਕਰ ਰਹੀ ਸੀ, ਜਿਸ ਤਰ੍ਹਾਂ ਇੱਕ ਸੱਚੇ ਵਿਸ਼ਵਾਸੀ ਨੇ ਕੀਤਾ ਸੀ। ਉਸਦੇ ਹੱਥ ਸਲੀਬ ਉੱਤੇ ਕਿਲਾ ਨਾਲ ਗੱਡੇ ਹੋਏ ਵੇਖਣਾ ਕਿੰਨੇ ਠੱਠੇ ਵਾਲੀ ਗੱਲ ਹੈ, ਅਤੇ ਮਹਾਂਯਾਜਕ ਨੂੰ ਕਹਿੰਦੇ ਹੋਏ ਸੁਣਨਾ, ਹੁਣ ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਇੱਥੇ ਇੱਕ ਚਮਤਕਾਰ ਕਰਕੇ ਵਿਖਾ। ਬਸ ਆਪਣੇ ਹੱਥ ਛੁਡਾ ਲੈ ਅਤੇ ਸਲੀਬ ਤੋਂ ਹੇਠਾਂ ਉਤਰਾ, ਅਸੀਂ ਤੇਰੇ ਤੇ ਵਿਸ਼ਵਾਸ ਕਰ ਲਵਾਂਗੇ। ਹੁਣ ਸੁਭਾਵਿਕ ਮਨੁੱਖ, ਸਰੀਰਕ ਮਨੁੱਖ, ਕਲੀਸਿਆ ਦੇ ਵਿਅਕਤੀ, ਨਕਲੀ ਵਿਸ਼ਵਾਸੀ ਦੇ ਮਨ ਵਿੱਚ, ਕਿਉਂਕਿ ਹਰੇਕ ਸੰਗਤੀ ਵਿੱਚ ਤਿੰਨ ਵੱਖ ਵੱਖ ਕਿਸਮ ਦੇ ਲੋਕ ਹੁੰਦੇ ਹਨ, ਉਹ ਹਨ ਸੱਚਾ ਵਿਸ਼ਵਾਸੀ, ਢੋਂਗੀ ਵਿਸ਼ਵਾਸੀ ਅਤੇ ਅਵਿਸ਼ਵਾਸੀ। ਇਹ ਹਰੇਕ ਸੰਗਤ ਦੇ ਵਿੱਚ ਹੁੰਦੇ ਹਨ। ਇਸ ਆਦਮੀ ਦੇ ਬਾਰੇ ਸੋਚਣਾ ਜਿਸਨੇ ਅੰਨਿਆਂ ਦੀਆਂ ਅੱਖਾਂ ਖੋਲੀਆਂ ਸਨ, ਬੋਲਿਆਂ ਦੇ ਕੰਨ ਖੋਲ ਦਿੱਤੇ ਸਨ ਅਤੇ ਇੱਕ ਆਦਮੀ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕਰ ਦਿੱਤਾ ਸੀ ਜੋ 4 ਦਿਨਾਂ ਤੋਂ ਮਰਿਆ ਪਿਆ ਸੀ, ਅਤੇ ਇਸ ਤਰ੍ਹਾਂ ਦੀ ਟਿੱਪਣੀ ਕੀਤੀ ਜਿਹੜੀ ਕਿ ਉਸਨੇ ਕੀਤੀ ਸੀ। ਫਿਰ ਉੱਥੇ ਲਮਕਿਆ ਹੋਇਆ ਸੀ, ਉਸਦੇ ਮੂੰਹ ਤੇ ਥੁੱਕਿਆ ਗਿਆ ਸੀ ਅਤੇ ਇਹ ਮਹਾਂਯਾਜਕ ਉਸਨੂੰ ਖਿਜਾ ਰਿਹਾ ਸੀ ਅਤੇ ਉਸਨੂੰ ਇਹ ਗੱਲਾਂ ਕਹਿ ਰਿਹਾ ਸੀ। ਉਸਨੇ ਕਦੇ ਵੀ ਆਪਣਾ ਮੂੰਹ ਨਹੀਂ ਖੋਲਿਆ ਤੇ ਮੁੜ ਕੇ ਬਹਿਸ ਕਰਨ ਲਈ ਕੁਝ ਨਹੀਂ ਕਿਹਾ, ਕਿਉਂਕਿ ਉਸਨੇ ਕਿਹਾ ਸੀ, ਮੈਂ ਹਮੇਸ਼ਾ ਉਹੀ ਕਰਦਾ ਹਾਂ ਜੋ ਪਿਤਾ ਨੂੰ ਪਸੰਦ ਆਉਂਦਾ ਹੈ। ਇਹ ਪਰਮੇਸ਼ਵਰ ਨੂੰ ਪਾਇਆ ਕਿ ਹੋਣ ਦੇਵੇ। ਹੁਣ ਅਸੀਂ ਥੋੜੀ ਦੇਰ ਲਈ ਉਸਨੂੰ ਦੇਖਦੇ ਹਾਂ। ਉਹਨੇ ਚੇਲੇ ਉਹ ਸਮਝ ਨਹੀਂ ਸਕੇ ਸਨ ਕਿ ਇਹ ਕੀਤਾ ਜਾਣਾ ਜ਼ਰੂਰੀ ਕਿਉਂ ਸੀ। ਇਸ ਲਈ ਜਦੋਂ ਉਹ ਜਾ ਰਹੇ ਸਨ ਅਤੇ ਕਹਾਣੀ ਦੱਸਣੀ ਸ਼ੁਰੂ ਕਰ ਦਿੱਤੀ, ਫਿਰ ਯਿਸੂ ਉਹਨਾਂ ਨੂੰ ਰੋਕਦਾ ਹੈ। ਤੁਸੀਂ ਵੇਖੋ, ਉਹ ਉਹਨਾਂ ਨੂੰ ਵਿਖਾਲੀ ਦਿੱਤਾ ਜਦੋਂ ਉਸਦੇ ਬਾਰੇ ਗੱਲਾਂ ਕਰ ਰਹੇ ਸਨ। ਇਹੀ ਕਾਰਨ ਹੈ ਕਿ ਉਹ ਅੱਜ ਕਲੀਸਿਆ ਦੇ ਬਹੁਤ ਸਾਰੇ ਲੋਕਾਂ ਤੇ ਪ੍ਰਗਟ ਨਹੀਂ ਹੁੰਦਾ, ਕਿਉਂਕਿ ਉਹ ਉਸ ਬਾਰੇ ਜ਼ਿਆਦਾ ਗੱਲਾਂ ਨਹੀਂ ਕਰਦੇ ਹਨ। ਕਲੀਸਿਆ ਹਮੇਸ਼ਾ ਕੁਝ ਵੱਡੇ ਕੰਮਾਂ ਬਾਰੇ ਗੱਲਾਂ ਕਰਦੀ ਰਹਿੰਦੀ ਹੈ ਜੋ ਕਰ ਰਹੇ ਹੁੰਦੇ ਹਨ, ਕੋਈ ਵੱਡੀਆਂ ਸਮਾਜਿਕ ਪਾਰਟੀਆਂ ਜਾਂ ਕੋਈ ਪਿਕਨਿਕ ਬਾਰੇ ਜਿੱਥੇ ਉਹ ਜਾ ਰਹੇ ਹੁੰਦੇ ਹਨ, ਜਾਂ ਕਿਸੇ ਨਵੀਂ ਚੀਜ਼ ਬਾਰੇ ਜੋ ਉਹ ਕਰਨ ਜਾ ਰਹੇ ਹੁੰਦੇ ਹਨ। ਕਲੀਸਿਆ ਦੇ ਸਮਾਜਾਂ ਦਾ ਇੰਨਾ ਭਾਰ ਹੈ ਕਿ ਉਹਨਾਂ ਕੋਲ ਮਸੀਹ ਲਈ ਕੋਈ ਜਗ੍ਹਾ ਬਚੀ ਹੀ ਨਹੀਂ ਹੈ। ਅਸਲੀ ਕਲੀਸਿਆ ਹਮੇਸ਼ਾ ਹੀ ਇਹਨਾਂ ਸਾਰੇ ਸਮਾਜਾਂ ਤੋਂ ਆਜ਼ਾਦ ਰਹਿੰਦੀ ਹੈ ਅਤੇ ਹਰ ਚੀਜ਼ ਨੂੰ ਪ੍ਰਾਰਥਨਾ ਸਭਾ ਵਿੱਚ ਬਦਲ ਦਿੰਦੀ ਹੈ। ਉਹ ਜਿਹੜੇ ਉਸਨੂੰ ਪ੍ਰੇਮ ਕਰਦੇ ਹਨ ਅਤੇ ਉਸਨੂੰ ਜਾਣਦੇ ਹਨ। ਜਦੋਂ ਉਹ ਪ੍ਰਗਟ ਹੋਇਆ ਤਾਂ ਉਹ ਉਸਦੇ ਬਾਰੇ ਗੱਲ ਕਰ ਰਹੇ ਸਨ। ਜੇ ਅਸੀਂ ਆਪਣੇ ਗੁਆਂਢੀਆਂ ਬਾਰੇ ਗੱਲਾਂ ਕਰਨੀਆਂ ਛੱਡ ਦਈਏ ਅਤੇ ਕਲੀਸਿਆ ਵਿੱਚ ਪਖੰਡੀਆਂ ਬਾਰੇ ਗੱਲ ਕਰਨੀ ਛੱਡ ਦਈਏ ਅਤੇ ਯਿਸੂ ਦੇ ਬਾਰੇ ਜ਼ਿਆਦਾ ਗੱਲਾਂ ਕਰੀਏ, ਤਾਂ ਸਾਡੇ ਵਿੱਚ ਯਿਸੂ ਦਾ ਪ੍ਰਗਟ ਹੋਣਾ ਫਿਰ ਕਿੰਨਾ ਵੱਧ ਹੋ ਜਾਵੇਗਾ। ਪ੍ਰਚਾਰਕ ਦੀਆਂ ਗਲਤੀਆਂ ਬਾਰੇ ਗੱਲਾਂ ਕਰਨੀਆਂ ਛੱਡ ਦਈਏ, ਕਿਸੇ ਹੋਰ ਚੀਜ਼ ਦੀਆਂ ਗਲਤੀਆਂ ਬਾਰੇ ਗੱਲਾਂ ਕਰਨੀਆਂ ਛੱਡ ਦਈਏ, ਬਸ ਯਿਸੂ ਬਾਰੇ ਹੀ ਗੱਲਾਂ ਕਰੀਏ, ਫਿਰ ਹੋਰ ਵੱਧ ਘਟਨਾਵਾਂ ਘਟਣਗੀਆਂ। ਹੁਣ ਜਦੋਂ ਉਹ ਗੱਲਾਂ ਕਰ ਰਹੇ ਸਨ, ਉਹ ਪ੍ਰਗਟ ਹੋ ਗਿਆ। ਫਿਰ ਧਿਆਨ ਦਿਓ, ਜਦੋਂ ਉਹ ਪ੍ਰਗਟ ਹੁੰਦਾ ਹੈ ਉਹ ਤੁਹਾਡਾ ਪੱਖ ਲੈਣਾ ਸ਼ੁਰੂ ਨਹੀਂ ਕਰਦਾ। ਉਹ ਇਸ ਹੀ ਹੈ, ਇਸ ਨੂੰ ਬਾਹਰ ਕਰ ਦੇਣਾ ਚਾਹੀਦਾ ਹੈ, ਇਸ ਨੂੰ ਇੱਕ ਨਵਾਂ ਪਾਸਟਰ ਚਾਹੀਦਾ ਹੈ, ਜਾਂ ਇਸ ਗੁਆਂਢੀ ਨੇ ਤੁਹਾਡੇ ਨਾਲ ਮਾੜੀ ਕੀਤੀ ਹੈ। ਜਿਵੇਂ ਹੀ ਉਹ ਪ੍ਰਗਟ ਹੋਇਆ ਉਸਨੇ ਵਚਨ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਪਰਮੇਸ਼ਵਰ ਦਾ ਸੱਚਾ ਸੇਵਕ ਹਮੇਸ਼ਾ ਵਚਨ ਵੱਲ ਜਾਂਦਾ ਹੈ। ਉਸਨੇ ਕਿਹਾ, ਹੇ ਬੇਸਮਝੋ, ਅਤੇ ਜੋ ਵੀ ਮਸੀਹ ਦੇ ਬਾਰੇ ਵਿੱਚ ਨਬੀਆਂ ਨੇ ਕਿਹਾ ਹੈ ਉਹਨਾਂ ਦੀਆਂ ਸਾਰੀਆਂ ਗੱਲਾਂ ਮੰਨਣ ਵਿੱਚ ਢਿੱਲਿਓ। ਦੇਖੋ ਕਿਵੇਂ ਉਹ ਇਸ ਨੂੰ ਅੰਦਰ ਲੈ ਕੇ ਆਇਆ ਕਿ ਤੁਸੀਂ ਇੰਨੇ ਢਿੱਲੇ ਅਤੇ ਬੇਸਮਝੋ ਕਿ ਤੁਸੀਂ ਵਿਸ਼ਵਾਸ ਨਹੀਂ ਕਰਦੇ ਜੋ ਨਬੀਆਂ ਨੇ ਕਿਹਾ ਹੈ। ਕੀ ਹੋਏਗਾ ਜੇ ਉਹ ਅੱਜ ਰਾਤ ਪ੍ਰਗਟ ਹੋ ਜਾਵੇ? ਮੈਂ ਬਸ ਇਹੀ ਪੁੱਛਣਾ ਚਾਹਾਂਗਾ, ਉਹ ਅੱਜ ਰਾਤ ਬ੍ਰਨਮ ਟੇਬਰਨੇਕਲ ਵਿੱਚ ਕੀ ਕਰੇਗਾ ਕਿ ਤੁਸੀਂ ਦਿਲੋਂ ਇੰਨੇ ਢਿੱਲੇ ਹੋ? ਅੱਜ ਰਾਤ ਉਹ ਜੈਫਰਸਨਵਿਲ ਵਿੱਚ ਕੀ ਕਰੇਗਾ ਜਿੱਥੇ 25 ਸਾਲਾਂ ਤੋਂ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ? ਚਿੰਨ ਅਤੇ ਅਚੰਬੇ ਚਮਤਕਾਰ ਜਿਨ੍ਹਾਂ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਯਿਸੂ ਦੇ ਧਰਤੀ ਛੱਡਣ ਤੋਂ ਬਾਅਦ ਜੋ ਕੰਮ ਕਦੇ ਨਹੀਂ ਕੀਤੇ ਗਏ ਉਹ ਰੋਜ਼ਾਨਾ ਕੀਤੇ ਜਾ ਰਹੇ ਹਨ। ਬਿਮਾਰ ਚੰਗੇ ਹੋ ਰਹੇ ਹਨ, ਚਿੰਨ ਅਤੇ ਅਚੰਬੇ ਕੀਤੇ ਜਾ ਰਹੇ ਹਨ, ਮਹਾਨ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਹਨ ਜੋ ਕਦੇ ਵੀ ਅਸਫਲ ਨਹੀਂ ਹੋਈਆਂ। ਬਿਨਾਂ ਸਮਝੌਤੇ ਕੀਤੇ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਫਿਰ ਵੀ ਸ਼ਰਾਬਖਾਨੇ ਅਤੇ ਨਾਚ ਰੰਗ ਦੇ ਸਥਾਨ ਅੱਜ ਰਾਤ ਜੈਫਰਸਨ ਮੇਲੇ ਵਿੱਚ ਭਰੇ ਹੋਏ ਹਨ। ਓ, ਅਸੀਂ ਪਰਮੇਸ਼ਵਰ ਦੇ ਕ੍ਰੋਧ ਤੋਂ ਕਿਵੇਂ ਬਚ ਸਕਦੇ ਹਾਂ? ਮੈਂ ਬਹੁਤ ਵਾਰ ਕਿਹਾ ਹੈ ਅੱਜ ਰਾਤ, ਮੈਂ ਇਹ ਹਾਲੇ ਵੀ ਕਹਿੰਦਾ ਹਾਂ, ਜੇ ਪਰਮੇਸ਼ਵਰ ਸਾਨੂੰ ਸਜ਼ਾ ਦਿੱਤੇ ਬਿਨਾਂ ਛੱਡ ਦਿੰਦਾ ਹੈ ਤਾਂ ਉਹ ਅਨਿਆਈ ਪਰਮੇਸ਼ਵਰ ਹੋਵੇਗਾ। ਉਸ ਨੂੰ ਸਦੂਮ ਅਤੇ ਅਮੂਰਾ ਨੂੰ ਵੀ ਖੜਾ ਕਰਨਾ ਪਵੇਗਾ ਅਤੇ ਉਹਨਾਂ ਕੋਲੋਂ ਮਾਫ਼ੀ ਮੰਗਣੀ ਪਵੇਗੀ। ਇਸੇ ਕੰਮ ਕਾਰਨ ਉਸਨੇ ਉਹਨਾਂ ਨੂੰ ਸਮੁੰਦਰ ਵਿੱਚ ਡੁਬੋ ਦਿੱਤਾ ਸੀ, ਜਿਹੜੇ ਅੱਜ ਅਸੀਂ ਪ੍ਰਤੀ ਦਿਨ ਕਰ ਰਹੇ ਹਾਂ ਅਤੇ ਉਸ ਤੋਂ ਵੀ ਵਿਗੜਦੇ ਜਾ ਰਹੇ ਹਾਂ। ਹਾਲਾਂਕਿ ਉਹ ਮੂਰਤੀ ਪੂਜਕ ਲੋਕਾਂ ਦਾ ਚੋਣ ਸੀ, ਪਰ ਅਸੀਂ ਤਾਂ ਮਸੀਹੀ ਲੋਕਾਂ ਦਾ ਦੇਸ਼ ਮੰਨੇ ਜਾਂਦੇ ਹਾਂ। ਜਦੋਂ ਉਸਨੇ ਉਹਨਾਂ ਨਾਲ ਗੱਲ ਕੀਤੀ ਅਤੇ ਉਹਨਾਂ ਲਈ ਲਿਖਤਾਂ ਦੀ ਵਿਆਖਿਆ ਕਰਨੀ ਸ਼ੁਰੂ ਕੀਤੀ, ਉਹ ਬਸ ਉਹਨਾਂ ਦੀ ਪਿੱਠ ਤੇ ਉਹਨਾਂ ਨੂੰ ਥਾਪੀਆਂ ਹੀ ਨਹੀਂ ਦੇ ਰਿਹਾ ਸੀ ਅਤੇ ਉਹਨਾਂ ਨੂੰ ਕੋਈ ਛੋਟੇ ਬੱਚਿਆਂ ਦੀ ਸਿੱਖਿਆ ਨਹੀਂ ਦੇ ਰਿਹਾ ਸੀ। ਪਰ ਉਹ ਉਹਨਾਂ ਨੂੰ ਝਿੜਕ ਰਿਹਾ ਸੀ ਅਤੇ ਕਹਿ ਰਿਹਾ ਸੀ, ਤੁਸੀਂ ਮੂਰਖ ਹੋ, ਦਿਲ ਦੇ ਢਿੱਲੇ ਹੋ, ਜੋ ਨਬੀਆਂ ਨੇ ਕਿਹਾ ਸੀ ਤੁਸੀਂ ਉਸ ਤੇ ਸ਼ੱਕ ਕਿਉਂ ਕੀਤਾ? ਵੇਖਿਆ ਉਹ ਕਿੱਥੇ ਗਿਆ? ਸਿੱਧਾ ਵਚਨ ਵਿੱਚ ਉਹਨਾਂ ਨੇ ਸੁਣਨਾ ਤੇ ਵੇਖਣਾ ਸ਼ੁਰੂ ਕਰ ਦਿੱਤਾ। ਉਸਨੇ ਕਿਹਾ ਕਿ ਮਸੀਹ ਨੂੰ ਨਹੀਂ ਚਾਹੀਦਾ ਸੀ ਕਿ ਤੀਜੇ ਦਿਨ ਜੀ ਉੱਠੇ ਅਤੇ ਆਪਣੀ ਮਹਿਮਾ ਵਿੱਚ ਦਾਖਲ ਹੋਵੇ। ਜਦ ਉਹ ਉਹਨਾਂ ਦੇ ਨਾਲ ਜਾ ਰਿਹਾ ਸੀ, ਸਾਰਾ ਦਿਨ ਉਹਨਾਂ ਦੇ ਨਾਲ ਗੱਲਾਂ ਕਰਦਾ ਰਿਹਾ, ਤਾਂ ਵੀ ਉਹਨਾਂ ਨੇ ਉਸ ਨੂੰ ਨਹੀਂ ਪਛਾਣਿਆ ਕਿਉਂਕਿ ਉਹਨਾਂ ਦੇ ਨੇਤਰ ਬੰਦ ਕੀਤੇ ਹੋਏ ਸਨ। ਉਹ ਬੰਦ ਕੀਤੇ ਗਏ ਸਨ, ਉਹ ਉਸ ਨੂੰ ਦੇਖ ਨਹੀਂ ਸਕੇ ਜਾਂ ਉਸ ਨੂੰ ਸਮਝ ਨਹੀਂ ਸਕੇ ਸਨ। ਹੁਣ ਇਹੀ ਉਹ ਥਾਂ ਹੈ ਜਿੱਥੇ ਮੈਂ ਆਉਣਾ ਚਾਹੁੰਦਾ ਹਾਂ, ਜੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਵੇਖੋ। ਜੀ ਉੱਠਣ ਤੋਂ ਬਾਅਦ ਉਹ ਪਹਿਲਾ ਸੰਦੇਸ਼ ਸੀ, ਜਿਵੇਂ ਕਿ ਉਹ ਸਾਰਾ ਦਿਨ ਉਹਨਾਂ ਦੇ ਨਾਲ ਚੱਲਦਾ ਰਿਹਾ ਸੀ, ਤਾਂ ਉਹਨਾਂ ਨੇ ਉਸ ਨੂੰ ਨਹੀਂ ਪਛਾਣਿਆ ਸੀ। ਤਦ ਵੀ ਉਹ ਉਹਨਾਂ ਦੇ ਨਾਲ ਸੀ, ਪਰ ਉਸਨੇ ਖੁਦ ਆਪ ਹੀ ਉਹਨਾਂ ਦੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਸਨ। ਪਰ ਜਦੋਂ ਸੂਰਜ ਡੁੱਬਣ ਦਾ ਸਮਾਂ ਆਇਆ ਅਤੇ ਯਿਸੂ ਨੇ ਇਸ ਤਰ੍ਹਾਂ ਕੀਤਾ ਜਿਵੇਂ ਕਿ ਉਹ ਉਹਨਾਂ ਨੂੰ ਛੱਡ ਕੇ ਅੱਗੇ ਲੰਘ ਜਾਵੇਗਾ, ਕਿ ਅੱਜ ਵੀ ਉਸਨੇ ਇਹਨਾਂ ਆਖਰੀ ਦਿਨਾਂ ਵਿੱਚ ਸੂਰਜ ਡੁੱਬਣ ਦੇ ਸਮੇਂ ਦੁਬਾਰਾ ਉਹੀ ਕੰਮ ਨਹੀਂ ਕੀਤਾ ਹੈ? ਕਿ ਤੁਸੀਂ ਧਿਆਨ ਦਿੱਤਾ ਕਿ ਉਸਨੇ ਸਾਰਾ ਦਿਨ ਭਰ ਉਸ ਸਮੇਂ ਕਲੀਸਿਯਾ ਨੂੰ ਕੀ ਦਿੱਤਾ ਸੀ? ਉਸਨੇ ਸਿਰਫ ਵਚਨ ਦਾ ਪ੍ਰਚਾਰ ਕੀਤਾ, ਉਸਨੇ ਇੱਕ ਵੀ ਚਿੰਨ੍ਹ ਜਾਂ ਚਮਤਕਾਰ ਨਹੀਂ ਕੀਤਾ, ਉਸਨੇ ਕੁਝ ਵੀ ਨਹੀਂ ਕਿਹਾ, ਬਸ ਪੁਨਰ ਉਥਾਨ ਦੇ ਬਾਰੇ ਵਚਨ ਦਾ ਪ੍ਰਚਾਰ ਕੀਤਾ ਜੋ ਨਬੀਆਂ ਨੇ ਕਿਹਾ ਸੀ। ਉਸਦੇ ਜਾਣ ਦੇ ਦਿਨ ਤੋਂ ਲੈ ਕੇ ਅੱਜ ਦੇ ਇਸ ਦਿਨ ਤੱਕ ਉਸਨੇ ਇਹੀ ਕੰਮ ਕੀਤਾ ਹੈ, ਪਰ ਹੁਣ ਉਹ ਉਸਦਾ ਨਾਮ ਮੁਬਾਰਕ ਹੋਵੇ, ਸੂਰਜ ਡੁੱਬ ਰਿਹਾ ਹੈ ਅਤੇ ਉਸਨੇ ਇਸ ਤਰ੍ਹਾਂ ਕੀਤਾ ਹੈ ਕਿ ਉਹ ਰੁਕੇਗਾ ਨਹੀਂ। ਓ, ਮੈਂ ਫੈਨੀ ਕ੍ਰਾਸਬੀ ਬਾਰੇ ਸੋਚ ਸਕਦਾ ਹਾਂ ਜਦੋਂ ਉਸਨੇ ਪੁਕਾਰਿਆ, ਹੇ ਨਮਰ ਮੁਕਤੀਦਾਤੇ, ਮੇਰੇ ਕੋਲੋਂ ਦੀ ਲੰਘ ਨਾ ਜਾਵੀਂ। ਇਹਨਾਂ ਚੇਲਿਆਂ ਨੇ ਕਿਹਾ, ਆਓ ਸਾਡੇ ਨਾਲ ਠਹਿਰ, ਇਸ ਹਨੇਰੇ ਵਿੱਚ ਸਾਡੇ ਨਾਲ ਠਹਿਰ ਜਾ ਕਿਉਂਕਿ ਬਹੁਤ ਦੇਰ ਹੋ ਗਈ ਹੈ। ਉਸਨੇ ਇਸ ਤਰ੍ਹਾਂ ਦਿਖਾਇਆ ਜਿਵੇਂ ਅੱਗੇ ਜਾ ਰਿਹਾ ਸੀ, ਪਰ ਉਹਨਾਂ ਨੇ ਉਸ ਤੇ ਜ਼ੋਰ ਪਾਇਆ। ਦੂਜੇ ਸ਼ਬਦਾਂ ਵਿੱਚ ਉਹਨਾਂ ਨੇ ਉਸ ਅੱਗੇ ਬੇਨਤੀ ਕੀਤੀ, ਓ, ਜੇ ਸਾਡੇ ਕੋਲ ਕਿਤੇ ਹੋਰ ਬੇਨਤੀ ਕਰਨ ਵਾਲੇ ਕਿਸਮ ਦੇ ਲੋਕ ਹੁੰਦੇ। ਭੈਣ ਭਾਈ, ਕੀ ਤੁਸੀਂ ਜਾਣਦੇ ਹੋ ਕਿ ਬਾਈਬਲ ਆਖਦੀ ਹੈ ਪਵਿੱਤਰ ਆਤਮਾ ਸਿਰਫ ਉਹਨਾਂ ਉੱਤੇ ਚਿੰਨ ਲਗਾਉਂਦਾ ਹੈ ਜੋ ਸ਼ਹਿਰ ਵਿੱਚ ਹੁੰਦੀ ਬੁਰਾਈ ਲਈ ਹੋਕੇ ਭਰਦੇ ਅਤੇ ਰੋਂਦੇ ਸਨ? ਹੁਣ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ। ਅਸੀਂ ਆਪਣੇ ਧਾਰਮਿਕ ਵਿਚਾਰਾਂ ਉੱਤੇ ਬਹੁਤ ਜ਼ਿਆਦਾ ਜਜ਼ਬਾਤੀ ਹੋ ਜਾਂਦੇ ਹਾਂ, ਪਰ ਅੱਜ ਰਾਤ ਜੈਫਰਸਨ ਵਿੱਚ ਕਿਹੜਾ ਹੈ ਜੋ ਇਸ ਆਖਰੀ ਦਿਨ ਵਿੱਚ ਗੁਆਚੇ ਹੋਏ ਸੰਸਾਰ ਲਈ ਬਹੁਤ ਫਿਕਰਮੰਦ ਹੈ? ਇਸ ਸ਼ਹਿਰ ਵਿੱਚ ਰਹਿੰਦੇ ਸੰਤਾਂ ਲਈ ਦੁਆਵਾਂ ਕਰਦਾ ਹੋਵੇ ਜੋ ਰਾਤ ਨੂੰ ਸਿਰਫ 30 ਮਿੰਟ ਹੀ ਦੁਆ ਕਰਦਾ ਹੋਵੇ, ਪਰ ਵਚਨ ਦੇ ਅਨੁਸਾਰ ਪਰਮੇਸ਼ਵਰ ਦੇ ਦੂਤ ਨੇ ਸਿਰਫ ਉਹਨਾਂ ਨੂੰ ਹੀ ਮੋਹਰ ਬੰਦ ਕੀਤਾ ਜੋ ਸ਼ਹਿਰ ਵਿੱਚ ਦੀ ਬੁਰਾਈ ਲਈ ਚਲਾਉਂਦੇ ਅਤੇ ਹੋ ਕੇ ਭਰਦੇ ਸਨ। ਸਾਨੂੰ ਹੁਣ ਕੋਈ ਦਿਲਚਸਪੀ ਨਹੀਂ ਹੈ, ਅਸੀਂ ਬਸ ਇਹ ਜਾਣਨਾ ਚਾਹੁੰਦੇ ਹਾਂ ਕਿ ਸਾਡਾ ਚੰਗਾ ਸਮਾਂ ਬੀਤ ਜਾਵੇ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਅਸੀਂ ਆਪਣੀ ਕਲੀਸਿਯਾ ਵਿੱਚ ਇੱਕ ਛੋਟਾ ਜਿਹਾ ਸਮਾਜ ਬਣਾ ਲਈਏ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਸਾਡੇ ਕੋਲ ਇੱਕ ਵੋਟ ਆ ਰਹੀ ਹੈ ਜਦੋਂ ਅਗਲੇ ਪਾਸਟਰ ਦੀ ਚੋਣ ਕਰਨ ਦਾ ਸਮਾਂ ਆਉਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੀ ਕਲੀਸਿਯਾ ਦੂਸਰੀ ਕਲੀਸਿਯਾ ਨਾਲੋਂ ਥੋੜਾ ਬਿਹਤਰ ਦਿਖਾਈ ਦੇਵੇ। ਇਹ ਅੱਜ ਦੀ ਦੁਨੀਆ ਦਾ ਵਿਚਾਰ ਹੈ। ਕੋਈ ਵੀ ਬੇਨਤੀ ਨਹੀਂ ਕਰਦਾ, ਹੇ ਪ੍ਰਭੂ ਪਰਮੇਸ਼ਵਰ ਮੇਰੇ ਕੋਲ ਜਲਦੀ ਆ ਨਹੀਂ ਤਾਂ ਮੈਂ ਨਾਸ਼ ਹੋ ਜਾਵਾਂਗਾ। ਓ ਮੇਰੇ ਕੋਲੋਂ ਲੰਘ ਨਾ ਜਾਵੀਂ ਹੇ ਮੁਕਤੀਦਾਤੇ। ਤੂੰ ਸਰਵ ਵਿਆਪਕ ਸੀ, ਤੂੰ ਜੋ ਸਰਵ ਵਿਆਪਕ ਹੈ, ਆ ਤੇ ਮੇਰੇ ਹਿਰਦੇ ਵਿੱਚ ਨਿਵਾਸ ਕਰ। ਹੇ ਪ੍ਰਭੂ, ਕਿਸੇ ਆਦਮੀ ਜਾਂ ਔਰਤ ਨੂੰ ਪ੍ਰਭੂ ਯੇਸ਼ੂ ਨੂੰ ਮੁਕਤੀਦਾਤਾ ਵਜੋਂ ਸਵੀਕਾਰ ਕਰਨ ਲਈ ਆਪਣਾ ਹੱਥ ਉਠਾਉਣਾ ਵੀ ਔਖਾ ਕੰਮ ਲੱਗਦਾ ਹੈ। ਪੁਰਾਣੇ ਜ਼ਮਾਨੇ ਦੇ ਸੋਗ ਮਨਾਉਣ ਵਾਲਿਆਂ ਦੇ ਬੈਂਚਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ। ਹੁਣ ਕੋਈ ਰੋਣਾ ਨਹੀਂ ਹੈ, ਜਗਵੇਦੀ ਤੇ ਹੋਰ ਕੋਈ ਰੋਣਾ ਨਹੀਂ ਹੈ। ਜ਼ਰਾ ਸੋਚੋ, ਜਦੋਂ ਚਾਰਲਸ ਜੀਫਿਨੀ ਸਿਰਫ ਇੱਕ ਅੰਜੀਲ ਦਾ ਪ੍ਰਚਾਰਕ ਸੀ ਜੋ ਬਸ ਤਬਦੀਲ ਹੋਇਆ, ਇੱਕ ਛੋਟਾ ਜਿਹਾ ਵਕੀਲ ਸੀ ਜੋ ਵੇਖਣ ਵਿੱਚ ਇੱਕ ਸੁੱਕਾ ਜਿਹਾ ਛੋਟਾ ਜਿਹਾ ਆਦਮੀ ਸੀ ਜੋ ਇਮਾਰਤ ਵਿੱਚ ਆਵਾਜ਼ਾਂ ਚੈੱਕ ਕਰ ਰਿਹਾ ਸੀ। ਉਸਨੇ ਕਿਹਾ, ਤੋਬਾ ਕਰੋ ਜਾਂ ਨਾਸ਼ ਹੋ ਜਾਓ। ਇੱਕ ਆਦਮੀ ਜੋ ਕਿ ਗੁਬੰਦ ਤੇ ਬੈਠਾ ਸੀ ਘਬਰਾ ਕੇ ਡਿੱਗ ਪਿਆ। ਉਹ ਨਿਊ ਇੰਗਲੈਂਡ ਵਿੱਚ ਇੱਕ ਇਮਾਰਤ ਦੀ ਬਾਲਕਨੀ ਵਿੱਚ ਖੜਾ ਹੋਇਆ ਤੇ ਗੁਆਚੇ ਹੋਇਆਂ ਨੂੰ ਨਰਕ ਦਾ ਪ੍ਰਚਾਰ ਕੀਤਾ। ਜਦੋਂ ਚਿਲਾਇਆ, ਜੇ ਤੁਸੀਂ ਤੋਬਾ ਨਾ ਕੀਤੀ ਤਾਂ ਤੁਸੀਂ ਨਾਸ਼ ਹੋ ਜਾਓਗੇ, ਆਦਮੀ ਅਤੇ ਔਰਤਾਂ ਘਬਰਾ ਗਏ ਅਤੇ ਗਲੀਆਂ ਵਿੱਚ ਤੋਬਾ ਲਈ ਡਿੱਗ ਪਏ। ਪਰ ਅੱਜ ਤੁਸੀਂ ਤੋਬਾ ਤੇ ਨਰਕ ਦੀ ਅੱਗ ਤੇ ਗੰਧਕ ਬਾਰੇ ਪ੍ਰਚਾਰ ਕਰ ਸਕਦੇ ਹੋ ਤੇ ਲੋਕ ਇਸ ਉੱਤੇ ਹੱਸਣਗੇ। ਮਾਮਲਾ ਕੀ ਹੈ? ਸਾਡੇ ਦਿਲ ਠੰਡੇ ਹਨ, ਅਸੀਂ ਵੱਖਵਾਦੀ ਹਾਂ, ਸਾਨੂੰ ਬਹੁਤ ਕੁਝ ਮਿਲ ਗਿਆ ਹੈ, ਸਾਨੂੰ ਸੰਸਾਰ ਘੱਟ ਅਤੇ ਪਰਮੇਸ਼ਵਰ ਬਹੁਤਾ ਚਾਹੀਦਾ ਹੈ। ਸਾਡੇ ਦਿਲ ਬਹੁਤ ਜ਼ਿਆਦਾ ਠੰਡੇ ਹਨ, ਅਸੀਂ ਕੁਝ ਜਜ਼ਬਾਤਾਂ ਵਿੱਚ ਦਿਲਚਸਪੀ ਲੈਣ ਵਾਲੇ ਬਣ ਗਏ ਹਾਂ, ਅਸੀਂ ਦਿਲਚਸਪੀ ਰੱਖਣ ਵਾਲੇ ਬਣ ਗਏ ਹਾਂ। ਜੇ ਅਸੀਂ ਨਾਚ ਕਰੀਏ, ਜੇ ਅਸੀਂ ਰੋਲਾ ਪਾ ਸਕੀਏ, ਮੈਂ ਇਸ ਵਿੱਚ ਨਿਹਚਾ ਕਰਦਾ ਹਾਂ। ਜੇ ਅਸੀਂ ਪ੍ਰਾਈ ਭਾਖਿਆ ਬੋਲ ਸਕੀਏ, ਮੈਂ ਇਸ ਵਿੱਚ ਨਿਹਚਾ ਕਰਦਾ ਹਾਂ। ਮੈਂ ਇਸ ਦੀ ਹਰ ਇੱਕ ਗੱਲ ਵਿੱਚ ਨਿਹਚਾ ਕਰਦਾ ਹਾਂ। ਪਰ ਜੇ ਸਾਡੇ ਕੋਲ ਇਹ ਹੈ ਅਤੇ ਉਹ ਦਰਦ, ਰੋਣਾ, ਟੁੱਟਿਆ ਹੋਇਆ ਆਤਮਾ ਨਹੀਂ ਹੈ, ਤਾਂ ਪਰਮੇਸ਼ਵਰ ਕਦੇ ਵੀ ਇਸ ਦਾ ਇਸਤੇਮਾਲ ਨਹੀਂ ਕਰ ਸਕੇਗਾ। ਉਹ ਚੀਜ਼ਾਂ ਚੰਗੀਆਂ ਹਨ, ਪਰ ਸਾਡੇ ਕੋਲ ਇਸ ਦੇ ਨਾਲ ਚੱਲਣ ਲਈ ਦੂਸਰੀਆਂ ਚੀਜ਼ਾਂ ਵੀ ਚਾਹੀਦੀਆਂ ਹਨ। ਅਸੀਂ ਮੁੱਖ ਚੀਜ਼ ਨੂੰ ਛੱਡ ਦਿੱਤਾ ਹੈ ਅਤੇ ਦੂਸਰੀਆਂ ਚੀਜ਼ਾਂ ਪਿੱਛੇ ਹੋ ਤੁਰੇ ਹਾਂ, ਅਤੇ ਤੁਸੀਂ ਛੋਟੀ ਜਿਹੀ ਚੀਜ਼ ਤੇ ਵੱਡੀ ਚੀਜ਼ ਨੂੰ ਕਦੇ ਵੀ ਨਹੀਂ ਰੱਖ ਸਕਦੇ। ਸਾਨੂੰ ਇਹ ਪਤਾ ਹੈ, ਇੱਥੋਂ ਤੱਕ ਕਿ ਸਾਡੀਆਂ ਆਪਣੀਆਂ ਸਭਾਵਾਂ ਵੀ ਇਸ ਥਾਂ ਤੇ ਹਨ ਜਿੱਥੇ ਪ੍ਰਾਣਾਂ ਦੀ ਚੰਗਾਈ ਦੀ ਬਜਾਏ ਬਹੁਤ ਜ਼ਿਆਦਾ ਜ਼ੋਰ ਰੱਬੀ ਚੰਗਾਈ ਤੇ ਦਿੱਤਾ ਜਾਂਦਾ ਹੈ। ਭਾਈ, ਅੱਜ ਸਾਨੂੰ ਜਿਸ ਚੀਜ਼ ਦੀ ਲੋੜ ਹੈ ਉਹ ਹੈ ਬੇਦਾਰੀ ਦੇ ਸ਼ੁਰੂ ਹੋਣ ਦੀ, ਪਰਮੇਸ਼ਵਰ ਲਈ ਅੱਗ ਨਾਲ ਬਲਦੀਆਂ ਹੋਈਆਂ ਰੂਹਾਂ ਦੀ। ਅੱਗ ਨਾਲ ਬਲਦੀਆਂ ਹੋਈਆਂ ਤੋਂ ਮੇਰਾ ਮਤਲਬ ਇਹ ਹੈ ਕਿ ਉਹਨਾਂ ਦੀਆਂ ਗੱਲਾਂ ਤੋਂ ਹੰਝੂਆਂ ਦਾ ਵਗਦੇ ਹੋਣਾ ਅਤੇ ਜਗਵੇਦੀ ਤੇ ਆ ਕੇ ਨੀਵੇਂ ਹੋਣਾ। 5 ਮਿੰਟਾਂ ਲਈ ਨਹੀਂ ਕਿ ਉੱਠ ਕੇ ਚਲੇ ਜਾਣਾ ਤੇ ਫਿਰ ਤੋਂ ਭੁੱਲ ਜਾਣਾ, ਪਰ ਬਾਹਰ ਗੁਆਚੇ ਹੋਏ ਪ੍ਰਾਣਾਂ ਨੂੰ ਵਾਪਸ ਮਸੀਹ ਕੋਲ ਲਿਆਉਣ ਦੀ ਕੋਸ਼ਿਸ਼ ਕਰਨ ਦਾ ਬੋਝ ਉਹਨਾਂ ਦੇ ਦਿਲ ਤੇ ਹੋਵੇ। ਪਰਮੇਸ਼ਵਰ, ਸੰਸਾਰ ਦਾ ਸੁੱਖ, ਇਸ ਦਾ ਨੱਚਣਾ ਟੱਪਣਾ ਮੇਰੇ ਤੋਂ ਦੂਰ ਕਰ, ਇਸ ਦੀ ਸਾਰੀ ਮੌਜ ਮਸਤੀ ਅਤੇ ਮੇਰੇ ਦਿਲ ਵਿੱਚ ਗੁਆਚਿਆਂ ਹੋਇਆਂ ਲਈ ਬੋਝ ਦੇ, ਇਹ ਮੇਰੀ ਪ੍ਰਾਰਥਨਾ ਹੋਏਗੀ। ਉਹਨਾਂ ਨੇ ਉਸਨੂੰ ਰੋਕਿਆ, ਹੇ ਪ੍ਰਭੂ, ਅਸੀਂ ਨਹੀਂ ਜਾਣਦੇ ਹਾਂ ਕਿ ਤੁਸੀਂ ਕੌਣ ਹੋ ਸ਼੍ਰੀਮਾਨ, ਪਰ ਸਾਨੂੰ ਤੁਹਾਡਾ ਪ੍ਰਚਾਰ ਬਹੁਤ ਵਧੀਆ ਲੱਗਾ ਹੈ। ਅੰਦਰ ਆ ਜਾਓ ਅਤੇ ਰਾਤ ਸਾਡੇ ਨਾਲ ਟਿਕ ਜਾਓ। ਯੇਸ਼ੂ ਅੰਦਰ ਚਲਾ ਗਿਆ, ਉਹਨਾਂ ਦੇ ਨਾਲ ਜਾ ਰਿਹਾ ਸੀ, ਪਰ ਉਹਨਾਂ ਨੇ ਉਸਨੂੰ ਪਛਾਣਿਆ ਨਹੀਂ ਸੀ। ਜਦੋਂ ਇੱਕ ਵਾਰ ਅੰਦਰ ਆ ਗਿਆ, ਸ਼ਾਇਦ ਇਹ ਛੋਟੀ ਜਿਹੀ ਚੌਂਪੜੀ ਹੋਵੇਗੀ, ਪਰ ਉਸਦੇ ਲਈ ਕੋਈ ਵੀ ਚੀਜ਼ ਇੰਨੀ ਛੋਟੀ ਨਹੀਂ ਹੈ। ਤੁਸੀਂ ਕਹਿੰਦੇ ਹੋ, ਅੱਛਾ ਭਾਈ ਬ੍ਰਨਮ, ਮੈਂ ਇੱਕ ਬਜ਼ੁਰਗ ਆਦਮੀ ਹਾਂ, ਮੈਨੂੰ ਕੋਈ ਪਰਵਾਹ ਨਹੀਂ ਕਿ ਤੁਸੀਂ ਕਿੰਨੇ ਕੋ ਬਜ਼ੁਰਗ ਹੋ, ਮੈਂ ਤਾਂ ਸਿਰਫ ਇੱਕ ਬੱਚਾ ਹਾਂ। ਇਸ ਨਾਲ ਕੋਈ ਮਤਲਬ ਨਹੀਂ ਕਿ ਤੁਸੀਂ ਕਿੰਨੇ ਜਵਾਨ ਹੋ, मैं बहुत गरीब हाँ, मेरे कपड़े ठीक नहीं हैं। ओ भावे तुसी का वाली बोरी भी अपने द्वारे लपेटी हुंदी तामी परमेश्वर नू इस नाल कोई फर्क ना पैंदा, बस उस तो मंगो। तुसी परमेश्वर दी निगाह विच महान हो। हो सकता है कि तुसी मनुखां दे सामने बहुते वड्डे ना होवो, पर परमेश्वर दी निगाह विच तुसी महान हो। उस दी प्रजा विचों तुसी एक हो। अंदर आओ ते साडे नाल ठहर जाओ। ओ मैं तां उस नू अपने अंदर आउण बारे नहीं कह सकदा हां, मैं तां एक शराबी रहा हां, मैं एक जुआरिया रहा हां, मैनू परवाह नहीं कि तुसी की हो। उस तों पुछो अते पता लगाओ, ओ तुहाडे सद्दे ते आ जावेगा। उसने कदे भी एक भी सद्दा नहीं रद्दया है, वो कदे भी किसे नूं ठुकरा नहीं देवेगा। वो तांग विच है ते दिलां विच आउण दी कोशिश कर रहा है। तुसी कहंदे हो मैं गलियां विच घुमण वाली वेश्वा हां, मैनू कोई परवाह नहीं कि तुसी की कर रहे हो। परमेश्वर अपना काम करने लई तुहाडे दिल विच अपना राह बनाउण दा जतन कर रहा है। बस ये आखो प्रभु अंदर आ जा ते मेरे नाल रह। ध्यान दियो दिन दे सारे समय ओ वचन लिया रहा सी पर कोई चिन्ह नहीं सन। ਜਦੋਂ ਉਹਨਾਂ ਨੂੰ ਅੰਦਰ ਲੈ ਗਿਆ ਅਤੇ ਬੂਹਾ ਬੰਦ ਕਰ ਲਿਆ ਤੇ ਬੈਠ ਗਿਆ। ਉਹ ਭਾਈ ਇਹੀ ਉਹ ਸਮਾਂ ਸੀ ਜਦੋਂ ਉਸਨੇ ਆਪਣੇ ਪੁਨਰ ਉਥਾਨ ਨੂੰ ਪ੍ਰਗਟ ਕੀਤਾ ਸੀ। ਫੇਰ ਤੋਂ ਜਦੋਂ ਦਾ ਉਹ ਉਹਨਾਂ ਨੂੰ ਮਿਲਿਆ ਸੀ ਸੂਰਜ ਡੁੱਬਣ ਤਾਈਂ ਉਸਨੇ ਇਹ ਨਹੀਂ ਕੀਤਾ। ਉਸਨੇ ਵਚਨ ਦੇ ਸਿਵਾਏ ਆਪਣੇ ਜੀਵਨ ਵਿਚ ਕਦੇ ਵੀ ਕੋਈ ਵੀ ਕੰਮ ਨਹੀਂ ਕੀਤਾ। ਪਰ ਧਿਆਨ ਦਿਓ ਸ਼ਾਮ ਦੇ ਵੇਲੇ ਇਹੀ ਉਹ ਸਮਾਂ ਸੀ ਜਦ ਉਸਨੇ ਆਪਣੇ ਪੁਨਰ ਉਥਾਨ ਦਾ ਪ੍ਰਮਾਣ ਦਿੱਤਾ ਸੀ। ਮੈਨੂੰ ਇਹ ਨਿਮਰਤਾ ਨਾਲ ਕਹਿਣ ਦਿਓ, ਮੈਨੂੰ ਇਹ ਟੁੱਟੀ ਹੋਈ ਆਵਾਜ਼ ਪਰ ਟੁੱਟੇ ਹੋਏ ਦਿਲ ਨਾਲ ਵੀ ਕਹਿਣ ਦਿਓ, ਇਹ ਸ਼ਾਮ ਦਾ ਵੇਲਾ ਹੈ। ਬਾਈਬਲ ਆਖਦੀ ਹੈ ਸ਼ਾਮ ਦੇ ਵੇਲੇ ਉਜਾਲਾ ਹੋਵੇਗਾ, ਨਾ ਤਾਂ ਰਾਤ ਹੋਵੇਗੀ ਨਾ ਦਿਨ ਹੋਵੇਗਾ। ਨਬੀ ਨੇ ਕਿਹਾ ਸੀ ਇਹ ਬਸ ਬਿਨਾਂ ਕਿਸੇ ਪ੍ਰਗਟਾਵੇ ਦੇ ਸਿਰਫ ਵਚਨ ਦਾ ਸੁਣਨਾ ਹੋਏਗਾ, ਬਸ ਤੁੰਦਰਾ ਗਹਿਰਾ ਦਿਨ ਹੋਏਗਾ। ਪਰ ਸ਼ਾਮ ਦੇ ਵੇਲੇ ਫਿਰ ਉਜਾਲਾ ਚਮਕੇਗਾ, ਇਹ ਉਜਾਲਾ ਹੋਵੇਗਾ ਇਸ ਸ਼ਾਮ ਦੇ ਵੇਲੇ ਜਿਸ ਦੇ ਵਿਚ ਅਸੀਂ ਹੁਣ ਰਹਿ ਰਹੇ ਹਾਂ, ਜਿੱਥੇ ਮਸੀਹ ਨੇ ਆਪਣੇ ਸੇਵਕਾਂ ਰਾਹੀਂ 2000 ਸਾਲਾਂ ਤੋਂ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਹੈ। ਪਰ ਇਹ ਸ਼ਾਮਾਂ ਦੇ ਵੇਲੇ ਦਾ ਉਜਾਲਾ ਹੈ। ਸ਼ਾਮ ਦੇ ਉਜਾਲੇ ਉਸਦੇ ਪੁਨਰ ਉਥਾਨ ਦਾ ਪ੍ਰਗਟਾਵਾ ਸਨ। ਕਦੋਂ ਉਹ ਨਹੀਂ ਜਾਣਦੇ ਸਨ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਸੀ। ਭਾਵੇਂ ਉਸ ਨੂੰ ਪਿਆਰ ਕਰਦੇ ਸਨ, ਉਸ ਉੱਤੇ ਵਿਸ਼ਵਾਸ ਕਰਦੇ ਸਨ, ਪਰ ਉਹ ਨਹੀਂ ਜਾਣਦੇ ਸਨ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਉਹਨਾਂ ਨੇ ਇਸ ਦੇ ਵਿਰੁੱਧ ਬਹਿਸ ਕੀਤੀ। ਹੁਣ ਇੱਥੇ ਇਹ ਸ਼ਾਮ ਦੇ ਵੇਲੇ ਉਹ ਆਪਣੇ ਆਪ ਨੂੰ ਪ੍ਰਗਟ ਕਰਨ ਜਾ ਰਿਹਾ ਸੀ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਉਸਨੇ ਇਹ ਕਿਸ ਤਰ੍ਹਾਂ ਕੀਤਾ? ਵਚਨ ਦਾ ਪ੍ਰਚਾਰ ਕਰਨ ਰਾਹੀਂ ਨਹੀਂ, ਉਸਨੇ ਪਹਿਲਾਂ ਹੀ ਕਰ ਦਿੱਤਾ ਸੀ ਅਤੇ ਤਦ ਵੀ ਉਹਨਾਂ ਨੇ ਨਿਹਚਾ ਨਹੀਂ ਕੀਤੀ ਸੀ। 2000 ਸਾਲ ਤੱਕ ਵਚਨ ਦਾ ਪ੍ਰਚਾਰ ਕਰਨ ਦੇ ਬਾਵਜੂਦ ਕਲੀਸਿਆ ਹਾਲੇ ਵੀ ਵਿਸ਼ਵਾਸ ਨਹੀਂ ਕਰਦੀ, ਪਰ ਸ਼ਾਮ ਦਾ ਉਜਾਲਾ ਆ ਗਿਆ ਹੈ, ਪੁਨਰ ਉਥਾਨ ਦਾ ਪ੍ਰਗਟਾਵਾ। ਉਹ ਉਹਨਾਂ ਨੂੰ ਅੰਦਰ ਲੈ ਗਿਆ ਅਤੇ ਉਸਨੇ ਇੱਕ ਚਮਤਕਾਰ ਕੀਤਾ, ਜਾਂ ਉਸਨੇ ਬਿਲਕੁਲ ਉਹੋ ਜਿਹਾ ਕੰਮ ਕੀਤਾ ਜਿਹੜਾ ਉਸਨੇ ਆਪਣੇ ਸਲੀਬ ਦਿੱਤੇ ਜਾਣ ਤੋਂ ਪਹਿਲਾਂ ਕੀਤਾ ਸੀ। ਉਹ ਜਾਣ ਗਏ ਸਨ ਕਿ ਉਹੀ ਸੀ, ਉਹਨਾਂ ਦੀਆਂ ਅੱਖਾਂ ਖੁੱਲ ਗਈਆਂ। ਝਟ ਹੀ ਅਲੋਪ ਹੋ ਗਿਆ। ਧਿਆਨ ਦਿਓ ਇੱਕ ਛੋਟਾ ਜਿਹਾ ਸੰਦੇਸ਼ ਸੀ, ਇਹ ਬਹੁਤ ਲੰਬਾ ਨਹੀਂ ਸੀ, ਉਹਨਾਂ ਨਾਲ ਲੰਬਾ ਸਮਾਂ ਨਹੀਂ ਠਹਿਰਿਆ। ਉਸਨੇ ਬਸ ਆਪਣੇ ਆਪ ਨੂੰ ਪ੍ਰਗਟ ਕੀਤਾ ਤੇ ਉਹਨਾਂ ਦੀਆਂ ਅੱਖਾਂ ਤੋਂ ਓਹਲੇ ਹੋ ਗਿਆ, ਉਹਨਾਂ ਦੀਆਂ ਅੱਖਾਂ ਖੁੱਲ ਗਈਆਂ ਅਤੇ ਉਹ ਜਾਣ ਗਏ ਸਨ ਕਿ ਇਹ ਤਾਂ ਉਹੀ ਸੀ। ਉਹਨਾਂ ਨੇ ਕਿਹਾ ਕਿ ਸਾਡੇ ਦਿਲ ਅੰਦਰੋਂ ਸਰਗਰਮ ਨਹੀਂ ਸੀ ਹੁੰਦੇ ਜਦੋਂ ਰਾਹ ਵਿੱਚ ਉਹ ਸਾਡੇ ਨਾਲ ਗੱਲਾਂ ਕਰ ਰਿਹਾ ਸੀ। ਉਹ ਭਾਈ ਭੈਣ, ਇਹਨਾਂ ਵਰਿਆਂ ਦਰਮਿਆਨ ਸਾਡੇ ਦਿਲ ਕਿੰਨੇ ਸਰਗਰਮ ਹੋਏ ਹਨ। ਮੈਂ ਹੁਣ ਲਗਭਗ 27 ਸਾਲਾਂ ਤੋਂ ਇੱਕ ਮਸੀਹੀ ਹਾਂ, ਨਹੀਂ ਲਗਭਗ 29 ਸਾਲਾਂ ਤੋਂ। 27 ਸਾਲਾਂ ਤੋਂ ਤਾਂ ਮੈਂ ਪ੍ਰਚਾਰ ਕਰ ਰਿਹਾ ਹਾਂ, ਨਾਲੇ ਜਦੋਂ ਮੈਂ ਉਸਦਾ ਵਚਨ ਪੜ੍ਹਦਾ ਹਾਂ, ਜਦੋਂ ਮੇਰੇ ਨਾਲ ਗੱਲ ਕਰਦਾ ਹੈ, ਇਹ ਅਦਭੁਤ ਹੈ। ਵਚਨ ਨੂੰ ਸੁਣ ਕੇ ਮੇਰਾ ਦਿਲ ਸਰਗਰਮ ਹੋ ਜਾਂਦਾ ਹੈ। ਪਰ ਹੁਣ ਸ਼ਾਮਾਂ ਦੇ ਉਜਾਲੇ ਆ ਗਏ ਹਨ, ਸੂਰਜ ਡੁੱਬ ਰਿਹਾ ਹੈ, ਸਭਿਅਤਾ ਖਤਮ ਹੋ ਗਈ ਹੈ, ਦੁਨੀਆਂ ਦਾ ਅੰਤ ਆ ਗਿਆ ਹੈ। ਹੁਣ ਉਹ ਪ੍ਰਗਟ ਹੋਇਆ ਹੈ ਤੇ ਸਾਡੇ ਦਰਮਿਆਨ ਕੁਝ ਕਰ ਰਿਹਾ ਹੈ ਤਾਂ ਜੋ ਆਪਣੇ ਆਪ ਨੂੰ ਪੁਨਰ ਅਤਿਤ ਮਸੀਹ ਕਰਕੇ ਪ੍ਰਗਟ ਕਰੇ। ਸਾਡੀਆਂ ਅੱਖਾਂ ਖੁੱਲ ਸਕਦੇ ਹਨ, ਅਸੀਂ ਦੇਖ ਸਕਦੇ ਹਾਂ ਕਿ ਉਹ ਜੁਗ ਜੁਗ ਜਿਉਂਦਾ ਹੈ। ਹਲਵੇ ਦਾ ਸਬੂਤ ਇਸ ਨੂੰ ਖਾਣ ਤੇ ਹੁੰਦਾ ਹੈ। ਇਹੀ ਪੁਨਰ ਉਥਾਨ ਦਾ ਪ੍ਰਮਾਣ ਹੈ। ਜੇ ਯਿਸੂ ਨੇ ਵਾਅਦਾ ਕੀਤਾ ਸੀ ਤਾਂ ਬਾਈਬਲ ਨੇ ਵਾਅਦਾ ਕੀਤਾ ਸੀ। ਉਹ ਕੱਲ, ਅੱਜ ਅਤੇ ਜੁਗ ਜੁਗ ਇੱਕੋ ਜਿਹਾ ਹੈ। ਉਹ ਇਸ ਨੂੰ ਸਾਬਤ ਨਹੀਂ ਕਰਦਾ ਤਾਂ ਫਿਰ ਲਿਖਤ ਗਲਤ ਹੈ। ਪਿਛਲੇ ਸਾਰੇ ਸਾਲਾਂ ਤੋਂ ਸਾਡੇ ਕੋਲ ਧਰਮ ਸ਼ਾਸਤਰ ਦੀਆਂ ਇਹ ਸਿੱਖਿਆਵਾਂ ਰਹੀਆਂ ਹਨ, ਪਰ ਇਹ ਪ੍ਰਗਟ ਹੋਣ ਦਾ ਦਿਨ ਹੈ ਪੁਨਰ ਉਥਾਨ ਦੇ ਪ੍ਰਗਟਾਵਿਆਂ ਦੇ ਲਈ। ਉਹਨਾਂ ਨੇ ਕੀ ਕੀਤਾ ਸੀ, ਜਦੋਂ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਦਿਲ ਸਾਡੇ ਅੰਦਰ ਸਰਗਰਮ ਨਹੀਂ ਸਨ ਹੁੰਦੇ, ਉਹ ਆਪਣੇ ਬਾਕੀ ਲੋਕਾਂ ਨੂੰ ਮਿਲਣ ਲਈ ਬੜੀ ਕਾਹਲੀ ਨਾਲ ਪਿਛਾਂ ਨੂੰ ਭੱਜੇ। ਉਹ ਹੁਣ ਵਾਪਸ ਨਹੀਂ ਗਏ, ਬਸ ਰਾਹ ਤੇ ਜਾ ਰਹੇ ਸਨ ਅਤੇ ਕਹਿ ਰਹੇ ਸਨ, ਅੱਛਾ ਹੋ ਸਕਦਾ ਹੈ ਕਿ ਇਹ ਕੁਝ ਹੋਰ ਹੋਵੇ। ਪਰ ਉਹ ਸਕਾਰਾਤਮਕ ਸਨ, ਉਹ ਆਪਣੀ ਸੰਗਤ ਵੱਲ ਭੱਜੇ ਅਤੇ ਉਹਨਾਂ ਨੇ ਕਿਹਾ, ਸੱਚਮੁੱਚ ਪ੍ਰਭੂ ਜੀ ਉੱਠਿਆ ਹੈ। ਅਸਲ ਵਿੱਚ ਅਸੀਂ ਜਾਣਦੇ ਹਾਂ ਕਿ ਉਹ ਜੀ ਉੱਠਿਆ ਹੈ। ਉਹ ਆਪਣੇ ਧਰਮ ਦੀ ਬਹਿਸ ਕਰਨ ਨਹੀਂ ਲੱਗ ਗਏ ਸਨ, ਉਹ ਬਸ ਚਲੇ ਗਏ ਸਨ ਕਿਉਂਕਿ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ ਸਨ। ਉਹਨਾਂ ਨੇ ਉਸ ਨੂੰ ਉਸਦੇ ਪੁਨਰ ਉਥਾਨ ਵਿੱਚ ਵੇਖ ਲਿਆ ਸੀ। ਅੱਜ ਰਾਤ ਇਸ ਤੋਂ ਵੱਧ ਕੇ ਹੋਰ ਖੂਬਸੂਰਤ ਚੀਜ਼ ਕੀ ਹੋਵੇਗੀ ਮੇਰੇ ਦੋਸਤੋ? ਅੱਜ ਰਾਤ ਇਸ ਈਸਟਰ ਵਾਲੇ ਦਿਨ ਇਸ ਤੋਂ ਵੱਧ ਮਹਿਮਾ ਵਾਲੀ ਕਿਹੜੀ ਗੱਲ ਹੋਵੇਗੀ? ਇਹ ਦੇਖਣਾ ਕਿ ਉਹੀ ਯਿਸੂ ਜਿਹੜਾ ਮੁਰਦਿਆਂ ਵਿੱਚੋਂ ਜੀ ਉੱਠਿਆ ਸੀ, ਇੱਥੇ ਛੋਟੇ ਜਿਹੇ ਪੁਰਾਣੇ ਨਿਮਾਣੇ ਜਿਹੇ ਡੇਰੇ ਦੇ ਦਰਮਿਆਨ ਆਇਆ ਹੈ, ਜੋ 20 ਸਾਲ ਪਹਿਲਾਂ ਸਾਨੂੰ $3,000 ਤੋਂ ਵੀ ਘੱਟ ਵਿੱਚ ਮਿਲਿਆ ਸੀ। ਇਹ ਕਿੰਨਾ ਵਧੀਆ ਹੋਵੇਗਾ ਇਸ ਛੋਟੀ ਜਿਹੀ ਨਿਮਾਣੀ ਜਗ੍ਹਾ ਤੇ ਅੱਜ ਰਾਤ ਉਸ ਨੂੰ ਇੱਥੇ ਆਉਂਦੇ ਹੋਏ ਵੇਖਣਾ, ਉਹ ਕੰਮ ਕਰਦੇ ਵੇਖਣਾ ਜਿਹੜੇ ਉਸਨੇ ਆਪਣੇ ਸਰੀਰ ਦਿੱਤੇ ਜਾਣ ਤੋਂ ਪਹਿਲੇ ਕੀਤੇ ਸਨ ਆਪਣੇ ਪੁਨਰ ਉਥਾਨ ਨੂੰ ਸਾਬਤ ਕਰਨ ਲਈ। ਉਸਨੇ ਇਹਨਾਂ ਆਖਰੀ ਦਿਨ ਤੱਕ ਇਸ ਨੂੰ ਪਹਿਲਾਂ ਕਦੇ ਵੀ ਨਹੀਂ ਕੀਤਾ, ਹੁਣ ਉਹ ਇਸ ਨੂੰ ਕਰ ਰਿਹਾ ਹੈ ਕਿਉਂਕਿ ਉਸਨੇ ਵਾਅਦਾ ਕੀਤਾ ਸੀ ਕਿ ਉਹ ਇਸ ਨੂੰ ਕਰੇਗਾ। ਇਹ ਸ਼ਾਮਾਂ ਦਾ ਵੇਲਾ ਹੈ, ਉਜਾਲੇ ਚਮਕ ਰਹੇ ਹਨ, ਪਰਮੇਸ਼ਵਰ ਆਪਣੇ ਬੱਚਿਆਂ ਦੀਆਂ ਅੱਖਾਂ ਖੋਲ ਰਿਹਾ ਹੈ, ਉਹ ਹਲਕੇ ਦਿਲਾਂ ਨਾਲ ਵਾਪਸ ਦੌੜ ਕੇ ਆ ਰਹੇ ਹਨ। ਉਹ ਯਕੀਨਨ ਉਹ ਜੀ ਉੱਠਿਆ ਹੈ। ਹੁਣ ਇੱਥੇ ਅੱਜ ਰਾਤ ਇਸ ਇਮਾਰਤ ਵਿੱਚ ਕੁਝ ਲੋਕ ਹਨ ਜੋ ਕਿ ਸੰਭਵ ਹੈ ਵਰਜੀਨੀਆ ਤੋਂ ਹਨ, ਆਲੇ ਦੁਆਲੇ ਸਾਰੇ ਦੇਸ਼ ਤੋਂ ਹਨ, ਜਾਂ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਜਗ੍ਹਾ ਤੋਂ। ਤੁਸੀਂ ਅੱਜ ਈਸਟਰ ਵਾਲੇ ਦਿਨ ਹਲਕੇ ਦਿਲ ਨਾਲ ਵਾਪਸ ਜਾ ਸਕਦੇ ਹੋ, ਜੇ ਯਿਸੂ ਤੁਹਾਨੂੰ ਉਸੇ ਤਰ੍ਹਾਂ ਦਿਖਾਈ ਦੇਵੇ ਜਿਸ ਤਰ੍ਹਾਂ ਉਸਨੇ ਉਹਨਾਂ ਨੂੰ ਵਿਖਾਈ ਦਿੱਤਾ ਸੀ। ਹੋ ਸਕਦਾ ਹੈ ਕਿ ਤੁਸੀਂ ਉਸ ਨਾਲ ਲੰਬਾ ਸਮਾਂ ਚੱਲੇ ਹੋਵੋ, ਹੋ ਸਕਦਾ ਹੈ ਤੁਸੀਂ ਸਾਲਾਂ ਤੋਂ ਮਸੀਹੀ ਰਹੇ ਹੋਵੋ, ਪਰ ਤੁਸੀਂ ਹਾਲੇ ਤੱਕ ਵੀ ਉਸਦੇ ਪੁਨਰ ਉਥਾਨ ਦੇ ਪ੍ਰਗਟਾਵੇ ਦੀ ਸ਼ਕਤੀ ਨੂੰ ਕਦੇ ਨਹੀਂ ਦੇਖਿਆ। ਓ ਜੇ ਉਹ ਅੱਜ ਰਾਤ ਇਹ ਕਰੇ ਕਿ ਤੁਸੀਂ ਉਸ ਨੂੰ ਜੀ ਉੱਠਿਆ ਪ੍ਰਭੂ ਕਰਕੇ ਕਬੂਲ ਕਰੋਗੇ। ਹੁਣ ਜਰਾ ਇਸ ਦੇ ਬਾਰੇ ਸੋਚੋ, ਜਦੋਂ ਅਸੀਂ ਥੋੜੀ ਦੇਰ ਲਈ ਆਪਣੇ ਸਿਰਾਂ ਨੂੰ ਪ੍ਰਾਰਥਨਾ ਲਈ ਝੁਕਾਉਂਦੇ ਹਾਂ, ਕਿੰਨੇ ਜਣੇ ਚਾਹੁੰਦੇ ਹਨ ਕਿ ਉਹਨਾਂ ਨੂੰ ਇਸ ਪ੍ਰਾਰਥਨਾ ਨੂੰ ਯਾਦ ਕੀਤਾ ਜਾਵੇ? ਆਪਣੇ ਹੱਥ ਪਰਮੇਸ਼ਵਰ ਵੱਲ ਉਠਾਓ, ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ।
Now Lord God, the people are standing, their limbs are cramping.
ਹੁਣ ਪ੍ਰਭੂ ਪਰਮੇਸ਼ਵਰ, ਲੋਕ ਖੜੇ ਹਨ, ਉਹਨਾਂ ਦੇ ਜੋੜ ਆਕੜ ਰਹੇ ਹਨ, ਪਰ ਉਹ ਤੈਨੂੰ ਪਿਆਰ ਕਰਦੇ ਹਨ। ਉਹ ਆਏ ਹਨ ਪ੍ਰਭੂ ਅੱਜ ਇਸ ਪੁਨਰ ਉਥਾਨ ਵਾਲੇ ਦਿਨ, ਉਹ ਆਏ ਹਨ, ਹੋ ਸਕਦਾ ਹੈ ਕਿਸੇ ਅਜਿਹੀ ਥਾਂ ਤੋਂ ਆਏ ਹਨ ਜਿੱਥੇ ਕਬਰ ਖਾਲੀ ਹੈ, ਜਿੱਥੇ ਉਹ ਖਾਲੀ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਨ ਅਤੇ ਕਹਿੰਦੇ ਹਨ, ਅੱਛਾ ਚਮਤਕਾਰਾਂ ਦੇ ਦਿਨ ਬੀਤ ਚੁੱਕੇ ਹਨ। ਇਸੇ ਤਰੀਕੇ ਨਾਲ ਹੀ ਉਹਨਾਂ ਉਸ ਕਬਰ ਨੂੰ ਪਾਇਆ ਸੀ ਕਿਉਂਕਿ ਉਹ ਉੱਥੇ ਨਹੀਂ ਸੀ, ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਸੀ। ਪਰ ਕਲੀਓਪਸ ਅਤੇ ਉਸਦੇ ਮਿੱਤਰ ਨਾਲ ਅੱਜ ਰਾਤ ਬਹੁਤ ਸਾਰੇ ਸਫ਼ਰ ਕਰ ਰਹੇ ਹਨ, ਰਾਹ ਤੇ ਜਾਂਦੇ ਹੋਏ ਇਸ ਦਾ ਵਿਚਾਰ ਵਟਾਂਦਰਾ ਕੀਤਾ ਹੈ, ਪਰ ਹੇ ਪ੍ਰਭੂ ਯਿਸੂ, ਇਹਨਾਂ ਸ਼ਾਮ ਦੇ ਸਮੇਂ ਵਿੱਚ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਆਪਣੇ ਜੀ ਉੱਠਣ ਨੂੰ ਅੱਜ ਰਾਤ ਇਸ ਛੋਟੀ ਜਿਹੀ ਕਲੀਸਿਆ ਤੇ ਪ੍ਰਗਟ ਕਰੇਗਾ। ਇਹਨਾਂ ਨੂੰ ਜਿਹੜੇ ਨਜ਼ਦੀਕ ਖੜੇ ਹਨ ਸਾਬਤ ਕਰ ਕਿ ਤੂੰ ਹਲੀਮ ਹੈ। ਇਸ ਨਾਲ ਫਰਕ ਨਹੀਂ ਪੈਂਦਾ ਕਿ ਕਿੰਨਾ ਵੀ ਨੀਵਾਂ ਹੋਵੇ, ਤੂੰ ਹਰ ਇੱਕ ਉਸ ਜਗ੍ਹਾ ਤੇ ਆਵੇਗਾ ਜਿੱਥੇ ਤੇਰਾ ਸਵਾਗਤ ਹੁੰਦਾ ਹੈ, ਜਿੱਥੇ ਵੀ ਤੂੰ ਜਾਣਾ ਚਾਹੁੰਦਾ ਹੈ। ਪ੍ਰਭੂ, ਇੱਥੇ ਬਹੁਤ ਸਾਰੇ ਹਨ ਜਿਹੜੇ ਲੋੜਵੰਦ ਹਨ, ਬਹੁਤ ਸਾਰੇ ਬਿਮਾਰ ਹਨ ਅਤੇ ਬਹੁਤ ਸਾਰੇ ਮੰਦੇ ਹਨ, ਬਹੁਤ ਸਾਰੇ ਤੇਰੇ ਤੋਂ ਬਗੈਰ ਹਨ, ਮਸੀਹ ਤੋਂ ਬਗੈਰ ਹਨ, ਪਰਮੇਸ਼ਵਰ ਤੋਂ ਬਗੈਰ ਹਨ ਅਤੇ ਉਹ ਸਹਾਇਤਾ ਚਾਹੁੰਦੇ ਹਨ। ਪਿਤਾ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਅੱਜ ਰਾਤ ਤੂੰ ਇਸ ਛੋਟੇ ਜਿਹੇ ਭਵਨ ਵਿੱਚ ਇੱਕ ਵਾਰ ਫਿਰ ਆਪਣੇ ਆਪ ਨੂੰ ਪ੍ਰਗਟ ਕਰੇਗਾ। ਇਹ ਪ੍ਰਭੂ ਪਰਮੇਸ਼ਵਰ, ਤੂੰ ਆਪਣੇ ਦਾਸ ਨਾਲ ਬਹੁਤ ਹੀ ਭਲਾ ਰਿਹਾ ਹੈ। ਕਈ ਸਾਲ ਪਹਿਲਾਂ ਅੱਜ ਤੋਂ ਕੱਚੀ ਜਿਹੀ ਦਿਖਣ ਵਾਲੀ ਛੋਟੀ ਜਿਹੀ ਲੱਕੜ ਦੀ ਝੁੱਗੀ ਵਿੱਚ ਜਦੋਂ ਮੇਰੀ ਜਵਾਨ ਮਾਂ ਉੱਥੇ ਸੀ, ਲਗਭਗ 15 ਸਾਲ ਦੀ ਉਮਰ ਵਿੱਚ ਇੱਕ ਤੜਕੇ ਖਿੜਕੀ ਨੂੰ ਖੋਲਿਆ ਅਤੇ ਮੈਂ ਆਪਣੀ ਪਹਿਲੀ ਕਿਲਕਾਰੀ ਮਾਰੀ। ਇਹ ਪ੍ਰਭੂ ਪਰਮੇਸ਼ਵਰ, ਮੈਂ ਹਰ ਸਾਲ ਲਈ ਤੇਰਾ ਧੰਨਵਾਦ ਕਰਦਾ ਹਾਂ। ਮੈਂ ਉਹਨਾਂ ਬਹੁਤ ਸਾਰੀਆਂ ਗੱਲਾਂ ਤੋਂ ਸ਼ਰਮਿੰਦਾ ਹਾਂ ਜਿਹੜੀਆਂ ਮੈਂ ਗਲਤ ਕੀਤੀਆਂ ਹਨ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਮੈਨੂੰ ਮਾਫ਼ ਕਰ ਦੇ। ਇੱਕ ਪਛਤਾਵਾ ਜੋ ਮੈਨੂੰ ਹੈ ਪ੍ਰਭੂ, ਕਿ ਜਦੋਂ ਮੈਂ ਛੋਟਾ ਬੱਚਾ ਸੀ ਤਾਂ ਮੈਂ ਤੇਰੀ ਸੇਵਾ ਨਹੀਂ ਕੀਤੀ। ਪ੍ਰਭੂ, ਮੇਰੀ ਮਦਦ ਕਰ। ਹੇ ਪ੍ਰਭੂ, ਜੇ ਮੈਂ ਤੇਰੀ ਨਿਗਾਹ ਵਿੱਚ ਕਿਰਪਾ ਪਾਈ ਹੈ, ਇਸ ਕਮਜ਼ੋਰ ਸਰੀਰ ਨੂੰ ਤਕੜਿਆਂ ਕਰ, ਮੇਰੇ ਬਲ ਨੂੰ ਬਹਾਲ ਕਰ, ਮੇਰੀ ਜਵਾਨੀ ਦੇ ਬਲ ਨੂੰ ਬਹਾਲ ਕਰ, ਜਿਵੇਂ ਤੂੰ ਉਕਾਬਾਂ ਦਾ ਬਲ ਬਹਾਲ ਕਰਦਾ ਹੈ। ਮੇਰਾ ਸਿਰ ਉੱਚਾ ਉਠਾ ਪ੍ਰਭੂ, ਅਤੇ ਮੇਰੇ ਦਿਲ ਨੂੰ ਨੀਵਾਂ ਕਰ ਤਾਂ ਕਿ ਮੈਂ ਚੱਲ ਸਕਾਂ। ਪ੍ਰਭੂ, ਅਜੇ ਵੀ ਤੇਰੇ ਪਿਆਰ ਨੂੰ ਲੋਕਾਂ ਉੱਤੇ ਪ੍ਰਗਟ ਕਰ ਸਕਾਂ। ਮੈਨੂੰ ਹੋਰ ਡੂੰਘਾ ਪ੍ਰੇਮ, ਹੋਰ ਵੱਧ ਸਮਰਪਣ, ਗਹਿਰਾਈ ਨਾਲ ਭਰਿਆ ਜੀਵਨ ਬਖਸ਼ ਦੇ ਤਾਂ ਕਿ ਮੈਂ ਤੇਰੀ ਸੇਵਾ ਕਰ ਸਕਾਂ। ਪ੍ਰਭੂ ਅੱਜ ਰਾਤ ਆਪਣੀ ਸ਼ਕਤੀ ਨੂੰ ਲੋਕਾਂ ਵਿੱਚ ਪ੍ਰਗਟ ਕਰ, ਬਿਮਾਰਾਂ ਤੇ ਦੁਖੀਆਂ ਨੂੰ ਚੰਗਾ ਕਰ।
And we'll give thee praise in the name of the Lord Jesus, we ask it. Amen.
ਆਪਣੇ ਜੀ ਉਠਣ ਦੀ ਗਵਾਹੀ ਦੇ, ਅਸੀਂ ਤੈਨੂੰ ਮਹਿਮਾ ਦਿਆਂਗੇ। ਪ੍ਰਭੂ ਯੇਸ਼ੂ ਦੇ ਨਾਮ ਵਿੱਚ ਅਸੀਂ ਇਹ ਮੰਗਦੇ ਹਾਂ, ਆਮੀਨ। ਪੈਨਗਰ ਟੀ ਮੈਨੂੰ ਇਹ ਪਸੰਦ ਹੈ, ਕਿੰਨੇ ਇਸ ਨੂੰ ਜਾਣਦੇ ਹਨ। ਪਵਿੱਤਰ, ਪਵਿੱਤਰ, ਪਵਿੱਤਰ ਪ੍ਰਭੂ ਪਰਮੇਸ਼ਵਰ, ਸਰਵ ਸ਼ਕਤੀਮਾਨ ਪਰਮੇਸ਼ਵਰ, ਆ ਹੁਣ ਇਕੱਠੇ ਮਿਲ ਕੇ ਇੱਕ ਤਰ੍ਹਾਂ ਨਾਲ ਇਸ ਨੂੰ ਬਸ ਇੱਕ ਵਾਰ ਗੁਣਗੁਣਾਈਏ। ਕਿੰਨੇ ਜਣੇ ਉਹਨਾਂ ਪੁਰਾਣੇ ਜ਼ਮਾਨੇ ਦੇ ਗੀਤਾਂ ਨੂੰ ਪਸੰਦ ਕਰਦੇ ਹਨ। ਆਓ ਤੁਸੀਂ ਆਪਣੇ ਸਭ ਛੋਟੇ ਕੱਟੇ ਹੋਏ ਐਲਵਿਸ ਪ੍ਰੈਸਲੀ ਬੂਗੀ ਬੂਗੀ ਮਸੀਹ ਦੇ ਨਾਮ ਤੇ ਤੁਸੀਂ ਇਸ ਨੂੰ ਲੈ ਸਕਦੇ ਹੋ। ਮੈਨੂੰ ਉਹ ਪੁਰਾਣੇ ਜ਼ਮਾਨੇ ਦੇ ਦਿਲ ਨੂੰ ਛੂ ਲੈਣ ਵਾਲੇ ਖੁਸ਼ਖਬਰੀ ਦੇ ਪ੍ਰੇਮ ਭਰੇ ਗੀਤ ਦਿਓ। ਹਾਂ ਸ਼੍ਰੀਮਾਨ, ਕਿ ਤੁਹਾਨੂੰ ਕੁਝ ਨਹੀਂ ਕਰਦਾ ਹੈ। ਹੁਣ ਬਸ ਭਗਤੀ ਕਰੋ, ਬਸ ਇਕੱਠੇ ਹੋ ਕੇ ਜਦੋਂ ਕਿ ਅਸੀਂ ਇਹ ਗੀਤ ਹੁਣ ਫਿਰ ਦੁਬਾਰਾ ਗਾਉਂਦੇ ਹਾਂ, ਬਸ ਹੁਣ ਪਰਮੇਸ਼ਵਰ ਦੀ ਆਰਾਧਨਾ ਕਰੋ, ਆਪਣੇ ਆਪ ਨੂੰ ਬੰਦ ਕਰ ਲਵੋ। ਹੁਣ ਆਰਾਧਨਾ ਕਰੋ ਜਦ ਅਸੀਂ ਗਾ ਰਹੇ ਹਾਂ। ਅਤ ਮਹਾਨ ਪ੍ਰਭੂ ਪਰਮੇਸ਼ਵਰ, ਤੂੰ ਸੂਰਜ ਨੂੰ ਉਸ ਦੇ ਗ੍ਰਹਿ ਮਾਰਗ ਵਿਚ ਰੱਖਿਆ, ਤੂੰ ਚੰਦ ਤਾਰਿਆਂ ਨੂੰ ਰੱਖਿਆ ਹੈ, ਤੂੰ ਆਪਣੇ ਹੱਥ ਦੀ ਹਥੇਲੀ ਨਾਲ ਧਰਤੀ ਨੂੰ ਮਿਣਿਆ ਅਤੇ ਤਾਰਿਆਂ ਨੂੰ ਇੱਕੋ ਹੀ ਵਾਰ ਵਿਚ ਪਸਾਰਿਆ। ਤੂੰ ਪਰਮੇਸ਼ਵਰ ਹੈ। 1900 ਸਾਲ ਪਹਿਲਾਂ ਯੇਸ਼ੂ ਨੂੰ ਮੁਰਦਿਆਂ ਚੋਂ ਜਿਵਾ ਲਿਆ, ਉਸ ਨੂੰ ਜਿਉਂਦਾ ਦਿਖਾਇਆ ਸਾਨੂੰ ਮੁਬਾਰਕ ਵਾਇਦਾ ਦੇਣ ਲਈ ਕਿ ਅਸੀਂ ਹੁਣ ਉਸ ਦੇ ਆਉਣ ਦੀ ਉਡੀਕ ਕਰਦੇ ਹਾਂ, ਜੋ ਦਾਊਦ ਦੇ ਸਿੰਘਾਸਨ ਉੱਤੇ ਬੈਠੇਗਾ, ਧਾਰਮਿਕਤਾ ਤੇ ਸ਼ਾਂਤੀ ਨਾਲ ਧਰਤੀ ਉੱਤੇ ਰਾਜ ਕਰੇਗਾ। ਅਸੀਂ ਫਿਰ ਕਦੇ ਲੜਾਈ ਜੰਗ ਬਾਰੇ ਨਹੀਂ ਪੜਾਂਗੇ। ਉੱਥੇ ਨਾ ਕੋਈ ਭੁੱਖ ਨਾ ਕੋਈ ਦੁੱਖ ਹੋਵੇਗਾ, ਅਗਾਂਹ ਤੋਂ ਕੋਈ ਉਦਾਸੀ ਨਹੀਂ ਹੋਵੇਗੀ, ਨਾ ਹੀ ਕੋਈ ਮੌਤ ਹੋਵੇਗੀ। ਪਹਿਲੀਆਂ ਗੱਲਾਂ ਜਾਂਦੀਆਂ ਰਹਿਣਗੀਆਂ। ਇਹ ਪ੍ਰਭੂ ਇਹ ਬਿਲਕੁਲ ਨੇੜੇ ਹੈ। ਆਪਣੇ ਬੱਚਿਆਂ ਦੇ ਦਿਲਾਂ ਨੂੰ ਤਕੜਿਆਂ ਕਰ। ਅੱਜ ਰਾਤ ਸਾਨੂੰ ਸਾਡੀਆਂ ਇੱਛਾਵਾਂ ਬਖਸ਼ ਦੇ, ਸਾਡੇ ਆਪਣੇ ਲਈ ਨਹੀਂ ਪ੍ਰਭੂ, ਪਰ ਇਸ ਲਈ ਕਿ ਸਾਡੇ ਦਿਲਾਂ ਵਿੱਚ ਉਸ ਦੇ ਜੀ ਉੱਠਣ ਦੀ ਤਾਜ਼ੀ ਗਵਾਹੀ ਹੋਵੇ। ਮੈਂ ਆਪਣੇ ਦਿਲ ਨੂੰ ਹਲੀਮ ਕਰਦਾ ਹਾਂ ਤੇ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਮੇਰੀ ਸਹਾਇਤਾ ਕਰ। ਸਰੋਤੇ ਆਪਣੇ ਦਿਲਾਂ ਨੂੰ ਹਲੀਮ ਕਰਦੇ ਹਨ ਅਤੇ ਤੇਥੋਂ ਮੰਗਦੇ ਹਨ ਕਿ ਤੂੰ ਉਹਨਾਂ ਦੀ ਮਦਦ ਕਰ, ਤਾਂ ਜੋ ਅਸੀਂ ਇਕੱਠੇ ਜੀ ਉੱਠੇ ਮਸੀਹ ਨੂੰ ਵੇਖ ਸਕੀਏ। ਸਾਡੇ ਵਿਚਕਾਰ ਆ ਪ੍ਰਭੂ, ਇਸ ਕਲੀਸਿਆ ਨੂੰ ਪਵਿੱਤਰ ਕਰ। ਮੈਂ ਪਰਮੇਸ਼ਵਰ ਦੀਆਂ ਰਹਿਮਤਾਂ ਨੂੰ ਮੰਗਦਾ ਹਾਂ। ਪ੍ਰਭੂ ਸਾਡਾ ਨਿਆਂ ਨਾ ਕਰ, ਅਸੀਂ ਨਿਆਂ ਦੀ ਮੰਗ ਨਹੀਂ ਕਰਦੇ, ਅਸੀਂ ਦਇਆ ਦੀ ਮੰਗ ਕਰਦੇ ਹਾਂ। ਸਾਡੇ ਤੇ ਕਿਰਪਾ ਕਰ, ਹੇ ਅਨੰਤ ਪਰਮੇਸ਼ਵਰ, ਆਪਣੇ ਪ੍ਰੇਮ ਅਤੇ ਹਜ਼ੂਰੀ ਨੂੰ ਸਾਡੇ ਤੇ ਪ੍ਰਗਟ ਕਰ। ਕਿਉਂਕਿ ਅਸੀਂ ਇਹ ਯੇਸ਼ੂ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਓ, ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਮੈਂ ਹੋਰ ਆਰਾਧਨਾ ਕਰਾਂ। ਮੇਰਾ ਦਿਲ ਭਰਿਆ ਹੋਇਆ ਹੈ। ਕਿੰਨਾ ਪੱਕਾ ਭਰੋਸਾ ਹੈ, ਯੇਸ਼ੂ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਕੋਈ ਸੈਂਟਾ ਕਲਾਸ ਦੀ ਕਹਾਣੀ ਵਾਂਗ ਨਹੀਂ ਹੈ। ਜੇ ਮੈਂ ਤੁਹਾਡੇ ਬੱਚਿਆਂ ਅੱਗੇ ਕੁਝ ਗਲਤ ਕਹਿ ਰਿਹਾ ਹਾਂ ਤਾਂ ਮੈਨੂੰ ਮਾਫ ਕਰ ਦੇਣਾ। ਮੇਰਾ ਇਹ ਮਤਲਬ ਨਹੀਂ ਸੀ, ਪਰ ਮੈਂ ਬੱਚਿਆਂ ਨੂੰ ਸੱਚਾਈ ਦੱਸਣ ਵਿੱਚ ਵਿਸ਼ਵਾਸ ਰੱਖਦਾ ਹਾਂ, ਸਮਝੇ। ਮੈਂ ਸੱਚਾਈ ਜਾਣਨਾ ਚਾਹੁੰਦਾ ਹਾਂ। ਉਹਨਾਂ ਨੇ ਮੈਨੂੰ ਯੇਸ਼ੂ ਦੇ ਬਾਰੇ ਦੱਸਿਆ, ਜੇ ਉਹ ਮੁਰਦਿਆਂ ਵਿੱਚੋਂ ਨਹੀਂ ਜੀ ਉੱਠਿਆ ਹੈ ਤਾਂ ਫਿਰ ਇੱਕ ਮਨ ਘੜਤ ਕਹਾਣੀ ਹੈ। ਜੇ ਉਹ ਕੱਲ, ਅੱਜ ਤੇ ਜੁਗ ਜੁਗ ਇੱਕੋ ਜਿਹਾ ਨਹੀਂ ਹੈ ਤਾਂ ਇਹ ਇੱਕ ਮਨ ਘੜਤ ਕਹਾਣੀ ਹੈ। ਜੇਕਰ ਉਹ ਆਪਣੇ ਆਪ ਨੂੰ ਜੀ ਉੱਠਿਆ ਹੋਇਆ ਪਰਮੇਸ਼ਵਰ ਪ੍ਰਗਟ ਨਹੀਂ ਕਰਦਾ ਤਾਂ ਫਿਰ ਇਹ ਸ਼ਾਇਦ ਮਰਿਆ ਹੋਇਆ ਹੈ। ਪਰ ਮੈਨੂੰ ਇਹ ਜਾਣ ਕੇ ਖੁਸ਼ੀ ਹੈ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਉਹ ਹੁਣ ਵੀ ਜਿਉਂਦਾ ਹੈ, ਉਹ ਇੱਥੇ ਹੈ। ਇਹ ਪਵਿੱਤਰ ਰੇਤ, ਜਿਵੇਂ ਕਿ ਮੈਂ ਅੱਜ ਸਵੇਰ ਗੱਲ ਕੀਤੀ ਸੀ, ਕੋਈ ਵੀ ਤੁਹਾਡੇ ਦਿਲ ਤੋਂ ਇਸ ਨੂੰ ਕਦੇ ਵੀ ਨਹੀਂ ਕੱਢ ਸਕਦਾ। ਕਾਸ਼ ਪ੍ਰਭੂ ਅੱਜ ਰਾਤ ਤੁਹਾਡੀਆਂ ਅੱਖਾਂ ਨੂੰ ਖੋਲ ਦੇਵੇ, ਤੁਹਾਨੂੰ ਦੱਸ ਦੇਵੇ ਕਿ ਉਸਦਾ ਪੁੱਤਰ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਆਪਣੇ ਆਪ ਨੂੰ ਪ੍ਰਗਟ ਕਰਨ ਲਈ ਉਹ ਇੱਥੇ ਹੈ। ਹੁਣ ਮੈਂ ਬਿੱਲੀ ਨੂੰ ਪੁੱਛਿਆ ਸੀ ਕਿ ਕਿੰਨੇ ਹਨ ਜਿਨ੍ਹਾਂ ਲਈ ਪ੍ਰਾਰਥਨਾ ਕੀਤੀ ਜਾਣੀ ਹੈ, ਉਹ ਨਹੀਂ ਜਾਣਦਾ ਸੀ। ਕਿੰਨੇ ਜਣੇ ਇੱਥੇ ਹਨ? ਬਿਮਾਰ ਲੋਕ ਜਿਹੜੇ ਪ੍ਰਾਰਥਨਾ ਕਰਾਉਣੀ ਚਾਹੁੰਦੇ ਹਨ। ਸਾਰੀ ਇਮਾਰਤ ਵਿੱਚ ਆਪਣੇ ਹੱਥ ਖੜੇ ਕਰੋ। ਇਮਾਰਤ ਵਿੱਚ ਚਾਰੇ ਪਾਸੇ ਜਿਹੜੇ ਚਾਹੁੰਦੇ ਹਨ, ਇਹ ਬਹੁਤ ਜ਼ਿਆਦਾ ਹਨ। ਦੇਖੋ, ਇਹ ਸੰਗਤ ਵਿੱਚੋਂ ਦੋ ਤਿਹਾਈ ਹਨ। ਸਾਰਿਆਂ ਨੂੰ ਪ੍ਰਾਰਥਨਾ ਦੀ ਕਤਾਰ ਵਿੱਚ ਲਿਆਉਣਾ ਬਹੁਤ ਮੁਸ਼ਕਿਲ ਹੋਵੇਗਾ, ਅਸੀਂ ਇਹ ਨਹੀਂ ਕਰ ਸਕਦੇ। ਮੈਂ ਉਸਨੂੰ ਕਾਰਡ ਦੇਣ ਬਾਰੇ ਕਿਹਾ ਸੀ। ਅਸੀਂ ਉਹਨਾਂ ਨੂੰ ਕਤਾਰ ਵਿੱਚ ਲਿਆਉਣ ਦੀ ਕੋਸ਼ਿਸ਼ ਕਰਾਂਗੇ, ਜਿਨ੍ਹਾਂ ਨੂੰ ਵੀ ਅਸੀਂ ਵੱਧ ਤੋਂ ਵੱਧ ਲਿਆ ਸਕੀਏ। ਮੈਨੂੰ ਲੱਗਦਾ ਹੈ ਤੂੰ 100 ਕਾਰਡ ਦਿੱਤੇ ਹਨ। ਬਿਲਕੁਲ ਠੀਕ ਹੈ, ਹਾਂ, ਉਸਨੇ 100 ਕਾਰਡ ਵੰਡੇ ਹਨ ਅਤੇ ਮੇਰਾ ਅੰਦਾਜ਼ਾ ਹੈ ਇਮਾਰਤ ਵਿੱਚ ਲਗਭਗ 250 ਤੋਂ ਵੱਧ ਨਹੀਂ ਹਨ ਜਾਂ ਇਸ ਤਰ੍ਹਾਂ ਕੁਝ ਹਨ। ਇਸ ਲਈ ਇਹ ਸੰਭਵ ਹੈ। ਇੱਥੇ ਕਿੰਨੇ ਲੋਕਾਂ ਕੋਲ ਪ੍ਰਾਰਥਨਾ ਕਾਰਡ ਨਹੀਂ ਹਨ? ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਵਰ ਤੁਹਾਨੂੰ ਚੰਗਾ ਕਰੇ। ਇਮਾਰਤ ਵਿੱਚ ਚਾਰੇ ਪਾਸੇ ਆਪਣੇ ਹੱਥ ਖੜੇ ਕਰਿਓ। ਜਿਨ੍ਹਾਂ ਨੂੰ ਪ੍ਰਾਰਥਨਾ ਕਾਰਡ ਨਹੀਂ ਮਿਲੇ ਹਨ, ਉਹਨਾਂ ਵਿੱਚੋਂ ਲਗਭਗ ਅੱਧੇ ਹਨ। ਠੀਕ ਹੈ, ਹੁਣ ਸਿਰਫ ਇੱਕ ਹੀ ਜਾਇਜ਼ ਤਰੀਕਾ ਹੈ ਜੋ ਅਸੀਂ ਕਰ ਸਕਦੇ ਹਾਂ। ਮੇਰੇ ਮਨ ਵਿੱਚ ਕੁਝ ਹੈ, ਮੇਰੇ ਦਿਲ ਵਿੱਚ ਕੁਝ ਹੈ, ਮੈਂ ਇਸ ਨੂੰ ਨਹੀਂ ਕਹਿ ਸਕਦਾ ਜਦੋਂ ਤੱਕ ਮੈਨੂੰ ਇਹ ਨਾ ਪਤਾ ਹੋਵੇ ਕਿ ਮੈਂ ਕੀ ਕਹਿ ਰਿਹਾ ਹਾਂ। ਮੈਂ ਪ੍ਰਾਰਥਨਾ ਕਰ ਰਿਹਾ ਹਾਂ, ਮੈਂ ਪਰਮੇਸ਼ਵਰ ਨੂੰ ਪੜਿਆ ਹੋਇਆ ਹੈ, ਮੈਂ ਪਿੱਛੇ ਮਾਰੂਥਲ ਦੇ ਪਿਛਲੇ ਪਾਸੇ ਵੱਲ ਜਾ ਰਿਹਾ ਹਾਂ। ਮੈਨੂੰ ਪਰਮੇਸ਼ਵਰ ਨਾਲ ਦੁਬਾਰਾ ਮੁਲਾਕਾਤ ਕਰਨੀ ਪੈਣੀ ਹੈ। ਬਸ ਕੁਝ ਤਾਂ ਹੈ, ਮੈਨੂੰ ਉਹਨਾਂ ਥਾਵਾਂ ਤੇ ਜਾਣਾ ਪੈਣਾ ਹੈ ਜਿੱਥੇ ਮੈਂ ਕੁਝ ਸਾਲ ਪਹਿਲਾਂ ਸੀ। ਮੈਂ ਉਸ ਨਾਲ ਗੱਲ ਕਰਨੀ ਚਾਹੁੰਦਾ ਹਾਂ। ਮੈਂ ਉਸ ਨੂੰ ਦੋ ਵਾਰ ਦਰਸ਼ਨ ਵਿੱਚ ਵੇਖਿਆ ਹੈ। ਮੈਨੂੰ ਆਸ ਹੈ ਕਿ ਇਸ ਤੋਂ ਪਹਿਲਾਂ ਕਿ ਮੈਂ ਚਲਾ ਜਾਵਾਂ, ਉਸ ਨੂੰ ਫਿਰ ਤੋਂ ਦੇਖ ਸਕਾਂ। ਲਿਖਤਾਂ ਵਿੱਚ ਕੁਝ ਹੈ ਜੋ ਮੈਨੂੰ ਮਿਲਿਆ ਹੈ, ਮੈਂ ਨਹੀਂ ਜਾਣਦਾ। ਇਹ ਮੇਰੇ ਦਿਲ ਉੱਤੇ ਹੈ। ਹਰ ਵਾਰ ਜਦੋਂ ਮੈਂ ਇਸ ਬਾਰੇ ਬੋਲਦਾ ਹਾਂ ਤਾਂ ਕੁਝ ਹੋ ਜਾਂਦਾ ਹੈ। ਮੈਂ ਇੱਕ ਜਗ੍ਹਾ ਤੇ ਹਾਂ, ਮੈਂ ਨਹੀਂ ਜਾਣਦਾ ਕੀ ਕਰਨਾ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਜਿਹੜੀ ਸੇਵਕਾਈ ਹੁਣ ਮੇਰੇ ਕੋਲ ਹੈ, ਇਹ ਅਲੋਪ ਹੋ ਰਹੀ ਹੈ, ਕਿ ਇਸ ਤੋਂ ਵੀ ਕੁਝ ਵੱਡੀ ਚੀਜ਼ ਇਸ ਦਾ ਸਥਾਨ ਲੈ ਜਾ ਰਹੀ ਹੈ। ਇਸ ਅਗਲੇ 1 ਜਾਂ 2 ਹਫ਼ਤੇ ਬਾਅਦ ਮੈਂ ਮਾਰੂਥਲ ਦੇ ਪਿਛਲੇ ਪਾਸੇ ਪਵਿੱਤਰ ਭੂਮੀ ਤੇ ਜਾ ਰਿਹਾ ਹਾਂ, ਜੇ ਮੈਂ ਜਾ ਸਕਿਆ, ਇਹ ਵੇਖਣ ਲਈ ਕਿ ਕੀ ਮੈਂ ਆਪਣੇ ਪ੍ਰਭੂ ਨਾਲ ਸੰਪਰਕ ਕਰ ਸਕਦਾ ਹਾਂ। ਮੈਂ ਆਰਾਮ ਨਹੀਂ ਕਰ ਸਕਦਾ, ਮੈਂ ਸ਼ਾਂਤੀ ਵਿੱਚ ਨਹੀਂ ਰਹਿ ਸਕਦਾ ਜਦੋਂ ਤੱਕ ਮੈਂ ਉਸਨੂੰ ਮਿਲ ਨਹੀਂ ਲੈਂਦਾ। ਜਦੋਂ ਤੱਕ ਮੈਂ ਲੱਭ ਨਹੀਂ ਲੈਂਦਾ ਕਿ ਇਹ ਸਭ ਕਿਸ ਬਾਰੇ ਹੈ, ਮੈਂ ਇਸ ਨੂੰ ਸਮਝ ਨਹੀਂ ਸਕਦਾ। ਉਸਨੇ ਕਦੇ ਵੀ ਮੈਨੂੰ ਠੁਕਰਾਇਆ ਨਹੀਂ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਇਸ ਵਾਰ ਵੀ ਉਹ ਨਹੀਂ ਠੁਕਰਾਏਗਾ। ਮੈਂ ਸ਼ੇਖੀ ਨਹੀਂ ਮਾਰ ਰਿਹਾ ਹਾਂ। ਮੈਂ ਉਸ ਅੱਗੇ ਪ੍ਰਾਰਥਨਾ ਕਰ ਰਿਹਾ ਹਾਂ ਕਿ ਮੇਰੀ ਸਹਾਇਤਾ ਕਰੇ। ਇਹ ਨਹੀਂ ਕਿ ਮੈਂ ਇਹ ਨਹੀਂ ਚਾਹੁੰਦਾ, ਮੈਂ ਇੱਥੇ ਵਾਪਸ ਆ ਸਕਦਾ ਹਾਂ ਤੇ ਪ੍ਰਚਾਰ ਕਰ ਸਕਦਾ ਹਾਂ, ਅਗਾਂਹ ਵੱਧ ਸਕਦਾ ਹਾਂ। ਮੇਰਾ ਅਨੁਮਾਨ ਹੈ ਕਿ ਮੇਰੇ ਕਾਫੀ ਮਿੱਤਰ ਹਨ ਜਿਹੜੇ ਮੇਰੀ ਦੇਖਭਾਲ ਕਰ ਸਕਦੇ ਹਨ। ਇਸ ਤਰ੍ਹਾਂ ਨਹੀਂ ਹੈ, ਇਹ ਵਿਚਾਰ ਨਹੀਂ ਹੈ, ਇਹ ਸੇਵਕਾਈ ਜਿਹੜੀ ਮੈਂ ਕਰ ਰਿਹਾ ਹਾਂ। ਮੈਂ ਇਸ ਨੂੰ ਜਾਰੀ ਰੱਖ ਸਕਦਾ ਸੀ, ਜੇਕਰ ਪਰਮੇਸ਼ਵਰ ਮੇਰੇ ਨਾਲ ਰਹੇ, ਮੈਂ ਇਸ ਨੂੰ ਜਾਰੀ ਰੱਖ ਸਕਦਾ ਸੀ, ਪਰ ਮੇਰਾ ਹਿਰਦਾ ਸੰਤੁਸ਼ਟ ਨਹੀਂ ਹੈ। ਕੋਈ ਗਹਿਰਾਈ ਹੈ ਜੋ ਗਹਿਰਾਈ ਨੂੰ ਪੁਕਾਰ ਰਹੀ ਹੈ, ਕੁਝ ਹੈ ਜੋ ਅੱਗੇ ਵੱਧ ਰਿਹਾ ਹੈ। ਇੰਜ ਲੱਗਦਾ ਹੈ ਕਿ ਮੈਂ ਆਪਣੇ ਹੱਥ ਇਸ ਤੇ ਰੱਖ ਸਕਦਾ ਹਾਂ, ਪਰ ਇਹ ਕਿੱਥੇ ਹੈ ਪ੍ਰਭੂ? ਇਹ ਮੇਰੇ ਲਈ ਨਹੀਂ ਹੈ, ਇਹ ਉਸਦੇ ਲੋਕਾਂ ਲਈ ਹੈ, ਇਹ ਪਰਮੇਸ਼ਵਰ ਦੇ ਬੱਚਿਆਂ ਲਈ ਹੈ। ਮੈਂ ਬਸ ਬਲੀਦਾਨ ਬਣ ਜਾਂਦਾ ਹਾਂ। ਮੈਂ ਇੱਕ ਬੁੱਢਾ ਆਦਮੀ ਹਾਂ, ਮੇਰੇ ਦਿਨ ਖਤਮ ਹੋ ਗਏ ਹਨ, ਮੇਰੇ ਜਵਾਨੀ ਦੇ ਦਿਨ ਬੀਤ ਗਏ ਹਨ। 49 ਸਾਲ ਦਾ ਬੰਦਾ ਹੁਣ ਅੱਗੇ ਨੂੰ ਬੱਚਾ ਨਹੀਂ ਰਿਹਾ, ਅਸੀਂ ਇਹ ਜਾਣਦੇ ਹਾਂ। 1 ਸਾਲ ਹੋਰ ਤੇ ਮੈਂ 50 ਸਾਲ ਦਾ ਹੋ ਜਾਵਾਂਗਾ। ਮੈਂ ਹੁਣ ਲੜਕਾ ਨਹੀਂ ਹਾਂ, ਮੇਰੇ ਬੱਚੇ ਹਨ ਜੋ ਮੈਂ ਪਾਲਨੇ ਹਨ, ਇਹ ਸੱਚ ਹੈ। ਪਰ ਭਾਈਓ, ਇਹਨਾਂ ਸਭ ਤੋਂ ਵੱਧ ਮੇਰੇ ਕੋਲ ਕਰਨ ਲਈ ਪਰਮੇਸ਼ਵਰ ਦਾ ਕੰਮ ਹੈ। ਮੈਨੂੰ ਜ਼ਰੂਰ ਇਹ ਪਤਾ ਕਰਨਾ ਪੈਣਾ ਹੈ ਕਿ ਮੇਰੇ ਅੰਦਰ ਇਹ ਤੀਵਰ ਇੱਛਾ ਕਿਸ ਬਾਰੇ ਹੈ। ਮੈਨੂੰ ਤਦ ਤੱਕ ਲੱਭਣਾ ਪੈਣਾ ਹੈ ਜਦ ਤੱਕ ਮੈਨੂੰ ਇਹ ਪਤਾ ਨਹੀਂ ਲੱਗ ਜਾਂਦਾ। ਮੈਨੂੰ ਉਸਨੂੰ ਕਿਤੇ ਨਾ ਕਿਤੇ ਜ਼ਰੂਰ ਮਿਲਣਾ ਹੈ, ਮੈਨੂੰ ਪਤਾ ਹੋਣਾ ਚਾਹੀਦਾ ਹੈ। ਮੇਰਾ ਅਨੁਮਾਨ ਹੈ ਕਿ ਇੱਥੇ ਕੁਝ ਲੋਕ ਬੈਠੇ ਹੋਏ ਹਨ ਜੋ ਇਸ ਡੇਰੇ ਦੇ ਹਨ, ਜੋ ਕਰੀਬ 10 ਜਾਂ 12 ਸਾਲ ਤੋਂ ਇੱਥੇ ਹਨ। ਜਦੋਂ ਮੈਂ ਇੱਥੇ ਟਿੱਪਣੀ ਇੱਕ ਵਾਰ ਕੀਤੀ ਸੀ, ਇੱਥੇ ਕਿੰਨੇ ਕੁ ਹਨ ਜਿਨ੍ਹਾਂ ਨੂੰ ਇਹ ਯਾਦ ਹੈ? ਜਰਾ ਉੱਠੇ ਹੋਏ ਹੱਥਾਂ ਨੂੰ ਦੇਖੋ ਜੋ ਬਚੇ ਹਨ। ਮੈਂ ਕਿਹਾ, ਇੱਥੇ ਕੁਝ ਹੈ, ਇੱਥੇ ਕੁਝ ਤਾਂ ਹੈ ਜਿਸ ਨੂੰ ਮੈਂ ਲਗਭਗ ਛੂ ਸਕਦਾ ਹਾਂ, ਇਹ ਬਿਲਕੁਲ ਨਜ਼ਦੀਕ ਹੈ। ਮੈਨੂੰ ਕੀ ਪਤਾ ਸੀ ਜਦੋਂ ਤੁਹਾਡੇ ਸਭਨਾਂ ਦੇ ਸਾਹਮਣੇ ਦੂਤ ਨੇ ਮੇਰੇ ਨਾਲ ਨਦੀ ਦੇ ਕੋਲ ਗੱਲ ਕੀਤੀ ਸੀ ਅਤੇ ਕਿਹਾ, ਜਿਵੇਂ ਯੂਹੰਨਾ ਬਪਤਿਸਮਾ ਦੇਣ ਵਾਲਾ ਪਹਿਲੀ ਆਮਦ ਦੇ ਅੱਗੇ ਭੇਜਿਆ ਗਿਆ ਸੀ, ਤੇਰਾ ਸੰਦੇਸ਼ ਸਾਰੇ ਸੰਸਾਰ ਵਿੱਚ ਜਾਵੇਗਾ। ਇਹ ਹੋ ਗਿਆ ਹੈ, ਹਰੇਕ ਦੇਸ਼ ਵਿੱਚ ਹੁਣ ਚੰਗਾਈ ਸਭਾਵਾਂ ਹੋ ਰਹੀਆਂ ਹਨ, ਪੂਰੀ ਦੁਨੀਆ ਭਰ ਵਿੱਚ, ਇੱਥੋਂ ਤੱਕ ਕਿ ਰੂਸ ਵਿੱਚ ਵੀ। ਹਾਂ ਸ਼੍ਰੀਮਾਨ, ਹਰ ਜਗ੍ਹਾ ਚੰਗਾਈ ਸਭਾਵਾਂ ਚੱਲ ਰਹੀਆਂ ਹਨ ਜਿੱਥੇ ਇਹ ਮਰ ਚੁੱਕੀਆਂ ਸਨ। ਹੁਣ ਇੱਥੇ ਕੁਝ ਮਹਾਨ ਹੈ ਜੋ ਅੱਗੇ ਵੱਧ ਰਿਹਾ ਹੈ। ਮੈਂ ਤੂਤ ਦੇ ਪੱਤਿਆਂ ਦੇ ਫੜਕਣ ਦੀ ਆਵਾਜ਼ ਸੁਣਨ ਦੀ ਉਡੀਕ ਕਰ ਰਿਹਾ ਹਾਂ। ਮੈਂ ਜਾ ਰਿਹਾ ਹਾਂ, ਮੇਰੇ ਲਈ ਪ੍ਰਾਰਥਨਾ ਕਰਨਾ। ਹੁਣ ਜਿਵੇਂ ਮੈਂ ਯਿਸੂ ਮਸੀਹ ਦੇ ਜੀ ਉੱਠਣ ਦੇ ਪ੍ਰਗਟੀਕਰਨ ਦੀ ਸੇਵਕਾਈ ਵਿੱਚ ਹਾਂ, ਜੇ ਉਹ ਜਿਉਂਦਾ ਹੈ ਤਾਂ ਉਹ ਹਰੇਕ ਵਾਅਦੇ ਨੂੰ ਪੂਰਾ ਕਰਦਾ ਹੈ। ਇਹਨਾਂ 2000 ਸਾਲਾਂ ਵਿੱਚ ਉਸ ਨੂੰ ਕਿਸ ਨੇ ਜਿੰਦਾ ਰੱਖਿਆ ਹੈ? ਕਿਸ ਨੇ ਉਸ ਅਨੰਤ ਚੰਨ ਨੂੰ ਬਲਦਾ ਹੋਇਆ ਰੱਖਿਆ ਹੈ? ਹੁਣ ਇਹ ਸ਼ਾਮ ਦਾ ਵੇਲਾ ਹੈ, ਉਸਦਾ ਕਿਸੇ ਚੀਜ਼ ਦਾ ਪ੍ਰਗਟਾਵਾ ਜੋ ਉਸਨੇ ਕੀਤਾ ਸੀ, ਜਿਵੇਂ ਉਸਨੇ ਸਲੀਬ ਦਿੱਤੇ ਜਾਣ ਤੋਂ ਪਹਿਲਾਂ ਕੀਤਾ ਸੀ। ਉਸਨੇ ਆਪਣੇ ਆਪ ਨੂੰ ਚੇਲਿਆਂ ਉੱਤੇ ਪ੍ਰਗਟ ਕੀਤਾ। ਉਹਨਾਂ ਨੇ ਇਸ ਨੂੰ ਛੇਤੀ ਨਾਲ ਪਛਾਣ ਲਿਆ ਸੀ ਕਿ ਇਹ ਉਹੀ ਸੀ। ਹੁਣ ਉਹ ਉਹੀ ਕੰਮ ਦੁਬਾਰਾ ਕਰੇਗਾ। ਕਿੰਨੇ ਜਣੇ ਇੱਥੇ ਹਨ ਜੋ ਮੇਰੀਆਂ ਦੂਸਰੀਆਂ ਸੰਗਤਾਂ ਵਿੱਚ ਰਹੇ ਹਨ? ਆਓ ਸਾਰੀ ਇਮਾਰਤ ਵਿੱਚ ਆਪਣੇ ਹੱਥਾਂ ਨੂੰ ਵਿਖਾਓ। ਮੈਨੂੰ ਲੱਗਦਾ ਹੈ ਕਿ 100% ਹੈ, ਇਸ ਲਈ ਮੈਨੂੰ ਇਸ ਵਿੱਚੋਂ ਨਹੀਂ ਜਾਣਾ ਪਵੇਗਾ। ਤੁਸੀਂ ਜਾਣਦੇ ਹੋ ਕਿ ਉਮੀਦ ਕੀ ਕਰਨੀ ਹੈ। ਅੱਜ ਰਾਤ ਕਿੰਨੇ ਜਣੇ ਤਾਂਗ ਵਿੱਚ ਹਨ ਅਤੇ ਉਸਨੂੰ ਫਿਰ ਵੇਖਣ ਲਈ ਉਡੀਕ ਰਹੇ ਹਨ ਕਿ ਉਹ ਦ੍ਰਿਸ਼ ਤੇ ਆ ਜਾਵੇ ਕਿ ਤੂੰ ਫਿਰ ਤੋਂ ਜੀ ਉੱਠਿਆ ਹੋਇਆ ਮਸੀਹ ਹੈ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਹੁਣ ਬਸ ਇਹ ਦਿਖਾਉਣ ਲਈ ਕਿ ਉਹ ਜਿਉਂਦਾ ਹੈ। ਇਹ ਕੀ ਸੀ? ਐਕਸ, ਠੀਕ ਹੈ, ਅਸੀਂ ਇੱਕੋ ਸਮੇਂ ਤੇ ਬਹੁਤ ਸਾਰਿਆਂ ਨੂੰ ਨਹੀਂ ਬੁਲਾ ਸਕਦੇ ਹਾਂ। ਅਸੀਂ ਖੜੇ ਹੋ ਸਕਦੇ ਹਾਂ, ਹੋ ਸਕਦਾ ਹੈ ਇੱਕ ਸਮੇਂ ਤੇ 4 ਜਾਂ 5, ਠੀਕ ਹੈ। ਆ ਹੁਣ ਪ੍ਰਾਰਥਨਾ ਕਾਰਡਾਂ ਨਾਲ ਸ਼ੁਰੂ ਕਰੀਏ, ਉਹਨਾਂ ਨੂੰ ਖੜੇ ਕਰਨਾ ਸ਼ੁਰੂ ਕਰੀਏ। ਆਓ ਨੰਬਰ 1 ਨੂੰ ਲਈਏ, ਇਹ ਕਿਹਦੇ ਕੋਲ ਹੈ? ਆਪਣੇ ਕਾਰਡ ਤੇ ਦੇਖੋ, ਨੰਬਰ 1 1, ਓ ਮੈਨੂੰ ਮਾਫ ਕਰਨਾ, ਠੀਕ ਹੈ ਇਸਤਰੀ, 1
ਨੰਬਰ 2 ਨੰਬਰ 3, ਕੈਨ ਯੂ ਗੈਟ ਅਪ ਏਵਰੀ ਹੂ ਹੈਜ਼ ਨੰਬਰ 3 ਨੰਬਰ 4
ਨੰਬਰ 2 ਨੰਬਰ 3 ਕੀ ਤੁਸੀਂ ਖੜੇ ਹੋ ਸਕਦੇ ਹੋ? ਨੰਬਰ 3 ਕਿਸ ਦੇ ਕੋਲ ਹੈ? ਨੰਬਰ 4 ਨੰਬਰ 5 ਨੰਬਰ 6 ਮੈਨੂੰ 6ਵਾਂ ਨੰਬਰ ਦਿਖਾਈ ਨਹੀਂ ਦੇ ਰਿਹਾ। 1 2 3 4 5 ਨੰਬਰ 6 ਠੀਕ ਹੈ, ਨੰਬਰ 7 ਨੰਬਰ 7 ਕਿਰਪਾ ਕਰਕੇ ਠੀਕ ਇੱਥੇ ਆਓ ਤਾਂ 8 ਨੰਬਰ 8 ਨੰਬਰ 9 ਠੀਕ ਹੈ ਸ਼੍ਰੀਮਾਨ, ਨੰਬਰ 10 ਆਓ ਦੇਖੀਏ ਕਿ ਪਿੱਛੇ ਕਿੰਨੇ ਹਨ, ਠੀਕ ਹੈ। ਆਓ ਇਸ ਤੋਂ ਹੀ ਸ਼ੁਰੂ ਕਰੀਏ, ਫਿਰ ਅਸੀਂ ਦੇਖ ਸਕਦੇ ਹਾਂ ਸ਼ਾਇਦ ਅਸੀਂ ਕੁਝ ਹੋਰ ਲੈ ਸਕੀਏ। ਇਮਾਰਤ ਵਿੱਚ ਕਿੰਨੇ ਕੋ ਲੋਕ ਹਨ ਜੋ ਮੈਨੂੰ ਨਹੀਂ ਜਾਣਦੇ ਹਨ? ਮੈਂ ਤੁਹਾਨੂੰ ਨਹੀਂ ਜਾਣਦਾ ਹਾਂ ਤੇ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਵਰ ਤੁਹਾਨੂੰ ਚੰਗਾ ਕਰੇ ਤਾਂ ਆਪਣੇ ਹੱਥ ਉੱਪਰ ਉਠਾਓ। ਤੁਸੀਂ ਜਿਨ੍ਹਾਂ ਨੂੰ ਪਤਾ ਹੈ ਕਿ ਮੈਂ ਤੁਹਾਨੂੰ ਨਹੀਂ ਜਾਣਦਾ, ਠੀਕ ਹੈ, ਬਸ ਪੂਰੀ ਤਰ੍ਹਾਂ ਆਦਰ ਭਾਵ ਵਿੱਚ ਬਣੇ ਰਹੋ। ਹੁਣ ਸਾਡਾ ਪ੍ਰਭੂ ਯੇਸ਼ੂ ਜਦੋਂ ਧਰਤੀ ਉੱਤੇ ਸੀ, ਜਦੋਂ ਲੋਕਾਂ ਨੂੰ ਕਤਾਰਾਂ ਵਿੱਚ ਬਿਠਾ ਰਹੇ ਹਨ, ਸਾਡਾ ਪ੍ਰਭੂ ਯੇਸ਼ੂ ਜਦੋਂ ਧਰਤੀ ਉੱਤੇ ਸੀ, ਉਸਨੇ ਕਦੇ ਵੀ ਦਾਵਾ ਨਹੀਂ ਕੀਤਾ ਸੀ ਕਿ ਉਹ ਚੰਗਾ ਕਰਨ ਵਾਲਾ ਹੈ। ਇਹ ਗੱਲ ਕਿੰਨੇ ਕੋ ਜਣੇ ਜਾਣਦੇ ਹਨ? ਉਸਨੇ ਕਿਹਾ, ਇਹ ਮੇਰਾ ਪਿਤਾ ਹੈ ਜੋ ਮੇਰੇ ਵਿੱਚ ਰਹਿੰਦਾ ਹੈ। ਕਿੰਨੇ ਕੋ ਜਾਣਦੇ ਹਨ ਕਿ ਉਸਨੇ ਕਿਹਾ ਸੀ, ਮੈਂ ਆਪਣੇ ਆਪ ਤੋਂ ਕੁਝ ਨਹੀਂ ਕਰਦਾ ਹਾਂ, ਪਰ ਜੋ ਕੁਝ ਮੈਂ ਪਿਤਾ ਨੂੰ ਕਰਦੇ ਵੇਖਦਾ ਹਾਂ ਉਹੀ ਪੁੱਤਰ ਵੀ ਕਰਦਾ ਹੈ। ਉਸਨੇ ਆਪਣੇ ਆਪ ਨੂੰ ਯਹੂਦੀਆਂ ਦੀ ਨਸਲ ਅੱਗੇ ਪ੍ਰਗਟ ਕੀਤਾ। ਉਸਨੇ ਆਦਮੀ ਨੂੰ ਇਹ ਦੱਸਣ ਦੁਆਰਾ ਕਿ ਉਹ ਕਿੱਥੇ ਦਾ ਸੀ, ਕਿ ਉਹ ਕੀ ਕਰ ਰਿਹਾ ਸੀ, ਚਮਤਕਾਰ ਕੀਤਾ ਤੇ ਉਹਨਾਂ ਉਸ ਤੇ ਨਿਹਚਾ ਕੀਤੀ। ਜਦੋਂ ਉਸਨੇ ਆਪਣੇ ਆਪ ਨੂੰ ਸਾਮਰੀਆ ਦੀ ਨਸਲ ਤੇ ਪ੍ਰਗਟ ਕੀਤਾ, ਉਸਨੇ ਇੱਕ ਔਰਤ ਨੂੰ ਦੱਸਿਆ ਕਿ ਉਸਦੀ ਸਮੱਸਿਆ ਕੀ ਹੈ। ਉਸਨੇ ਉਸ ਤੇ ਨਿਹਚਾ ਕੀਤੀ ਤੇ ਸਾਰੀ ਨਸਲ ਨੇ ਵੀ ਕਿ ਇਹ ਠੀਕ ਹੈ। ਪਰ ਯਾਦ ਰੱਖੋ, ਉਸਨੇ ਇਹ ਪਰਾਈ ਕੌਮ ਨਾਲ ਕਦੇ ਵੀ ਨਹੀਂ ਕੀਤਾ, ਕਦੇ ਵੀ ਕਿਸੇ ਪਰਾਈ ਕੌਮ ਦੇ ਸਾਹਮਣੇ ਨਹੀਂ ਕੀਤਾ। ਕਿੰਨੇ ਕੁ ਜਾਣਦੇ ਹਨ ਕਿ ਇਹ ਪਰਾਈਆਂ ਕੌਮਾਂ ਦਾ ਯੁੱਗ ਹੈ? ਪਰ ਹੁਣ ਸ਼ਾਮ ਦੇ ਉਜਾਲੇ ਆ ਗਏ ਹਨ। ਕਿਸ ਕਿਸਮ ਦਾ ਉਜਾਲਾ ਚਮਕਿਆ ਸੀ? ਪੁੱਤਰ ਦੇ ਛੁਪਣ ਦੇ ਸਮੇਂ ਕਿਸ ਪ੍ਰਕਾਰ ਦਾ ਉਜਾਲਾ ਚਮਕਿਆ ਸੀ? ਉਹੀ ਸੂਰਜ ਜਾਂ ਪੁੱਤਰ ਜੋ ਪੂਰਬ ਵਿੱਚ ਚਮਕਦਾ ਸੀ ਜਦੋਂ ਇਹ ਉੱਪਰ ਆਉਂਦਾ ਹੈ? ਕੀ ਤੁਸੀਂ ਇਹ ਵਿਸ਼ਵਾਸ ਕਰਦੇ ਹੋ ਕਿ ਇਹ ਉਹੀ ਪੁੱਤਰ ਹੈ ਜਿਹੜਾ ਧਰਤੀ ਤੋਂ ਪਾਰ ਗਿਆ ਸੀ? ਕਿ ਇਹ ਉਹੀ ਪੁੱਤਰ ਹੈ ਜੋ ਵਿਖਾਲੀ ਦਿੱਤਾ ਅਤੇ ਉੱਥੇ ਆਪਣਾ ਉਜਾਲਾ ਦਿਖਾਇਆ? ਸਾਰਾ ਦਿਨ ਇਹ ਹਨੇਰਾ ਰਿਹਾ ਸੀ, ਬਸ ਇੱਕ ਧੁੰਦਲਾ ਦਿਨ ਸੀ, ਫਿਰ ਪੁੱਤਰ ਦੇ ਹੇਠਾਂ ਜਾਣ ਤੋਂ ਠੀਕ ਪਹਿਲਾਂ ਇਹ ਫਿਰ ਤੋਂ ਚਮਕਿਆ ਹੈ। ਇਹ ਉਹੀ ਉਜਾਲਾ ਹੋਣਾ ਚਾਹੀਦਾ ਹੈ ਜੋ ਉੱਥੇ ਚਮਕਿਆ ਸੀ। ਇਹ ਉੱਥੇ ਪਹਿਲਾਂ ਸਾਮਰੀਆ ਤੇ ਯਹੂਦੀਆਂ ਉੱਤੇ ਚਮਕਿਆ ਸੀ, ਪਰ ਪਰਾਈਆਂ ਕੌਮਾਂ ਉੱਤੇ ਨਹੀਂ। ਫਿਰ ਉਸਨੂੰ ਕੱਲ, ਅੱਜ ਅਤੇ ਯੁਗ ਯੁਗ ਇੱਕੋ ਜਿਹਾ ਹੋਣ ਲਈ ਫਿਰ ਉਸਨੇ ਉਹੀ ਚਾਨਣ ਪਰਾਈਆਂ ਜਾਤੀਆਂ ਉੱਤੇ ਹੀ ਚਮਕਾਉਣਾ ਹੈ। ਕਿ ਇਹ ਠੀਕ ਹੈ? ਹੁਣ ਤੁਸੀਂ ਵਿਸ਼ਵਾਸ ਕਰਦੇ ਹੋ? ਹੁਣ ਭੈਣ ਗਰਟੀ ਬਿਲਕੁਲ ਚੁੱਪ ਚਾਪ, ਬਸ ਇੱਕ ਪਲ ਲਈ। ਹੁਣ ਇਸ ਪ੍ਰਾਰਥਨਾ ਦੀ ਕਤਾਰ ਵਿੱਚ ਮੇਰਾ ਅੰਦਾਜ਼ਾ ਹੈ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਮੈਂ ਨਹੀਂ ਜਾਣਦਾ ਹਾਂ। ਤੁਹਾਡੇ ਵਿੱਚੋਂ ਕਿੰਨੇ ਲੋਕ ਉੱਥੇ ਹਨ ਜਿਨ੍ਹਾਂ ਬਾਰੇ ਮੈਂ ਨਹੀਂ ਜਾਣਦਾ ਕਿ ਤੁਹਾਡੀ ਕੀ ਸਮੱਸਿਆ ਹੈ, ਜਾਂ ਤੁਹਾਨੂੰ ਕੁਝ ਵੀ ਨਹੀਂ ਹੈ? ਤੁਸੀਂ ਜਾਣਦੇ ਹੋ, ਆਪਣੇ ਹੱਥ ਉੱਪਰ ਉਠਾਓ, ਤੁਸੀਂ ਜਿਹੜੇ ਪ੍ਰਾਰਥਨਾ ਦੀ ਕਤਾਰ ਵਿੱਚ ਹੋ, ਜਿਹੜੇ ਜਾਣਦੇ ਹਨ ਕਿ ਮੈਂ ਤੁਹਾਡੇ ਬਾਰੇ ਕੁਝ ਨਹੀਂ ਜਾਣਦਾ ਹਾਂ। ਸਭਾ ਵਿੱਚ ਕਿੰਨੇ ਕੋ ਹਨ ਜਿਨ੍ਹਾਂ ਨੂੰ ਪਤਾ ਹੈ ਕਿ ਮੈਂ ਤੁਹਾਡੇ ਬਾਰੇ ਕੁਝ ਨਹੀਂ ਜਾਣਦਾ? ਮੈਨੂੰ ਕੋਈ ਪਰਵਾਹ ਨਹੀਂ ਭਾਵੇਂ ਤੁਸੀਂ ਇੱਥੇ ਹੋ ਜਾਂ ਨਹੀਂ। ਹੁਣ ਮੈਨੂੰ ਤੁਹਾਡੇ ਬਾਰੇ ਕੁਝ ਨਹੀਂ ਪਤਾ, ਠੀਕ ਹੈ, ਠੀਕ ਹੈ, ਬਸ ਵਿਸ਼ਵਾਸ ਕਰੋ। ਇੱਕ ਵਾਰ ਸਾਡਾ ਪ੍ਰਭੂ ਇੱਕ ਛੋਟੀ ਜਿਹੀ ਮੁਰਦਾ ਲੜਕੀ ਨੂੰ ਜਵਾਲਣ ਜਾ ਰਿਹਾ ਸੀ। ਇੱਕ ਔਰਤ ਨੇ ਉਸਦਾ ਪੱਲਾ ਛੋਇਆ। ਉਹ ਮੜਿਆ ਤੇ ਕਿਹਾ, ਮੈਨੂੰ ਕਿਸ ਨੇ ਛੋਇਆ ਹੈ? ਹਰ ਕੋਈ ਸ਼ਾਂਤ ਖੜਾ ਸੀ। ਉਹਨਾਂ ਨੇ ਇਨਕਾਰ ਕੀਤਾ ਕਿ ਅਸੀਂ ਨਹੀਂ ਛੋਇਆ ਹੈ, ਪਰ ਉਸਨੇ ਆਲੇ ਦੁਆਲੇ ਵੇਖਿਆ। ਉਹਨਾਂ ਵਿੱਚੋਂ ਕਈਆਂ ਨੇ ਉਸਨੂੰ ਝਿੜਕਿਆ। ਪਤਰਸ ਨੇ ਉਸਨੂੰ ਕਿਹਾ, ਪ੍ਰਭੂ ਤੂੰ ਇਹ ਕਿਵੇਂ ਕਹਿ ਸਕਦਾ ਹੈ ਕਿ ਤੈਨੂੰ ਕਿਸ ਨੇ ਛੋਇਆ ਹੈ, ਜਦਕਿ ਸਾਰੀ ਹੀ ਭੀੜ ਤੈਨੂੰ ਛੂ ਰਹੀ ਹੈ? उसने कहा पर मेरे विचों शक्ति निकली है, ये समर्थ है। उसने आड़े दुआले देखा जिन तक उसने लभ ना लिया कि कौन सी, उसने किस तरह पता लगा कि वो कैडी औरत सी। उसका अपना विश्वास ही क्योंकि उसने ये कहा सी तेरे विश्वास ने तेनू बचाया है, तेरी लहू वगन दी बीमारी जो कि तेनू सी खत्म हो गई है, तेरी नेचा ने तेनू चंगा किता है। जेड़ा यीशु मसीह अज है ओही कल सी, जेकर वो यही काम अज भी कर सकता है तो अपना सबूत दिंदा है। इंज लगता है जिवे मैं इस औरत नूं जानदा हां कि तुसी पहले व्यक्ति हो सकता है कि मैं तुहानूं जानदा हां, मैं तुहानूं नहीं जानदा, तुहाडा चेहरा जाणिया पछाणिया लगता है, मैनूं नहीं पता है, पर जो कुछ भी है तुसी खड़े होवो अते एक मिनट लई इत्थे आओ। मैं कहना चाहुंदा हां जे मैं तुहानूं जानदा हुंदा हो सकता है कि मैं नहीं जानदा, मैनूं तेरा नाम नहीं पता है, पर इंज लगता है जिवे मैं तेनूं देखिया होवे अते शायद देखिया भी होवे, पर मैं ए नहीं जानदा कि तू इत्थे किस लई आई है। मेनू कोई अंदाजा नहीं कि तू इत्थे क्यों आई है, मेनू नहीं पता कि मैं तेनू जानता हां, तेरा चेहरा जानिया पछाणिया लगता है कि मैं तेनू जानता हां, मैं तेनू नहीं जानता हां। ठीक है, फिर तू एक अजनबी है, उसका चेहरा मेनू जानिया पछाणिया लगता सी, मैं बस नहीं जानता सी, मैं बस पक्का करना चाहुंदा सी। हुण हर कोई सुचेत है जो तुहाडे विच कोई आत्मिकता है ਤਾਂ ਹੁਣੇ ਹੀ ਕੁਝ ਹੋਣ ਜਾ ਰਿਹਾ ਹੈ। ਜ਼ਰੂਰੀ ਨਹੀਂ ਕਿ ਤੁਸੀਂ ਇਸ ਨੂੰ ਮਹਿਸੂਸ ਕਰੋ, ਪਰ ਤੁਸੀਂ ਇਸ ਨੂੰ ਮਹਿਸੂਸ ਕਰ ਰਹੇ ਹੋ। ਮੈਨੂੰ ਪਤਾ ਹੈ ਕਿ ਪ੍ਰਭੂ ਦਾ ਉਹ ਦੂਤ ਬਿਲਕੁਲ ਇੱਥੇ ਮੇਜ਼ ਤੇ ਹੈ ਕਿ ਤੂੰ ਉਸ ਤਸਵੀਰ ਨੂੰ ਉੱਥੇ ਵੇਖਦੀ ਹੈ, ਉਸ ਜੋਤ ਨੂੰ, ਉਹ ਜੋਤ ਹੁਣ ਠੀਕ ਇੱਥੇ ਹੈ। ਤੁਸੀਂ ਕਹੋਗੇ ਮੈਨੂੰ ਵਿਖਾਈ ਨਹੀਂ ਦਿੰਦੀ, ਨਾ ਹੀ ਉਹਨਾਂ ਨੇ ਉਹ ਦੂਤ ਵੇਖੇ ਸਨ ਜਿਨ੍ਹਾਂ ਨੇ ਉਹਨਾਂ ਨੂੰ ਦੱਸਿਆ ਸੀ ਉਸਨੇ ਤੁਹਾਨੂੰ ਗਲੀਲ ਵਿੱਚ ਹੁੰਦਿਆਂ ਇਹ ਦੱਸਿਆ ਸੀ ਉਹ ਉੱਥੇ ਸਨ। ਉਹ ਇੱਥੇ ਹੈ, ਉਹ ਜੀ ਉੱਠਿਆ ਹੋਇਆ ਮਸੀਹ ਹੈ। ਕਿੰਨੇ ਲੋਕ ਜਾਣਦੇ ਹਨ ਕਿ ਅੱਜ ਉਹ ਮਸੀਹ ਉਜਾਲੇ ਦੇ ਰੂਪ ਵਿੱਚ ਹੈ? ਯਕੀਨਨ ਬਾਈਬਲ ਕਹਿੰਦੀ ਹੈ ਕਿ ਉਹ ਹੈ। ਹੁਣ ਤੁਸੀਂ ਬਹੁਤ ਹੀ ਆਦਰ ਭਾਵ ਨਾਲ ਰਹੋ, ਆਲੇ ਦੁਆਲੇ ਨਾ ਘੁੰਮੋ, ਜਿੱਥੇ ਕਿਤੇ ਵੀ ਤੁਸੀਂ ਹੋ ਬਸ ਪ੍ਰਾਰਥਨਾ ਕਰੋ। ਹੁਣ ਜੇ ਅਸੀਂ ਇੱਕ ਦੂਜੇ ਲਈ ਅਜਨਬੀ ਹਾਂ, ਜੇ ਤੂੰ ਬਿਮਾਰ ਹੈ ਅਤੇ ਜੇ ਮੈਂ ਤੈਨੂੰ ਚੰਗਾ ਕਰ ਸਕਦਾ ਤਾਂ ਮੈਂ ਕਰ ਦਿੰਦਾ, ਪਰ ਮੈਂ ਨਹੀਂ ਕਰ ਸਕਦਾ, ਮੈਂ ਇਹ ਨਹੀਂ ਕਰ ਸਕਦਾ ਕਿਉਂਕਿ ਇਹ ਪਹਿਲਾਂ ਹੀ ਕਰ ਦਿੱਤਾ ਗਿਆ ਹੈ। ਯਿਸੂ ਜਦੋਂ ਕਲਵਰੀ ਉੱਤੇ ਮਰਿਆ ਉਹ ਜੀ ਉੱਠਿਆ, ਉਸਨੇ ਸਾਬਤ ਕਰ ਦਿੱਤਾ ਸੀ। ਹੁਣ ਜੇ ਉਹ ਮੇਰੇ ਉੱਤੇ ਪ੍ਰਗਟ ਕਰ ਦੇਵੇ ਕਿ ਤੂੰ ਇੱਥੇ ਕਿਉਂ ਹੈ, ਹੁਣ ਜੇ ਉਹ ਇਹਨਾਂ ਕੱਪੜਿਆਂ ਵਿੱਚ ਇੱਥੇ ਖੜਾ ਹੁੰਦਾ ਤਾਂ ਉਸਨੇ ਤੁਹਾਨੂੰ ਜਾਣ ਲੈਣਾ ਸੀ ਕਿ ਤੁਸੀਂ ਕੌਣ ਹੋ। ਉਸਨੇ ਜਾਣ ਲੈਣਾ ਸੀ ਜੇ ਪਰਮੇਸ਼ਵਰ ਉਸ ਉੱਤੇ ਇਹ ਪ੍ਰਗਟ ਕਰ ਦਿੰਦਾ। ਉਸਨੇ ਕਿਹਾ ਮੈਂ ਕੁਝ ਨਹੀਂ ਕਰਦਾ ਜਦੋਂ ਤੱਕ ਪਿਤਾ ਮੈਨੂੰ ਨਹੀਂ ਵਿਖਾਉਂਦਾ ਕੀ ਕਰਨਾ ਹੈ। ਜੇ ਉਹ ਇੱਥੇ ਹੁੰਦਾ ਉਹ ਤੁਹਾਡੇ ਤੇ ਪ੍ਰਗਟ ਕਰ ਦਿੰਦਾ ਸ਼ਾਇਦ ਤੁਸੀਂ ਕੌਣ ਹੋ, ਤੁਸੀਂ ਕਿੱਥੋਂ ਆਏ ਹੋ, ਤੁਹਾਡਾ ਨਾਮ ਕੀ ਹੈ, ਇਸ ਸੰਗਤ ਵਿੱਚ ਆਉਣ ਤੋਂ ਪਹਿਲਾਂ ਤੁਸੀਂ ਕੀ ਕੀਤਾ ਸੀ, ਜਾਂ ਤੁਹਾਡੇ ਦਿਲ ਵਿੱਚ ਕੀ ਹੈ, ਜਾਂ ਇਸੇ ਤਰ੍ਹਾਂ ਕੁਝ ਹੋਰ। ਪਰ ਚੰਗਾਈ ਲਈ ਇਹ ਸੰਪੂਰਨ ਕੀਤਾ ਹੋਇਆ ਕੰਮ ਹੈ, ਇਹ ਪਹਿਲਾਂ ਹੀ ਪੂਰਾ ਕਰ ਦਿੱਤਾ ਗਿਆ ਹੈ। ਹੁਣ ਜੇਕਰ ਉਹ ਵੀ ਇਹੀ ਕੰਮ ਕਰੇਗਾ ਤਾਂ ਕੀ ਤੂੰ ਵਿਸ਼ਵਾਸ ਕਰੇਗੀ ਕਿ ਤੈਨੂੰ ਉਹ ਮਿਲੇਗਾ ਜੋ ਤੂੰ ਮੰਗ ਰਹੀ ਹੈ? ਕੀ ਸੰਗਤ ਆਪਣਾ ਹੱਥ ਪਰਮੇਸ਼ਵਰ ਵੱਲ ਉਠਾਏਗੀ ਕਿ ਤੁਸੀਂ ਵੀ ਇਸ ਤੇ ਵਿਸ਼ਵਾਸ ਕਰੋਗੇ ਜੇ ਉਹ ਇਸ ਔਰਤ ਤੇ ਪ੍ਰਗਟ ਕਰ ਦਿੰਦਾ ਹੈ? ਉਸ ਨੂੰ ਨਿਆਈ ਹੋਣ ਦਿਓ। ਹੁਣ ਜੇ ਕੋਈ ਵੀ ਵਿਅਕਤੀ ਆ ਕੇ ਇਸ ਦੀ ਜਗ੍ਹਾ ਲੈਣੀ ਚਾਹੁੰਦਾ ਹੈ ਤਾਂ ਤੁਹਾਡਾ ਸਵਾਗਤ ਹੈ। ਹੁਣ ਇੱਥੇ ਜਿੱਥੇ ਮੈਂ ਝੂਠਾ ਸਾਬਤ ਹੋ ਸਕਦਾ ਹਾਂ, ਪਰਮੇਸ਼ਵਰ ਦਾ ਵਚਨ ਝੂਠਾ ਹੈ ਜਾਂ ਮੈਂ ਸੱਚ ਦੱਸ ਰਿਹਾ ਹਾਂ ਅਤੇ ਉਸਦਾ ਵਚਨ ਸੱਚਾ ਹੈ? ਠੀਕ ਹੈ, ਇੱਥੇ ਤੁਸੀਂ ਇਸ ਦੇ ਕੋਲ ਆਉਣ ਲਈ ਕੋਈ ਵੀ ਨਹੀਂ ਹੋ ਸਕਦਾ, ਇਹ ਵਿਖਾਉਂਦਾ ਹੈ, ਇਸ ਨੂੰ ਕਰ ਦਿੰਦਾ ਹੈ। ਹੁਣ ਜੇ ਇਹ ਔਰਤ ਬਿਮਾਰ ਹੈ, ਮੈਂ ਆਪਣੇ ਹੱਥ ਉਸ ਤੇ ਰੱਖਦਾ ਹਾਂ, ਕਹਿੰਦਾ ਹਾਂ ਤੂੰ ਚੰਗੀ ਹੋਣ ਜਾ ਰਹੀ ਹੈ ਭੈਣ, ਉਹ ਇਸ ਲਈ ਬਸ ਮੇਰੇ ਲਫ਼ਜ਼ ਰਵੇਗੀ। ਪਰ ਜੇ ਪਵਿੱਤਰ ਆਤਮਾ ਕੁਝ ਅਜਿਹਾ ਪ੍ਰਗਟ ਕਰਦਾ ਹੈ ਜੋ ਪਿਛੋਕੜ ਵਿੱਚ ਜੋ ਕਿ ਉਸ ਦੇ ਜੀਵਨ ਵਿੱਚ ਰਿਹਾ ਹੈ, ਉਹ ਜਾਣਦੀ ਹੈ ਕਿ ਇਹ ਸੱਚ ਹੈ ਜਾਂ ਨਹੀਂ। ਕੁਝ ਅਜਿਹਾ ਜੋ ਹੋਇਆ ਹੈ, ਜੇ ਉਹ ਜਾਣਦਾ ਹੈ ਕੀ ਹੋਇਆ ਹੈ ਤਾਂ ਉਹ ਯਕੀਨਨ ਜਾਣਦਾ ਹੈ ਕੀ ਹੋਏਗਾ। ਕੀ ਤੁਸੀਂ ਇਹ ਵਿਸ਼ਵਾਸ ਨਹੀਂ ਕਰਦੇ? ਕਾਸ਼ ਕਿ ਉਹ ਤੈਨੂੰ ਇਹ ਬਖਸ਼ੇ ਮੇਰੀ ਭੈਣ। ਫਿਰ ਸਾਰੇ ਸ਼ਰੋਤਿਆਂ ਨੇ ਕਿਹਾ ਹੈ ਕਿ ਉਹ ਨੇਚਾ ਕਰ ਲੈਣਗੇ। ਤੂੰ ਅਤੇ ਮੈਂ ਦੋਨੋਂ ਅਜਨਬੀਆਂ ਇਕੱਠੇ ਅਤੇ ਬਸ ਇੱਥੇ ਇਸ ਜਗ੍ਹਾ ਮਿਲ ਰਹੇ ਹਾਂ, ਤੂੰ ਉੱਥੇ ਖੜੀ ਹੈ। ਕੋਈ ਸਮੱਸਿਆ ਹੈ? ਮੈਂ ਨਹੀਂ ਜਾਣਦਾ ਕੀ ਹੈ, ਮੈਨੂੰ ਨਹੀਂ ਪਤਾ ਕਿਉਂਕਿ ਮੈਂ ਤੈਨੂੰ ਨਹੀਂ ਜਾਣਦਾ ਹਾਂ। ਮੈਂ ਕਿਵੇਂ ਜਾਣ ਸਕਦਾ ਹਾਂ ਕਿ ਤੂੰ ਕੀ ਸੀ, ਤੈਨੂੰ ਕੀ ਪਰੇਸ਼ਾਨੀ ਹੈ? ਪਰ ਪਰਮੇਸ਼ਵਰ ਜਾਣਦਾ ਹੈ ਕਿ ਤੇਰੀ ਕੀ ਪਰੇਸ਼ਾਨੀ ਹੈ। ਹੁਣ ਤੁਸੀਂ ਬਸ ਆਦਰ ਭਾਵ ਵਿੱਚ ਰਹੋ।
the lady is not here for herself to begin with. You're here for somebody else.
ਹੁਣ ਇਹ ਔਰਤ ਇੱਥੇ ਆਪਣੇ ਲਈ ਨਹੀਂ ਆਈ ਹੈ, ਤੂੰ ਇੱਥੇ ਕਿਸੇ ਹੋਰ ਲਈ ਆਈ ਹੈ। ਇਹ ਤਾਂ ਇੱਕ ਛੋਟਾ ਜਿਹਾ ਬੱਚਾ ਹੈ। ਇਹ ਬਹੁਤ ਹੀ ਬੇਚੈਨ ਹੈ। ਇਹ ਤੇਰਾ ਪੋਤਰਾ ਹੈ, ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਤੁਹਾਡਾ ਹੀ ਪੋਤਾ ਹੈ। ਕੋਈ ਅਜੀਬ ਗੱਲ ਹੈ, ਮੈਂ ਉਸ ਬੱਚੇ ਨੂੰ ਇੱਕ ਸ਼ਹਿਰ ਵਿੱਚ ਦੇਖ ਰਿਹਾ ਹਾਂ ਜੋ ਇਹ ਸ਼ਹਿਰ ਨਹੀਂ ਹੈ। ਇਹ ਨਿਊ ਅਲਬਾਨੀ ਵਰਗਾ ਲੱਗਦਾ ਹੈ। ਇਹ ਸਹੀ ਹੈ, ਉਸਨੂੰ ਨਸਾਂ ਸੰਬੰਧੀ ਬਿਮਾਰੀ ਹੈ, ਉਸਦੇ ਜਿਗਰ ਵਿੱਚ ਕੋਈ ਨੁਕਸ ਹੈ, ਇਸੇ ਤਰ੍ਹਾਂ ਉਹ ਕਹਿੰਦੇ ਹਨ। ਉਹ ਬਹੁਤ ਜ਼ਿਆਦਾ ਉਲਟੀਆਂ ਕਰਦਾ ਹੈ। ਠੀਕ ਹੈ, ਤੁਸੀਂ ਇਸ ਦੇ ਕਰਕੇ ਬਹੁਤ ਪਰੇਸ਼ਾਨ ਹੋ ਅਤੇ ਤੁਸੀਂ ਉਸ ਦੇ ਲਈ ਇੱਥੇ ਖੜੇ ਹੋ। ਇਹੀ ਯਹੋਵਾ ਇਉਂ ਫਰਮਾਉਂਦਾ ਹੈ, ਤੂੰ ਹੀ ਨਿਆਂ ਕਰ ਕਿ ਇਹ ਗੱਲਾਂ ਸੱਚ ਹਨ। ਮੈਂ ਨਹੀਂ ਜਾਣਦਾ ਹਾਂ ਕਿ ਮੈਂ ਤੁਹਾਨੂੰ ਕੀ ਦੱਸਿਆ ਹੈ। ਟੇਪ ਜਾਣਦੀ ਹੈ, ਇਹ ਦੱਸਦੀ ਹੈ, ਇਹ ਮੈਨੂੰ ਦੱਸੇਗੀ। ਹੁਣ ਇਹ ਕਿਸੇ ਹੋਰ ਲਈ ਸੀ। ਔਰ ਮਾਲ ਜਿਹੜਾ ਤੇਰੇ ਹੱਥ ਵਿੱਚ ਹੈ, ਉਸ ਉੱਤੇ ਰੱਖ ਦੇਣਾ ਜਦੋਂ ਉਹ ਮਸਾ ਤੇਰੇ ਉੱਤੇ ਸੀ, ਅਤੇ ਸ਼ੱਕ ਨਾ ਕਰੀ, ਅਤੇ ਤੈਨੂੰ ਉਹ ਮਿਲ ਜਾਵੇਗਾ ਜੋ ਤੂੰ ਮੰਗਿਆ ਹੈ। ਜੇ ਉਹ ਜਾਣਦਾ ਹੈ ਕਿ ਕੀ ਸੀ, ਤਾਂ ਉਹ ਜਾਣਦਾ ਹੈ ਕਿ ਕੀ ਹੋਵੇਗਾ। ਸ਼ੱਕ ਨਾ ਕਰ, ਨਿਹਚਾ ਕਰਦੀ ਹੋਈ ਜਾ। ਸ਼੍ਰੀਮਾਨ, ਤੁਹਾਡਾ ਕੀ ਹਾਲ ਹੈ? ਮੈਨੂੰ ਲੱਗਦਾ ਹੈ ਕਿ ਅਸੀਂ ਇੱਕ ਦੂਜੇ ਲਈ ਅਣਜਾਣ ਹਾਂ, ਅਸੀਂ ਅਜਨਬੀ ਹਾਂ। ਉਸਨੇ ਕਿਹਾ ਕਿ ਅੱਜ ਸਵੇਰ ਤੱਕ ਜੀਵਨ ਵਿੱਚ ਉਸਨੇ ਮੈਨੂੰ ਪਹਿਲਾਂ ਕਦੇ ਨਹੀਂ ਦੇਖਿਆ। ਹੁਣ ਸਾਰੇ ਜਣੇ ਬੜੇ ਹੀ ਆਦਰ ਭਾਵ ਵਿੱਚ ਰਹੋ। ਮਸਾ ਹੁਣ ਪਹਿਲਾਂ ਹੀ ਇੱਥੇ ਘੁੰਮ ਰਿਹਾ ਹੈ, ਤੁਸੀਂ ਸਮਝੇ। ਕਾਸ਼ ਕਿ ਮੈਂ ਇਸ ਦਾ ਬਿਆਨ ਕਰ ਸਕਦਾ, ਪਰ ਪਰਮੇਸ਼ਵਰ ਤੁਹਾਨੂੰ ਜਾਣਦਾ ਹੈ। ਸ਼੍ਰੀਮਾਨ, ਤੁਹਾਡੀ ਕੀ ਸਮੱਸਿਆ ਹੈ? ਜੇਕਰ ਪ੍ਰਭੂ ਪਰਮੇਸ਼ਵਰ ਮੇਰੇ ਉੱਤੇ ਪ੍ਰਗਟ ਕਰ ਦੇਵੇਗਾ, ਤਾਂ ਕੀ ਤੁਸੀਂ ਉਸਨੂੰ ਆਪਣਾ ਚੰਗਾਈ ਦਾਤਾ ਕਬੂਲ ਕਰੋਗੇ ਜਾਂ ਮੁਕਤੀ ਦਾਤਾ? ਜੋ ਕੁਝ ਵੀ ਤੁਹਾਨੂੰ ਉਸ ਤੋਂ ਚਾਹੀਦਾ ਹੈ, ਕੀ ਤੁਸੀਂ ਕਰੋਗੇ? ਹੁਣ ਜਦੋਂ ਇਹ ਦਰਸ਼ਨ ਆਉਂਦਾ ਹੈ, ਤੁਸੀਂ ਬਸ ਉਸ ਨੂੰ
ਸੁਣਿਓ।
ਤੂੰ ਫਰਸ਼ ਉੱਤੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਕੁਝ ਹੈ ਜੋ ਤੇਰੇ ਗੋਡਿਆਂ ਵਿੱਚ ਹੈ, ਤੇਰੇ ਗੋਡਿਆਂ ਵਿੱਚ ਗਠੀਆ ਹੈ। ਤੇਰੀਆਂ ਅੱਖਾਂ ਵਿੱਚ ਵੀ ਸਮੱਸਿਆ ਹੈ, ਉਹ ਕਮਜ਼ੋਰ ਹੋ ਰਹੀਆਂ ਹਨ। ਤੇਰੇ ਕੰਨਾਂ ਵਿੱਚ ਵੀ ਸਮੱਸਿਆ ਹੈ, ਤੇਰੇ ਪੇਟ ਵਿੱਚ ਵੀ ਨੁਕਸ ਹੈ। ਇਹ ਸੱਚ ਹੈ, ਤੂੰ ਇਸ ਸ਼ਹਿਰ ਤੋਂ ਨਹੀਂ ਹੈ, ਤੂੰ ਸਮਰਸੈਟ ਕੰਟਕੀ ਤੋਂ ਹੈ। ਤੇਰਾ ਨਾਮ ਮਿਸਟਰ ਹਡਸਨ ਹੈ। ਹੁਣ ਤੂੰ ਵਾਪਸ ਜਾ, ਆਪਣੇ ਪੂਰੇ ਦਿਲ ਤੋਂ ਵਿਸ਼ਵਾਸ ਕਰ ਅਤੇ ਤੂੰ ਠੀਕ ਹੋ ਜਾਵੇਂਗਾ। ਆਪਣੇ ਪੂਰੇ ਦਿਲ ਤੋਂ ਵਿਸ਼ਵਾਸ ਕਰ। ਤੁਸੀਂ ਸਾਰੇ ਦਿਲ ਤੋਂ ਵਿਸ਼ਵਾਸ ਕਰਦੇ ਹੋ। ਪਰਮੇਸ਼ਵਰ ਉੱਤੇ ਨਿਹਚਾ ਕਰੋ, ਸ਼ੱਕ ਨਾ ਕਰੋ, ਬਸ ਵਿਸ਼ਵਾਸ ਕਰੋ। ਭੈਣ, ਪ੍ਰਭੂ ਪਰਮੇਸ਼ਵਰ ਤੈਨੂੰ ਜਾਣਦਾ ਹੈ ਕਿ ਤੂੰ ਵਿਸ਼ਵਾਸ ਕਰਦੀ ਹੈ ਕਿ ਉਹ ਮੇਰੇ ਉੱਤੇ ਪ੍ਰਗਟ ਕਰ ਸਕਦਾ ਹੈ ਕਿ ਤੂੰ ਇੱਥੇ ਕਿਉਂ ਆਈ ਹੈ। ਜੇ ਉਹ ਇਹ ਕਰੇਗਾ ਤਾਂ ਕੀ ਤੂੰ ਇਸ ਨੂੰ ਕਬੂਲ ਕਰੇਗੀ? ਇਹ ਵੱਡਾ ਜਿਹਾ ਆਦਮੀ ਇੱਥੇ ਬੈਠਾ ਹੋਇਆ ਹੈ। ਹਾਂ, ਮੈਂ ਯਕੀਨ ਕਰਦਾ ਹਾਂ ਕਿ ਅਸੀਂ ਇੱਕ ਦੂਜੇ ਲਈ ਅਜਨਬੀ ਹਾਂ ਸ਼੍ਰੀਮਾਨ, ਪਰ ਕੁਝ ਪਲ ਪਹਿਲਾਂ ਜਦੋਂ ਮੈਂ ਉਸ ਆਦਮੀ ਨਾਲ ਗੱਲ ਕਰ ਰਿਹਾ ਸੀ, ਤੇਰੇ ਨਾਲ ਕੁਝ ਵਾਪਰਿਆ ਹੈ। ਤੂੰ ਆਪਣੇ ਦਿਲ ਵਿੱਚ ਕਿਹਾ, ਮੈਂ ਇਸ ਤੇ ਵਿਸ਼ਵਾਸ ਕਰਦਾ ਹਾਂ, ਇਹ ਸੱਚ ਹੈ ਕਿ ਇਹ ਨਹੀਂ ਹੈ। ਜੇ ਪ੍ਰਭੂ ਪਰਮੇਸ਼ਵਰ ਮੇਰੇ ਉੱਤੇ ਪ੍ਰਗਟ ਕਰ ਦੇਵੇ ਕਿ ਤੂੰ ਇਸ ਬਿਮਾਰੀ ਤੋਂ ਚੰਗਾ ਹੋਣਾ ਚਾਹੁੰਦਾ ਹੈ, ਕੀ ਤੂੰ ਇਸ ਨੂੰ ਕਬੂਲ ਕਰੇਗਾ? ਤੁਹਾਨੂੰ ਕਿਸੇ ਕਿਸਮ ਦੀ ਖੰਗ ਹੈ ਜਿਹੜੀ ਤੁਹਾਨੂੰ ਪਰੇਸ਼ਾਨ ਕਰਦੀ ਹੈ? ਇਹ ਠੀਕ ਹੈ, ਆਪਣਾ ਹੱਥ ਉੱਪਰ ਚੁੱਕੋ। ਠੀਕ ਹੈ, ਜੇ ਤੂੰ ਇਸ ਤੇ ਵਿਸ਼ਵਾਸ ਕਰੇਗਾ ਤਾਂ ਤੈਨੂੰ ਇਹ ਫਿਰ ਕਦੇ ਨਹੀਂ ਹੋਵੇਗੀ, ਇਹ ਤੇਰੇ ਤੋਂ ਦੂਰ ਚਲੀ ਜਾਵੇਗੀ। ਇਸ ਤੇ ਵਿਸ਼ਵਾਸ ਕਰ। ਉਸਨੇ ਕਿਸ ਨੂੰ ਛੂਹਿਆ? ਉਸਨੇ ਕੀ ਕੀਤਾ? ਉਸਨੇ ਮਹਾਜਾਜਕ ਨੂੰ ਛੂਹਿਆ? ਮੈਨੂੰ ਨਹੀਂ, ਮੈਂ ਇਸ ਆਦਮੀ ਨੂੰ ਕਦੇ ਨਹੀਂ ਦੇਖਿਆ, ਮੈਂ ਉਸਦੇ ਬਾਰੇ ਕੁਝ ਵੀ ਨਹੀਂ ਜਾਣਦਾ ਹਾਂ। ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਇਹ ਪੁਨਰ ਉਥਿਤ ਯੇਸ਼ੂ ਹੈ? ਕਿ ਇਹ ਬਿਲਕੁਲ ਉਹੀ ਚੀਜ਼ ਨਹੀਂ ਹੈ ਜਿਹੜੀ ਉਸਨੇ ਆਪਣੇ ਪੁਨਰ ਉਥਾਨ ਤੋਂ ਬਾਅਦ ਕੀਤੀ ਸੀ? ਕਿ ਸਾਬਤ ਕਰੇ ਕਿ ਉਹ ਉਹੀ ਸੀ? ਕੋਈ ਕਹਿ ਰਿਹਾ ਹੈ ਇਹ ਕਿਸ ਕਿਸਮ ਦਾ ਆਤਮਾ ਹੈ? ਇੱਕ ਆਤਮਾ ਹਮੇਸ਼ਾ ਆਪਣੇ ਆਪ ਦੀ ਸਾਖੀ ਦੇਵੇਗਾ। ਅਸੀਂ ਟਾਣੀਆਂ ਹਾਂ, ਉਹ ਅੰਗੂਰ ਦੀ ਵੇਲ ਹੈ। ਕੱਦੂ ਦੀ ਵੇਲ ਕੱਦੂ ਪੈਦਾ ਕਰੇਗੀ, ਅੰਗੂਰ ਦੀ ਵੇਲ ਅੰਗੂਰ ਪੈਦਾ ਕਰੇਗੀ, ਸੇਬ ਦੇ ਰੁੱਖ ਨੂੰ ਸੇਬ ਹੀ ਲੱਗਣਗੇ।
It is no strange thing
ਇੱਕ ਮਸੀਹੀ ਜੀਵਨ ਮਸੀਹ ਨੂੰ ਹੀ ਪੈਦਾ ਕਰੇਗਾ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਤੇਰੀਆਂ ਅੱਖਾਂ ਖਰਾਬ ਹੋ ਰਹੀਆਂ ਹਨ, ਤੂੰ ਆਪਣੀਆਂ ਅੱਖਾਂ ਲਈ ਪ੍ਰਾਰਥਨਾ ਕਰਾਉਣੀ ਚਾਹੁੰਦੀ ਹੈ। ਇਹ ਸਹੀ ਹੈ ਕਿ ਇਹ ਸਹੀ ਨਹੀਂ ਹੈ? ਇਹ ਸਹੀ ਹੈ। ਆਪਣਾ ਹੱਥ ਉੱਪਰ ਉਠਾਓ। ਦੇਖੋ, ਮੈਂ ਤੁਹਾਨੂੰ ਨਹੀਂ ਜਾਣਦਾ, ਪਰ ਪਰਮੇਸ਼ਵਰ ਜਾਣਦਾ ਹੈ। ਪਰ ਆਪਣਾ ਜੀਵਨ ਤੂੰ ਨਹੀਂ ਲੁਕੋ ਸਕਦੀ ਹੈ। ਇੱਥੇ ਮੈਨੂੰ ਕੁਝ ਹੋਰ ਵਿਖਾਈ ਦੇ ਰਿਹਾ ਹੈ, ਇੱਕ ਹਸਪਤਾਲ। ਹੁਣ ਬਸ ਇੱਕ ਪਲ ਲਈ। ਇਹ ਅੱਖਾਂ ਦੀ ਜਾਂਚ ਨਹੀਂ ਹੈ, ਇਹ ਨਹੀਂ ਹੈ, ਇੱਕ ਆਪਰੇਸ਼ਨ ਹੈ। ਇਹ ਤੂੰ ਨਹੀਂ ਹੈ, ਇਹ ਤੁਹਾਡਾ ਇੱਕ ਦੋਸਤ ਹੈ ਜਿਸਦਾ ਆਪਰੇਸ਼ਨ ਹੋਇਆ ਹੈ। ਇਹ ਕੁਝ ਅਜਿਹਾ ਹੈ, ਹਰਨੀਆਂ ਦਾ ਆਪਰੇਸ਼ਨ ਹੈ। ਤੂੰ ਇਸ ਦੇ ਬਾਰੇ ਬਹੁਤ ਡਰ ਗਈ ਸੀ, ਕਿਉਂਕਿ ਤੂੰ ਜਾਣਦੀ ਸੀ ਕਿ ਇਹ ਹਰਨੀਆਂ ਤੋਂ ਇਲਾਵਾ ਕੁਝ ਹੋਰ ਹੈ। ਇਹ ਸਹੀ ਹੈ, ਇਹ ਕੋਰੀਡਨ ਇੰਡੀਆਨਾ ਵਿੱਚ ਹੋਇਆ ਸੀ। ਇਹ ਸੱਚ ਹੈ ਕਿ ਤੂੰ ਆਪਣੇ ਪੂਰੇ ਦਿਲ ਤੋਂ ਵਿਸ਼ਵਾਸ ਕਰਦੀ ਹੈ। ਜਾ, ਜੋ ਤੂੰ ਮੰਗਿਆ ਹੈ ਉਹ ਤੈਨੂੰ ਮਿਲ ਜਾਵੇਗਾ, ਪ੍ਰਭੂ ਯੇਸ਼ੂ ਦੇ ਨਾਮ ਵਿੱਚ। ਮੈਂ ਤੁਹਾਡਾ ਚਿਹਰਾ ਜਾਣਦਾ ਹਾਂ, ਜੇ ਮੈਂ ਗਲਤ ਨਹੀਂ ਹਾਂ, ਯਕੀਨਨ ਇਹ ਮਸਾ ਹੈ। ਦੇਖੋ, ਪਰ ਸਭ ਤੋਂ ਵਧੀਆ ਜੋ ਮੈਨੂੰ ਯਾਦ ਹੈ ਕਿ ਤੂੰ ਇੱਕ ਪ੍ਰਚਾਰਕ ਨਹੀਂ ਹੈ। ਦੇਖੋ, ਮੈਂ ਬਸ ਇਹ ਜਾਣਨਾ ਚਾਹੁੰਦਾ ਹਾਂ, ਇਸ ਲਈ ਤਾਂ ਜੋ ਸੰਗਤ ਦੇਖ ਲਵੇ ਕਿ ਇਹ ਕੁਝ ਵੀ ਨਹੀਂ ਹੈ। ਇਹ ਬਸ ਕੁਝ ਅਜਿਹਾ ਹੈ, ਜਦੋਂ ਮੈਂ ਕਿਸੇ ਨੂੰ ਜਾਣਦਾ ਹਾਂ, ਮੈਂ ਉਹਨਾਂ ਨੂੰ ਜਾਣਦਾ ਹਾਂ, ਪਰ ਮੈਂ ਇਹ ਨਹੀਂ ਜਾਣਦਾ ਹਾਂ ਕਿ ਤੁਸੀਂ ਇੱਥੇ ਕਿਸ ਲਈ ਆਏ ਹੋ। ਮੈਨੂੰ ਕੋਈ ਅੰਦਾਜ਼ਾ ਨਹੀਂ ਹੈ। ਜੇ ਸਹੀ ਹੈ ਤਾਂ ਆਪਣਾ ਹੱਥ ਉੱਪਰ ਉਠਾਓ। ਮੈਂ ਨਹੀਂ ਜਾਣਦਾ ਕਿ ਤੁਸੀਂ ਇੱਥੇ ਕਿਸ ਲਈ ਆਏ ਹੋ, ਪਰ ਮੈਂ ਜਾਣਦਾ ਹਾਂ ਕਿ ਤੁਸੀਂ ਬਲੈਕਸਟਨ ਮਿਲ ਦੇ ਆਲੇ ਦੁਆਲੇ ਜਾਂ ਉਸਦੇ ਲਾਗੇ ਹੋ, ਇੱਕ ਪ੍ਰਚਾਰਕ ਹੋ। ਕਿਉਂਕਿ ਤੁਸੀਂ ਇੱਕ ਵਾਰ ਮੇਰੇ ਘਰ ਆਏ ਸੀ, ਮੈਨੂੰ ਲੱਗਦਾ ਹੈ ਕਿ ਇੱਕ ਬੱਚੇ ਲਈ ਪ੍ਰਾਰਥਨਾ ਕਰਨ ਲਈ ਜਾਂ ਕਿਸੇ ਹੋਰ ਕੰਮ ਲਈ। ਹਾਂ, ਮੈਨੂੰ ਪਤਾ ਹੈ ਕਿ ਇੱਕ ਬੱਚੇ ਦੇ ਬਾਰੇ ਵਿੱਚ ਸੀ। ਹਾਂ, ਪਰ ਤੁਸੀਂ ਕਿਸੇ ਕਿਸਮ ਦੀ ਆਪਣੀਆਂ ਅੰਤੜੀਆਂ ਦੀ ਪਰੇਸ਼ਾਨੀ ਨਾਲ ਦੁੱਖ ਚੱਲ ਰਹੇ ਹੋ। ਮੈਂ ਤੁਹਾਨੂੰ ਦੱਸਦਾ ਹਾਂ, ਫਿਰ ਤੁਸੀਂ ਜਾਣੋਗੇ ਕਿ ਮੈਂ ਪਰਮੇਸ਼ਵਰ ਦਾ ਸੇਵਕ ਹਾਂ ਜਾਂ ਨਹੀਂ। ਤੁਹਾਡੇ ਦਿਲ ਵਿੱਚ ਕੋਈ ਹੈ ਜਿਸ ਲਈ ਤੁਸੀਂ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ, ਅਤੇ ਉਹ ਇੱਕ ਅਪਾਹਜ ਲੜਕੀ ਹੈ, ਉਹ ਇੱਥੇ ਨਹੀਂ ਹੈ। ਉਹ ਨਦੀ ਦੇ ਉਸ ਪਾਸੇ ਹੈ, ਉਹ ਕੰਟਕੀ ਵਿੱਚ ਹੈ। ਹੁਣ ਆਪਣੇ ਪੂਰੇ ਹਿਰਦੇ ਨਾਲ ਨਿਸ਼ਚੈ ਕਰ, ਤੈਨੂੰ ਉਹ ਮਿਲ ਜਾਵੇਗਾ ਜੋ ਤੂੰ ਮੰਗਿਆ ਹੈ। ਆਮੀਨ। ਕੀ ਤੁਸੀਂ ਵਿਸ਼ਵਾਸ ਕਰਦੇ ਹੋ? ਜੇ ਤੁਸੀਂ ਵਿਸ਼ਵਾਸ ਕਰ ਸਕੋ ਤਾਂ ਤੁਸੀਂ ਪ੍ਰਾਪਤ ਵੀ ਕਰ ਸਕਦੇ ਹੋ। ਸ਼ੱਕ ਨਾ ਕਰੋ। ਪਿੱਛੇ ਸਰੋਤਿਆਂ ਬਾਰੇ ਕੀ ਖਿਆਲ ਹੈ? ਕਿ ਤੁਸੀਂ ਵਿਸ਼ਵਾਸ ਕਰਦੇ ਹੋ? ਉੱਥੇ ਪਿੱਛੇ ਬਿਲਕੁਲ ਖੱਬੇ ਪਾਸੇ ਇੱਕ ਕਾਲੇ ਰੰਗ ਦੀ ਔਰਤ ਬੈਠੀ ਹੈ। ਉਸਨੂੰ ਔਰਤਾਂ ਵਾਲੀ ਬਿਮਾਰੀ ਹੈ, ਖੱਬੇ ਪਾਸੇ ਉਹ ਬੈਠੀ ਹੋਈ ਹੈ। ਜੇ ਤੂੰ ਆਪਣੇ ਪੂਰੇ ਹਿਰਦੇ ਤੋਂ ਵਿਸ਼ਵਾਸ ਕਰੇ ਔਰਤ, ਤਾਂ ਤੂੰ ਆਪਣੀ ਚੰਗਾਈ ਨੂੰ ਲੈ ਸਕਦੀ ਹੈ। ਕੀ ਤੁਸੀਂ ਇਸ ਤੇ ਵਿਸ਼ਵਾਸ ਕਰਦੇ ਹੋ? ਬਿਲਕੁਲ ਸਹੀ। ਕਾਲੇ ਰੰਗ ਦੀ ਇੱਕ ਔਰਤ ਚੌਂਕੀ ਦੇ ਕੋਲ ਆਦਮੀ ਦੇ ਕੋਲ ਬੈਠੀ ਹੋਈ ਹੈ। ਉਸਨੇ ਹੁਣ ਆਪਣਾ ਹੱਥ ਖੜਾ ਕਰ ਲਿਆ ਹੈ। ਤੁਹਾਨੂੰ ਔਰਤਾਂ ਵਾਲੀ ਬਿਮਾਰੀ ਹੈ, ਸਹੀ ਹੈ। ਪ੍ਰਭੂ ਪਰਮੇਸ਼ਵਰ ਨੇ ਤੈਨੂੰ ਚੰਗਾ ਕੀਤਾ ਹੈ ਭੈਣ, ਤੇਰੀ ਨਿਹਚਾ ਨੇ ਤੈਨੂੰ ਚੰਗਾ ਕੀਤਾ ਹੈ। ਕੀ ਤੁਸੀਂ ਨਹੀਂ ਦੇਖ ਸਕਦੇ ਕਿ ਉਹ ਰੋਸ਼ਨੀ ਉੱਥੇ ਉਸ ਔਰਤ ਉੱਤੇ ਲਟਕ ਰਹੀ ਹੈ? ਉੱਥੇ ਦੇਖੋ। ਓ, ਕਿੰਨਾ ਅਦਭੁਤ ਹੈ! ਪ੍ਰਭੂ ਪਰਮੇਸ਼ਵਰ ਕਦੇ ਵੀ ਫੇਲ ਨਹੀਂ ਹੁੰਦਾ। ਆਦਰ ਭਾਵ ਵਿੱਚ ਰਹੋ। ਓ, ਮੈਂ ਬਹੁਤ ਖੁਸ਼ ਹਾਂ ਕਿ ਉਹ ਜਿਉਂਦਾ ਹੈ, ਉਹ ਸਾਡੇ ਦਿਲਾਂ ਵਿੱਚ ਜਿਉਂਦਾ ਹੈ। ਜੇ ਤੂੰ ਵਿਸ਼ਵਾਸ ਕਰ ਸਕੇ ਤਾਂ ਸਭ ਕੁਝ ਹੋ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਇੱਕ ਦੂਜੇ ਲਈ ਅਜਨਬੀ ਹਾਂ। ਮੈਂ ਤੁਹਾਨੂੰ ਨਹੀਂ ਜਾਣਦਾ ਹਾਂ, ਮੈਂ ਤੁਹਾਨੂੰ ਕਦੇ ਵੀ ਨਹੀਂ ਦੇਖਿਆ ਹੈ, ਪਰ ਪਰਮੇਸ਼ਵਰ ਤੁਹਾਨੂੰ ਜਾਣਦਾ ਹੈ। ਜੇ ਮੈਂ ਤੁਹਾਨੂੰ ਕਦੇ ਦੇਖਿਆ ਹੋਵੇ ਤਾਂ ਮੈਨੂੰ ਨਹੀਂ ਪਤਾ, ਪਰ ਜੇ ਪ੍ਰਭੂ ਮੇਰੇ ਤੇ ਪ੍ਰਗਟ ਕਰ ਦੇਵੇ ਕਿ ਤੁਸੀਂ ਇੱਥੇ ਕਿਸ ਲਈ ਖੜੇ ਹੋ, ਕਿ ਤੁਸੀਂ ਵਿਸ਼ਵਾਸ ਕਰੋਗੇ ਕਿ ਮੈਂ ਉਸਦਾ ਸੇਵਕ ਹਾਂ, ਵਿਸ਼ਵਾਸ ਕਰੋਗੇ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਜੇ ਅਸੀਂ ਅਜਨਬੀ ਹਾਂ ਤਾਂ ਕਿਸੇ ਕਿਸਮ ਦੀ ਕੋਈ ਸਮਰੱਥ ਹੋਣੀ ਚਾਹੀਦੀ ਹੈ ਜੋ ਮੇਰੇ ਉੱਤੇ ਪ੍ਰਗਟ ਕਰੇ ਕਿ ਤੁਸੀਂ ਇੱਥੇ ਕਿਉਂ ਆਏ ਹੋ। ਤੁਸੀਂ ਇੱਥੇ ਸੁੱਜੀ ਹੋਈ ਨਾੜ ਦੇ ਕਰਕੇ ਆਏ ਹੋ, ਜਿਸ ਲਈ ਤੁਸੀਂ ਪ੍ਰਾਰਥਨਾ ਕਰ ਰਹੇ ਹੋ। ਇਹ ਸੱਚ ਹੈ। ਹੁਣ ਕਿਸੇ ਦੂਸਰੇ ਲਈ ਪ੍ਰਾਰਥਨਾ ਕਰੋ ਤੇ ਪਤਾ ਕਰੋ ਕਿ ਕੀ ਮੈਂ ਪਰਮੇਸ਼ਵਰ ਦਾ ਦਾਸ ਹਾਂ ਜਾਂ ਨਹੀਂ। ਬਸ ਕਿਸੇ ਹੋਰ ਲਈ ਪ੍ਰਾਰਥਨਾ ਕਰੋ ਤੇ ਦੇਖੋ ਕਿ ਉਸ ਨੂੰ ਪ੍ਰਗਟ ਕਰ ਸਕਦਾ ਹੈ। ਤੁਸੀਂ ਨਿਹਚਾ ਕਰਦੇ ਹੋ? ਖੈਰ, ਉਹ ਘਬਰਾਈ ਹੋਈ ਹੈ, ਉਸਨੂੰ ਗੁਰਦੇ ਦੀ ਬਿਮਾਰੀ ਹੈ, ਉਹ ਕੋਰੀਡਨ ਵਿੱਚ ਰਹਿੰਦੀ ਹੈ। ਇਹ ਸਹੀ ਹੈ, ਹੈ ਨਾ? ਫਿਰ ਤੂੰ ਨਿਹਚਾ ਕਰ। ਹੁਣ ਜਾ ਤੇ ਜੋ ਤੂੰ ਮੰਗਿਆ ਹੈ ਉਸਨੂੰ ਪ੍ਰਾਪਤ ਕਰ ਲੈ। मैं तुहानू कहिंदा हां मैं तुहाडे विश्वास नूं इस ते निहचा करन लई वंगारदा हां। इमारत विच किते वी कोई परवाह नहीं, तुसी जिथे किते वी हो बस इस ते विश्वास करो। बिल्कुल पिछे उत्ते पिछा एक जवान आदमी खड़ा है, ओह फोर्ट वेन विच रहिंदे अपने दोस्त लई प्रार्थना कर रहा है जो अन्ना है। तू निहचा करदा है कि परमेश्वर उसनूं चंगा कर देवेगा, ठीक है तां तुहानू ए मिल सकदा है। ਤੁਹਾਡੇ ਵਿਚੋਂ ਕਈ ਜਿਹੜੇ ਪਿੱਛੇ ਬੈਠੇ ਹਨ ਵਿਸ਼ਵਾਸ ਕਰੋ, ਬਹੁਤ ਹੀ ਪਿੱਛੇ ਵਿਸ਼ਵਾਸ ਕਰੋ, ਇਸ ਨੂੰ ਵੰਗਾਰੋ, ਇਸ ਨੂੰ ਵੰਗਾਰੋ। ਪਰਮੇਸ਼ਵਰ ਕਿਰਪਾ ਕਰੇ। ਕਾਲੇ ਰੰਗ ਦੀ ਔਰਤ ਜਿਹੜੀ ਇੱਥੇ ਤੇਰੇ ਕੋਲ ਹੇਠਾਂ ਬੈਠੀ ਹੈ, ਉਸਦੇ ਟਿਊਮਰ ਹੈ, ਕੀ ਤੂੰ ਵਿਸ਼ਵਾਸ ਕਰਦੀ ਹੈ ਪਰਮੇਸ਼ਵਰ ਤੈਨੂੰ ਚੰਗਾ ਕਰੇਗਾ? ਔਰਤ ਬਿਲਕੁਲ ਪਿਛਲੀ ਸੀਟ ਤੇ ਉੱਥੇ ਪਿੱਛੇ, ਬਿਲਕੁਲ ਪਿਛਲੀ ਸੀਟ ਤੇ ਉੱਥੇ ਹੀ ਛੋਟੀ ਗੋਲ ਟੋਪੀ ਪਹਿਨ ਕੇ ਆਪਣਾ ਹੱਥ ਉੱਪਰ ਉਠਾ ਰਹੀ ਹੈ कि तू नेचा कर दी है कि परमेश्वर तेन उस ट्यूमर तो चंगाई दे देवेगा। जे तू नेचा कर दी है तो अपना हाथ ऊपर उठा ते उस वाल हिला, ठीक है, फिर घर चली जा ते चंगी हो जा। ओ ओ शानदार है। इथे कुरत है जेडी ऊपर उसके सामने बैठी हुई है, जो अंदरले पासे बैठी है, बस थोड़ा जा पिछे। वो किसी होर लई प्रार्थना कर रही है। उथे प्रभु दा दूत उसके कोल खड़ा है। उसका मित्र जिस लई ओ प्रार्थना कर रही है इथे नहीं रहिंदा है, ओ छोटे जे शहर विच है जिथे आले दुआले बहुत सारे अनानास दे रुख हन। हेनरीविल इंडियाना है। ओ अपनी पति दी भैन लई प्रार्थना कर रही है जिस नूं दिल दी बीमारी है। की तू ए विश्वास कर सकदी है? जे तुसी इस ते विश्वास कर सको, उथे पिछे बैठे हुए परमेश्वर ते विश्वास रखो अते इस नूं प्राप्त कर लो। ठीक है, ठीक है औरत, तू मेरे लिए अजनबी है, मैं तेनू नहीं जानता पर परमेश्वर तेनू जानता है। जे तू विश्वास कर दी है तो अपना हाथ ऊपर उठा। औरत औरत जेडी उते ऐनकां लगा के बैठी हुई है, ठीक है, यही है। तुसी की सोचदे हो? प्रभु साडा परमेश्वर ओ परमेश्वर है, ओ मरिया होया नहीं है, ओ मरिया होया नहीं है पर ओ जिंदा है। केवल ओ जिंदा ही नहीं है पर ओ इथे मौजूद भी है। एक ही है कि असीं एक दूजे लई अजनबी हैं। मैनूं लगदा है ए साडी पहली वार मुलाकात है, मेरा अनुमान है, पर परमेश्वर सानू दोहां नूं जानदा है। तुसीं किस कारण इन्ना डरे हुए हो? उन्हां गंदां ते अतरां आदि बारे सोचना छड्ड दिओ, इस तों दूर हो जाओ। बस परमेश्वर ते भरोसा रखो, इस नूं अपने मन विच रखो। जे तुसी इस ते विश्वास करो तां तुसी घर वापस जाओगे ते चंगे हो जाओगे। तुहानूं कोई तकलीफ है? मैं तुहानूं हस्पताल विच अंदर जांदे ते बाहर आउंदे वेख सकदा हां। एक दो तीन वार ऑपरेशन होया है। ए वड्डी अंतड़ियां दे हेठले हिस्से विच है, ए अंतड़ियां विच ट्यूमर वांग है। तू इस शहर तो नहीं है, तू एक कंटकियन है। तुसी उस शहर कैम्सविल तो हो जिथे मैं रहा हां। श्रीमती वॉन, तू वापस चली जा ते विश्वास कर, तेनू मिल सकता है जिस लई तू मंग कीती है। अपने पूरे दिल तो विश्वास करदे हो कि तुसी वापस जाके अपना रात दा भोजन खाना चाहुंदे हो ते पेट दी तकलीफ तो छुटकारा चाहुंदे हो? ठीक है, अगे वधो, तुसी परमेश्वर विच विश्वास रखो। तुसी उस गठिये तो छुटकारा पा के चंगे होना चाहुंदे हो? बस अपने रात ते जाओ अते इस ते विश्वास करो। तुसी विश्वास करदे हो कि परमेश्वर इस दिल दी बीमारी नूं चंगा कर देवेगा? अपने राह ते जाओ, तुसी विश्वास करो। ए आदमी जो चिट्टी कमीज पहनी पिछे अखीर विच बैठा हुआ है, नहीं ए भाई फंक है, ए इस दे बिल्कुल पिछे है। तुसी पवित्र आत्मा दा बपतिस्मा चाहुंदे हो कि तुसी नहीं चाहुंदे? ठीक है, जेकर तुसी इस ते विश्वास करोगे तां तुसी इस नूं पा सकदे हो। आमीन। ਤੁਸੀਂ ਕੀ ਸੋਚਦੇ ਹੋ? ਔਰਤ ਜੋ ਇੱਥੇ ਗਠੀਏ ਨਾਲ ਬੈਠੇ ਹੋਏ ਹੋ, ਜੋ ਮੇਰੇ ਚਿਹਰੇ ਵੱਲ ਦੇਖ ਰਹੇ ਹੋ, ਤੁਸੀਂ ਮਿਡਲ ਟਾਊਨ ਓਹੀਓ ਤੋਂ ਹੋ, ਤੁਸੀਂ ਇਸ ਦਾ ਵਿਸ਼ਵਾਸ ਕਰਨਾ ਚਾਹੁੰਦੇ ਹੋ? ਇਹ ਉਸ ਮਨੁੱਖ ਲਈ ਵਧੀਆ ਵਿਸ਼ਵਾਸ ਹੈ ਜੋ ਇਥੋਂ ਤੱਕ ਇੱਕ ਮਸੀਹੀ ਵੀ ਨਹੀਂ ਹੈ। ਤੂੰ ਮਸੀਹੀ ਹੋਣ ਦਾ ਦਾਅਵਾ ਨਹੀਂ ਕਰਦੀ, ਇਹ ਸਹੀ ਹੈ। ਹੁਣ ਤੂੰ ਉਸ ਨੂੰ ਆਪਣਾ ਮੁਕਤੀਦਾਤਾ ਕਬੂਲ ਕਰਦੀ ਹੈ, ਜਦੋਂ ਉਸ ਉੱਤੇ ਵਿਸ਼ਵਾਸ ਕਰੇਂਗੀ ਅਤੇ ਉਸ ਨੂੰ ਜੀ ਉੱਠੇ ਹੋਏ ਪ੍ਰਭੂ ਵਜੋਂ ਆਪਣਾ ਮੁਕਤੀ ਦਾਤਾ ਸਵੀਕਾਰ ਕਰੇਂਗੀ। ਮੈਂ ਤੈਨੂੰ ਨਹੀਂ ਜਾਣਦਾ ਹਾਂ, ਮੈਂ ਤੈਨੂੰ ਕਦੇ ਵੀ ਨਹੀਂ ਵੇਖਿਆ ਹੈ, ਇਹ ਸੱਚ ਹੈ। ਪਰ ਜੇ ਤੂੰ ਹੁਣੇ ਹੀ ਆਪਣੇ ਦਿਲ ਵਿੱਚ ਉਸ ਨੂੰ ਜੀ ਉੱਠੇ ਹੋਏ ਪ੍ਰਭੂ ਵਜੋਂ ਮੰਨ ਲਵੇਂ, ਤੇਰੇ ਪਾਪ ਮਾਫ਼ ਹਨ ਅਤੇ ਪ੍ਰਭੂ ਤੈਨੂੰ ਚੰਗਾ ਕਰੇਗਾ। ਆਪਣਾ ਹੱਥ ਉਸ ਵੱਲ ਉਠਾ ਤੇ ਉਸ ਤੇ ਵਿਸ਼ਵਾਸ ਕਰ, ਠੀਕ ਹੈ, ਆਨੰਦ ਕਰਦੀ ਹੋਈ ਆਪਣੇ ਰਾਹ ਤੇ ਚਲੀ ਜਾ। ਮੈਂ ਤੁਹਾਡੇ ਵਿਸ਼ਵਾਸ ਨੂੰ ਵੰਗਾਰਦਾ ਹਾਂ, ਮੈਂ ਵਿਸ਼ਵਾਸ ਕਰਨ ਲਈ ਤੁਹਾਨੂੰ ਵੰਗਾਰਦਾ ਹਾਂ। ਅਸੀਂ ਇੱਕ ਦੂਜੇ ਲਈ ਅਜਨਬੀ ਹਾਂ, ਪਰ ਪਰਮੇਸ਼ਵਰ ਤੁਹਾਨੂੰ ਜਾਣਦਾ ਹੈ। ਤੁਸੀਂ ਮੈਨੂੰ ਜਾਣਦੇ ਹੋ, ਪਰ ਮੈਂ ਤੁਹਾਨੂੰ ਨਹੀਂ ਜਾਣਦਾ। ਇਸ ਤਰ੍ਹਾਂ ਹੈ ਕਿ ਤੂੰ ਵਿਸ਼ਵਾਸ ਕਰਦਾ ਹੈ ਕਿ ਪਰਮੇਸ਼ਵਰ ਮੇਰੇ ਉੱਤੇ ਪ੍ਰਗਟ ਕਰ ਸਕਦਾ ਹੈ ਕਿ ਤੂੰ ਇੱਥੇ ਕਾਹਦੇ ਲਈ ਹੈ। ਠੀਕ ਹੈ, ਕਿੰਨੇ ਜਣੇ ਇਸ ਤੇ ਵਿਸ਼ਵਾਸ ਕਰਨਗੇ? ਓ, ਤੁਸੀਂ ਬੇਪਰਦੀ ਕਿਵੇਂ ਕਰ ਸਕਦੇ ਹੋ ਕਿ ਪਰਮੇਸ਼ਵਰ ਨਹੀਂ ਕਰ ਸਕਦਾ? ਕਿ ਪਰਮੇਸ਼ਵਰ ਨੇ ਕਦੇ ਤੁਹਾਡੀਆਂ ਅੱਖਾਂ ਖੋਲੀਆਂ ਹਨ? ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਮੈਨੂੰ ਜਾਣਦੇ ਹਨ, ਮੈਂ ਇੱਥੇ ਤੁਹਾਡੇ ਹੀ ਨਾਲ ਪਲਿਆ ਹਾਂ। ਮੈਂ ਕਿਵੇਂ ਕਰ ਸਕਦਾ ਹਾਂ? ਪਿੱਛੇ ਮੇਰੇ ਜੀਵਨ ਵਿੱਚ ਝਾਤ ਮਾਰ ਕੇ ਦੇਖੋ ਅਤੇ ਪਾਓ ਕਿ ਕੁਝ ਵੀ ਜੋ ਕਦੇ ਆਖਿਆ ਗਿਆ ਸੀ ਪਰ ਜੋ ਪੂਰੀ ਤਰ੍ਹਾਂ ਸੱਚ ਬਣ ਗਿਆ ਹੈ। ਇਸ ਦੀ ਖੋਜ ਕਰੋ ਤੇ ਦੇਖੋ ਕਿ ਇਹ ਸੱਚ ਹੈ। ਖੈਰ, ਮੈਂ ਤੁਹਾਨੂੰ ਕੀ ਦੱਸ ਰਿਹਾ ਹਾਂ, ਯਿਸੂ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਉਹ ਜਿਉਂਦਾ ਹੈ, ਉਹ ਇੱਥੇ ਹੈ। ਇਹੀ ਈਸਟਰ ਹੈ, ਇਹ 2000 ਸਾਲਾਂ ਤੋਂ ਈਸਟਰ ਰਿਹਾ ਹੈ, ਪਰ ਹੁਣ ਸ਼ਾਮ ਦੇ ਉਜਾਲੇ ਚਮਕ ਰਹੇ ਹਨ। ਇਹ ਤਦ ਪੂਰਬ ਵਿੱਚ ਚਮਕਿਆ ਸੀ, ਹੁਣ ਇਹ ਪੱਛਮ ਵਿੱਚੋਂ ਚਮਕ ਰਿਹਾ ਹੈ। ਸ਼੍ਰੀਮਾਨ, ਇਸ ਤਰ੍ਹਾਂ ਘੰਟਿਆਂ ਬੱਦੀ ਚੱਲ ਸਕਦਾ ਹੈ। ਜੇ ਆਦਮੀ ਕਹਿੰਦਾ ਹੈ ਕਿ ਮੈਂ ਉਸਨੂੰ ਨਹੀਂ ਜਾਣਦਾ ਹਾਂ, ਸੰਭਵ ਹੈ ਕਿ ਉਸਨੇ ਮੈਨੂੰ ਕਿਤੇ ਸੰਗਤੀ ਵਿੱਚ ਜਾਂ ਕਿਸੇ ਥਾਂ ਤੇ ਵੇਖਿਆ ਹੋਵੇਗਾ। ਮੈਨੂੰ ਨਹੀਂ ਪਤਾ, ਪਰਮੇਸ਼ਵਰ ਜਾਣਦਾ ਹੈ, ਮੈਂ ਨਹੀਂ। ਮੈਂ ਉਸਨੂੰ ਕਦੋਂ ਦੇਖਿਆ ਸੀ, ਮੈਂ ਨਹੀਂ ਜਾਣਦਾ। ਮੈਂ ਉਸਨੂੰ ਕਦੇ ਦੇਖਿਆ ਸੀ ਜਾਂ ਨਹੀਂ, ਪਰ ਉਸਨੇ ਆਖਿਆ ਹੈ ਕਿ ਉਸਨੇ ਮੈਨੂੰ ਦੇਖਿਆ ਸੀ। ਜੇ ਪਰਮੇਸ਼ਵਰ ਉਸ ਆਦਮੀ ਤੇ ਪ੍ਰਗਟ ਕਰ ਦੇਵੇ ਕੁਝ ਅਜਿਹਾ ਜੋ ਜਾਣਦਾ ਹੋਵੇ, ਜਿਵੇਂ ਫਿਲਪਸ ਗਿਆ ਤੇ ਨਥਾਨੀਅਲ ਨੂੰ ਮਿਲਿਆ ਤੇ ਲੈ ਕੇ ਆਇਆ, ਕਿੰਨੇ ਜਣੇ ਇਹ ਕਹਿਣਗੇ ਇਹ ਮੇਰੇ ਲਈ ਹਮੇਸ਼ਾ ਲਈ ਇਸ ਨੂੰ ਸੁਲਝਾ ਦੇਵੇਗਾ? ਕਿ ਤੂੰ ਆਪਣਾ ਹੱਥ ਖੜਾ ਕਰੇਗਾ ਕਿ ਮੈਂ ਤੈਨੂੰ ਨਹੀਂ ਜਾਣਦਾ ਹਾਂ? ਜੇ ਮੈਂ ਤੁਹਾਨੂੰ ਨਹੀਂ ਜਾਣਦਾ ਹਾਂ, ਤੁਹਾਡੇ ਬਾਰੇ ਕੁਝ ਵੀ ਨਹੀਂ ਜਾਣਦਾ, ਤਾਂ ਆਪਣੇ ਹੱਥ ਉੱਪਰ ਉਠਾਓ। ਮੈਂ ਤੁਹਾਡੇ ਬਾਰੇ ਕੁਝ ਵੀ ਨਹੀਂ ਜਾਣਦਾ, ਜਿੱਥੋਂ ਤੱਕ ਮੈਂ ਜਾਣਦਾ ਹਾਂ, ਮੈਂ ਤੁਹਾਨੂੰ ਆਪਣੇ ਜੀਵਨ ਵਿੱਚ ਕਦੇ ਨਹੀਂ ਦੇਖਿਆ ਹੈ। ਹੁਣ ਜੇ ਪਰਮੇਸ਼ਵਰ ਇਹ ਬਖਸ਼ ਦੇਵੇ ਤਾਂ ਕਿੰਨੇ ਜਣੇ ਕਹਿਣਗੇ ਮੈਂ ਉਸਨੂੰ ਇਸੇ ਵਕਤ ਜੀ ਉੱਠਿਆ ਹੋਇਆ ਪ੍ਰਭੂ ਕਰਕੇ ਆਪਣਾ ਮੁਕਤੀਦਾਤਾ ਕਬੂਲ ਕਰਾਂਗਾ? ਮੈਂ ਤੁਹਾਨੂੰ ਚੰਗਾ ਨਹੀਂ ਕਰ ਸਕਦਾ ਹਾਂ ਸ਼੍ਰੀਮਾਨ, ਤੁਹਾਨੂੰ ਚੰਗਾ ਕਰਨ ਲਈ ਮੇਰੇ ਕੋਲ ਸ਼ਕਤੀ ਨਹੀਂ ਹੈ। ਸਿਰਫ ਇੱਕ ਚੀਜ਼ ਜੋ ਮੇਰੇ ਕੋਲ ਹੈ ਉਹ ਦਾਨ ਹੈ, ਜਿਸ ਨੂੰ ਵਰਤਣ ਦੀ ਪਰਮੇਸ਼ਵਰ ਮੈਨੂੰ ਆਗਿਆ ਦਿੰਦਾ ਹੈ। ਹੁਣ ਥੱਕਿਆ ਤੇ ਕਮਜ਼ੋਰ ਹੋਣ ਕਰਕੇ ਇਹ ਦਰਸ਼ਨ ਮੈਨੂੰ ਲਗਭਗ ਮਾਰ ਹੀ ਦਿੰਦੇ ਹਨ, ਇਹ ਬਹੁਤ ਖਰਾਬ ਹੈ। ਇਹ ਪ੍ਰਚਾਰ ਕਰਨ ਤੋਂ ਜਾਂ ਬਪਤਿਸਮੇ ਦੇ ਤਲਾਬ ਵਿੱਚ ਖੜੇ ਹੋਣ ਨਾਲੋਂ ਵੀ ਔਖਾ ਹੈ, ਇਹ ਔਖਾ ਹੈ। ਪਰਮੇਸ਼ਵਰ ਭਲਾ ਹੈ। ਤੁਸੀਂ ਰੀੜ ਦੀ ਹੱਡੀ ਵਿੱਚ ਕਿਸੇ ਪਰੇਸ਼ਾਨੀ ਕਾਰਨ ਦੁੱਖ ਚੱਲ ਰਹੇ ਹੋ, ਉਹ ਤੁਹਾਨੂੰ ਦੱਸਦੇ ਹਨ ਇਹ ਰੀੜ ਦੀ ਹੱਡੀ ਦਾ ਵਾਧਾ ਹੈ, ਇਹ ਬਿਲਕੁਲ ਠੀਕ ਹੈ। ਹੁਣ ਕੀ ਤੁਸੀਂ ਨਿਹਚਾ ਕਰੋਗੇ? ਹੁਣ ਵੇਖੋ, ਜਿੰਨਾ ਜ਼ਿਆਦਾ ਮੈਂ ਉਸ ਆਦਮੀ ਨਾਲ ਗੱਲ ਕਰਾਂਗਾ ਓਨਾ ਹੀ ਜ਼ਿਆਦਾ ਉਸ ਬਾਰੇ ਦੱਸਾਂਗਾ। ਹੁਣ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਹਾਂ, ਬਸ ਆਦਰ ਭਾਵ ਬਣਾਈ ਰੱਖੋ, ਬਸ ਆਦਰ ਭਾਵ ਨਾਲ ਰਹੋ। ਤੁਸੀਂ ਕਿਸੇ ਲਈ ਪ੍ਰਾਰਥਨਾ ਕਰੋ ਤੇ ਦੇਖੋ ਕਿ ਕੀ ਪਰਮੇਸ਼ਵਰ ਇਸ ਨੂੰ ਪ੍ਰਗਟ ਕਰੇਗਾ। ਮੈਂ ਤੁਹਾਨੂੰ ਕਿਸੇ ਨੂੰ ਵੀ ਆਖਦਾ ਹਾਂ, ਇਹੀ ਕੰਮ ਕਰਕੇ ਵਿਖਾਓ, ਬਸ ਇਸ ਨੂੰ ਆਪਣੇ ਦਿਮਾਗ ਵਿੱਚ ਰੱਖੋ। ਕਿਉਂ? ਵੇਖੋ, ਮੇਰੇ ਵਿੱਚ ਕੁਝ ਵੀ ਨਹੀਂ ਹੈ, ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ ਹਾਂ, ਮੈਂ ਇੱਕ ਮਨੁੱਖ ਹਾਂ। ਪਰ ਯਿਸੂ ਪਰਮੇਸ਼ਵਰ ਹੈ ਅਤੇ ਉਹ ਇੱਥੇ ਹਾਜ਼ਰ ਹੈ। ਕੀ ਤੁਸੀਂ ਨਹੀਂ ਕਰ ਸਕਦੇ ਕਿ ਉਸ ਨੂੰ ਦੇਖਣ ਲਈ ਤੁਹਾਡੀਆਂ ਅੱਖਾਂ ਖੁੱਲੀਆਂ ਹਨ? ਕੀ ਤੁਸੀਂ ਦੇਖਣ ਲਈ ਪਰਦੇ ਪਿੱਛੇ ਨਹੀਂ ਦੇਖ ਰਹੇ ਹੋ? 2000 ਸਾਲਾਂ ਤੋਂ ਉਹ ਇੱਥੇ ਹੀ ਰਿਹਾ ਹੈ। ਸਾਰੇ ਰਾਹ ਦਰਮਿਆਨ ਉਸਨੇ ਵਚਨ ਵਿੱਚੋਂ ਤੁਹਾਡੇ ਨਾਲ ਗੱਲਾਂ ਕੀਤੀਆਂ ਹਨ, ਉਸਨੇ ਤੁਹਾਡੇ ਉਪਦੇਸ਼ ਵਿੱਚ ਤੁਹਾਡੇ ਨਾਲ ਗੱਲਾਂ ਕੀਤੀਆਂ ਹਨ, ਹੁਣ ਉਹ ਇੱਥੇ ਹੈ, ਆਪਣੇ ਆਪ ਨੂੰ ਪ੍ਰਗਟ ਕਰ ਰਿਹਾ ਹੈ। ਮੈਂ ਤੁਹਾਡੇ ਦਿਲ ਨੂੰ ਜਾਂਚਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਹਾਂ, ਮੈਂ ਤੁਹਾਡੀ ਜਾਂਚ ਹੁੰਦੀ ਹੋਈ ਵੇਖੀ ਹੈ, ਇਹ ਤੁਹਾਡੀ ਰੀੜ ਦੀ ਹੱਡੀ ਹੈ, ਇੱਕ ਵਾਧਾ ਹੈ, ਅਤੇ ਤੂੰ ਆਪਣੀ ਪਤਨੀ ਲਈ ਪ੍ਰਾਰਥਨਾ ਕਰ ਰਿਹਾ ਹੈ। ਜੇ ਪਰਮੇਸ਼ਵਰ ਮੈਨੂੰ ਵਿਖਾ ਦੇਵੇ ਕਿ ਤੇਰੀ ਪਤਨੀ ਨੂੰ ਕੀ ਪਰੇਸ਼ਾਨੀ ਹੈ, ਤਾਂ ਕੀ ਤੂੰ ਵਿਸ਼ਵਾਸ ਕਰੇਗਾ ਕਿ ਮੈਂ ਉਸਦਾ ਨਬੀ ਹਾਂ? ਇਹ ਉਸਦੇ ਕੰਨਾਂ ਦੀ ਖਰਾਬੀ ਹੈ। ਸਿਰਫ ਇੰਨਾ ਹੀ ਨਹੀਂ, ਪਰ ਮੈਂ ਇੱਕ ਜਵਾਨ ਆਦਮੀ ਨੂੰ ਪ੍ਰਗਟ ਹੁੰਦਾ ਹੋਇਆ ਵੇਖਦਾ ਹਾਂ, ਇਹ ਤੁਹਾਡਾ ਪੁੱਤਰ ਹੈ। ਜੇ ਪਰਮੇਸ਼ਵਰ ਮੇਰੇ ਤੇ ਪ੍ਰਗਟ ਕਰ ਦੇਵੇ ਕਿ ਤੁਹਾਡੇ ਪੁੱਤਰ ਨੂੰ ਕੀ ਗੱਲ ਹੈ, ਤਾਂ ਕੀ ਤੂੰ ਵਿਸ਼ਵਾਸ ਕਰੇਗਾ ਕਿ ਮੈਂ ਉਸਦਾ ਨਬੀ ਹਾਂ? ਕੀ ਸੰਗਤ ਇਸ ਤੇ ਵਿਸ਼ਵਾਸ ਕਰੇਗੀ? ਲੜਕਾ ਇੱਥੇ ਉਸਦੀ ਨਸਾਂ ਸੰਬੰਧੀ ਤੇ ਚਮੜੀ ਦੀ ਬਿਮਾਰੀ ਹੈ, ਇਹ ਬਿਲਕੁਲ ਠੀਕ ਹੈ। ਇਹ ਯਹੋਵਾ ਇੰਜ ਫਰਮਾਉਂਦਾ ਹੈ ਕਿ ਤੂੰ ਵਿਸ਼ਵਾਸ ਕਰਦਾ ਹੈ ਕਿ ਜੋ ਤੂੰ ਮੰਗਿਆ ਹੈ ਉਹ ਤੈਨੂੰ ਮਿਲੇਗਾ, ਫਿਰ ਆਨੰਦ ਕਰਦਾ ਹੋਇਆ ਆਪਣੇ ਰਾਹ ਤੇ ਚਲਿਆ ਜਾ। ਕਿੰਨੇ ਜਣੇ ਆਪਣੇ ਪੂਰੇ ਹਿਰਦੇ ਤੋਂ ਵਿਸ਼ਵਾਸ ਕਰਦੇ ਹਨ? ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਲਈ ਕੁਝ ਕਰੋ। ਬਸ ਥੋੜ੍ਹੀ ਕੁ ਦੇਰ ਲਈ ਆਪਣੇ ਹੱਥਾਂ ਨੂੰ ਇੱਕ ਦੂਜੇ ਉੱਤੇ ਰੱਖੋ। ਬਸ ਜਿੱਥੇ ਕਿਤੇ ਵੀ ਤੁਸੀਂ ਖੜ੍ਹੇ ਹੋ ਆਪਣੇ ਹੱਥ ਇੱਕ ਦੂਜੇ ਉੱਤੇ ਰੱਖ ਲਓ। ਕਿੰਨਾ ਵਧੀਆ ਸਮਾਂ ਹੈ ਕਿ ਤੁਸੀਂ ਨਹੀਂ ਦੇਖ ਸਕਦੇ ਦੋਸਤੋ, ਕਿ ਤੁਸੀਂ ਸਮਝ ਨਹੀਂ ਸਕਦੇ ਕਿ ਇਹ ਮੈਂ ਨਹੀਂ ਹੋ ਸਕਦਾ ਹਾਂ। ਹਾਂ, ਉੱਥੇ ਜੋ ਔਰਤ ਐਨਕਾਂ ਲਗਾਈ ਬੈਠੀ ਹੈ, ਉਸਨੂੰ ਔਰਤਾਂ ਵਾਲੀ ਬਿਮਾਰੀ ਹੈ, ਉੱਥੇ ਬੈਠੀ ਹੋਈ ਹੈ। ਅੱਗੇ ਤੋਂ ਇਸ ਬਾਰੇ ਚਿੰਤਾ ਨਾ ਕਰੋ, ਇਹ ਖਤਮ ਹੋ ਗਈ ਹੈ, ਇਹ ਤੁਹਾਡੇ ਤੋਂ ਜਾ ਚੁੱਕੀ ਹੈ।
Something that's supernatural.
Amen. ਇੱਥੇ ਕੋਈ ਹਾਜ਼ਰ ਹੈ, ਕੁਝ ਜੋ ਅਲੌਕਿਕ ਹੈ, ਕੁਝ ਅਜਿਹਾ ਜੋ ਅਸਲ ਹੈ। ਉਹ ਤੁਹਾਡੇ ਪਾਪਾਂ ਨੂੰ ਜਾਣਦਾ ਹੈ, ਉਹ ਤੁਹਾਡੇ ਬਾਰੇ ਸਭ ਕੁਝ ਜਾਣਦਾ ਹੈ ਕਿ ਉਹ ਪ੍ਰਭੂ ਯੇਸ਼ੂ ਨਹੀਂ ਹੈ। ਫਿਰ ਮੈਂ ਤੁਹਾਨੂੰ ਦੱਸ ਰਿਹਾ ਹਾਂ, ਜਿਵੇਂ ਤੁਹਾਨੂੰ ਇਹ ਸੱਚ ਦੱਸਿਆ ਹੈ ਅਤੇ ਉਸਨੇ ਸਾਬਤ ਕੀਤਾ ਹੈ ਕਿ ਇਹ ਸੱਚ ਹੈ, ਤਾਂ ਮੈਂ ਤੁਹਾਨੂੰ ਸੱਚ ਦੱਸ ਰਿਹਾ ਹਾਂ। ਤੁਹਾਡੇ ਵਿੱਚੋਂ ਹਰ ਕੋਈ ਹੁਣੇ ਹੀ ਚੰਗਾ ਹੋ ਸਕਦਾ ਹੈ ਜੇਕਰ ਤੁਸੀਂ ਇਸ ਨੂੰ ਮੰਨ ਲਵੋ, ਆਪਣੇ ਦਿਮਾਗ ਤੋਂ ਨਹੀਂ ਸਗੋਂ ਆਪਣੇ ਦਿਲ ਤੋਂ। ਜੇਕਰ ਤੁਸੀਂ ਹੁਣੇ ਤੈਅ ਕਰ ਲਵੋਗੇ ਕਿ ਤੁਸੀਂ ਸਰਵ ਸ਼ਕਤੀਮਾਨ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਹੋ, ਉਹ ਹੁਣ ਇੱਥੇ ਹਾਜ਼ਰ ਹੈ, ਤਾਂ ਫਿਰ ਕਿਸੇ ਵੀ ਵਿਅਕਤੀ ਨੂੰ ਕਮਜ਼ੋਰ ਹਾਲਤ ਵਿੱਚ ਬਾਹਰ ਜਾਣ ਦੀ ਕੋਈ ਵੀ ਲੋੜ ਨਹੀਂ ਹੈ। ਸਾਡੇ ਵਿੱਚੋਂ ਸਾਰੇ ਸੰਪੂਰਨ ਰੂਪ ਵਿੱਚ ਚੰਗੇ ਹੋ ਕੇ ਜਾ ਸਕਦੇ ਹਨ ਜੇ ਤੁਸੀਂ ਬਸ ਇਸ ਉੱਤੇ ਵਿਸ਼ਵਾਸ ਕਰੋਗੇ। ਜੇ ਉਹ ਇੱਥੇ ਮੇਰੀ ਪ੍ਰਾਰਥਨਾ ਸੁਣਦਾ ਹੈ, ਤਾਂ ਉੱਥੇ ਬਾਹਰ ਵੀ ਮੇਰੀ ਪ੍ਰਾਰਥਨਾ ਸੁਣ ਲਵੇਗਾ। ਉਹ ਸਿਰਫ ਮੇਰੀ ਹੀ ਪ੍ਰਾਰਥਨਾ ਨਹੀਂ ਸੁਣਦਾ, ਉਹ ਤੁਹਾਡੀ ਵੀ ਪ੍ਰਾਰਥਨਾ ਸੁਣਦਾ ਹੈ। ਹੁਣ ਬਾਈਬਲ ਆਖਦੀ ਹੈ ਕਿ ਉਹ ਕਾਲ ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਹੈ, ਉਸਨੇ ਸਾਬਤ ਕਰ ਦਿੱਤਾ ਹੈ। ਬਾਈਬਲ ਕਹਿੰਦੀ ਹੈ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਉਸਨੇ ਸਾਬਤ ਕਰ ਦਿੱਤਾ ਹੈ ਕਿ ਇਹ ਸੱਚ ਹੈ। ਹੁਣ ਮੈਂ ਤੁਹਾਡੇ ਤੋਂ ਕੁਝ ਪੁੱਛਣਾ ਚਾਹੁੰਦਾ ਹਾਂ। ਯੇਸ਼ੂ ਨੇ ਇਸ ਤਰ੍ਹਾਂ ਕਿਹਾ ਸੀ, ਧਰਤੀ ਛੱਡਣ ਤੋਂ ਪਹਿਲਾਂ ਉਸਦੇ ਆਖਰੀ ਸ਼ਬਦ ਇਹ ਸਨ, ਵਿਸ਼ਵਾਸ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ। ਇੱਥੇ ਕਿੰਨੇ ਵਿਸ਼ਵਾਸੀ ਹਨ? ਆਖੋ ਆਮੀਨ। ਤੁਸੀਂ ਹੁਣ ਵਿਸ਼ਵਾਸੀ ਹੋ। ਨਿਸ਼ਚੈ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ, ਜੇਕਰ ਆਪਣੇ ਹੱਥ ਬਿਮਾਰਾਂ ਉੱਤੇ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ। ਕੀ ਇਹ ਵਾਅਦਾ ਸੱਚ ਹੈ? ਅੱਛਾ, ਤੁਸੀਂ ਵਿਸ਼ਵਾਸੀ ਹੋ, ਤੁਸੀਂ ਆਪਣੇ ਹੱਥ ਇੱਕ ਦੂਸਰੇ ਉੱਤੇ ਰੱਖੇ ਹੋਏ ਹਨ। ਫਿਰ ਬਾਈਬਲ ਸਹੀ ਹੈ, ਤੁਹਾਡੇ ਵਿੱਚੋਂ ਹਰ ਕੋਈ ਇੱਕ ਦੂਜੇ ਲਈ ਪ੍ਰਾਰਥਨਾ ਕਰੇ। ਜਿਵੇਂ ਤੁਸੀਂ ਆਪਣੀ ਕਲੀਸਿਆ ਵਿੱਚ ਕਰਦੇ ਹੋ, ਇੱਕ ਦੂਜੇ ਉੱਤੇ ਹੱਥ ਰੱਖੋ। ਹਰ ਕੋਈ ਇੱਕ ਦੂਜੇ ਲਈ ਪ੍ਰਾਰਥਨਾ ਕਰੋ, ਜਿਵੇਂ ਤੁਸੀਂ ਹੁਣ ਇੱਕ ਦੂਜੇ ਉੱਤੇ ਹੱਥ ਰੱਖਦੇ ਹੋ। ਇੱਕ ਦੂਜੇ ਲਈ ਪ੍ਰਾਰਥਨਾ ਕਰੋ ਜਦੋਂ ਕਿ ਮੈਂ ਹੁਣ ਪ੍ਰਾਰਥਨਾ ਕਰ ਰਿਹਾ ਹਾਂ। ਇਹ ਪ੍ਰਭੂ, ਜੇ ਤੂੰ ਅੱਜ ਰਾਤ ਆਪਣੀ ਕਲੀਸਿਆ ਨੂੰ ਲੈਣ ਲਈ ਆਉਂਦਾ ਹੈ, ਤਾਂ ਸਾਡੇ ਕੋਲ ਕੋਈ ਬਹਾਨਾ ਨਹੀਂ ਹੋਵੇਗਾ, ਤੂੰ ਇੱਥੇ ਹਾਜ਼ਰ ਹੈ। ਜਿਵੇਂ ਅੱਗ ਦੇ ਖੰਭੇ ਦੀ ਤਸਵੀਰ ਕੰਨ ਤੇ ਲਟਕ ਰਹੀ ਹੈ, ਜਿਸਨੇ ਇਜ਼ਰਾਈਲੀ ਬੱਚਿਆਂ ਦੀ ਅਗਵਾਈ ਕੀਤੀ ਸੀ, ਉਸੇ ਸਮਰੱਥ ਅਤੇ ਉਸੇ ਪ੍ਰਗਟਾਵੇ ਨਾਲ ਤੂੰ ਅੱਜ ਰਾਤ ਵੀ ਉਹੀ ਪਰਮੇਸ਼ਵਰ ਹੈ। ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਅਤੇ ਇਹ ਇਸ ਗੱਲ ਦਾ ਸਬੂਤ ਹੈ ਕਿ ਤੂੰ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਹੁਣ ਪ੍ਰਭੂ ਪਰਮੇਸ਼ਵਰ, ਲੋਕਾਂ ਦੇ ਦਿਲਾਂ ਵਿੱਚ ਵੱਡਾ ਕੰਮ ਕਰ, ਹਰ ਇੱਕ ਪਾਪ ਨੂੰ ਮਾਫ਼ ਕਰ ਅਤੇ ਹਰ ਇੱਕ ਬਿਮਾਰੀ ਨੂੰ ਚੰਗਿਆ ਕਰ। ਉਹਨਾਂ ਦੀਆਂ ਪ੍ਰਾਰਥਨਾਵਾਂ ਦਾ ਉੱਤਰ ਦੇ ਪ੍ਰਭੂ, ਅਤੇ ਹੁਣ ਆਪਣੇ ਦਾਸ ਦੀ ਪ੍ਰਾਰਥਨਾ ਨੂੰ ਸੁਣ। ਮੈਂ ਹੁਣ ਹਰੇਕ ਬਿਮਾਰੀ, ਹਰੇਕ ਸ਼ੈਤਾਨ ਦੀ ਹਰੇਕ ਤਾਕਤ ਦੀ ਨਿੰਦਾ ਕਰਦਾ ਹਾਂ, ਅਤੇ ਸ਼ੈਤਾਨ ਨੂੰ ਕਹਿੰਦਾ ਹਾਂ ਇਹਨਾਂ ਲੋਕਾਂ ਵਿੱਚੋਂ ਬਾਹਰ ਨਿਕਲ ਜਾ। ਪਰਮੇਸ਼ਵਰ ਦੇ ਪੁੱਤਰ ਯੇਸ਼ੂ ਮਸੀਹ ਦੇ ਨਾਮ ਵਿੱਚ ਉਹਨਾਂ ਵਿੱਚੋਂ ਬਾਹਰ ਨਿਕਲ। ਇਹਨਾਂ ਲੋਕਾਂ ਨੂੰ ਛੱਡ ਦੇ, ਇਹਨਾਂ ਨੇ ਇੱਕ ਦੂਸਰੇ ਤੇ ਹੱਥ ਰੱਖੇ ਹੋਏ ਹਨ, ਇਹ ਪਰਮੇਸ਼ਵਰ ਦੇ ਸੇਵਕ ਹਨ। ਬਾਹਰ ਨਿਕਲ ਸ਼ੈਤਾਨ, ਮੈਂ ਤੈਨੂੰ ਯੇਸ਼ੂ ਦੇ ਨਾਮ ਵਿੱਚ ਕਹਿੰਦਾ ਹਾਂ, ਬਾਹਰ ਨਿਕਲ ਅਤੇ ਤੂੰ ਹਨੇਰੇ ਵਿੱਚ ਸੁੱਟ ਦਿੱਤਾ ਜਾਵੇਂ, ਅਤੇ ਉਹਨਾਂ ਨੂੰ ਅੱਗੇ ਤੋਂ ਤੰਗ ਨਾ ਕਰੀ, ਯੇਸ਼ੂ ਮਸੀਹ ਦੇ ਨਾਮ ਵਿੱਚ। ਤੁਹਾਡੇ ਵਿੱਚੋਂ ਕਿੰਨੇ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ਵਰ ਨੇ ਤੁਹਾਨੂੰ ਹੁਣੇ ਹੀ ਚੰਗਾ ਕਰ ਦਿੱਤਾ ਹੈ? ਆਪਣੇ ਪੈਰਾਂ ਤੇ ਖੜੇ ਹੋ ਜਾਓ, ਜੇ ਤੁਸੀਂ ਅਪਾਹਜ ਹੋ ਤਾਂ ਵੀ ਖੜੇ ਹੋ ਜਾਓ। ਇਹੀ ਗੱਲ ਹੈ ਕਿ ਮੈਂ ਤੁਹਾਨੂੰ ਨਹੀਂ ਕਿਹਾ ਸੀ ਤੁਸੀਂ ਪਰਮੇਸ਼ਵਰ ਦੀ ਮਹਿਮਾ ਨੂੰ ਵੇਖੋਗੇ। ਜੇ ਇੱਥੇ ਕੋਈ ਅਪਾਹਜ ਹੈ ਜੋ ਚੱਲ ਨਹੀਂ ਸਕਦਾ, ਹੇਠਾਂ ਉੱਪਰ ਜਾਣ ਵਾਲੇ ਥਾਂ ਤੇ ਤੁਰੋ। ਜੇ ਇੱਥੇ ਕੋਈ ਅਜਿਹਾ ਹੈ ਜੋ ਇੱਕ ਕੰਨ ਤੋਂ ਬੋਲਾ ਹੈ, ਤਾਂ ਆਪਣੀ ਉਂਗਲ ਠੀਕ ਵਾਲੇ ਕੰਨ ਵਿੱਚ ਪਾ ਲਓ ਅਤੇ ਖਰਾਬ ਕੰਨ ਤੋਂ ਸੁਣੋ। ਕੋਈ ਵੀ ਜੋ ਇੱਥੇ ਦੁਖੀ ਹੈ, ਆਪਣਾ ਹੱਥ ਜੋ ਉੱਪਰ ਨਹੀਂ ਚੁੱਕ ਸਕਦਾ, ਹੱਥ ਉੱਪਰ ਉਠਾਓ। ਉੱਪਰ ਖੜੇ ਹੋ ਰਹੇ ਹੱਥਾਂ ਵੱਲ ਵੇਖੋ, ਜਿਨ੍ਹਾਂ ਦੇ ਹੱਥ ਵਿੱਚ ਤਕਲੀਫ ਸੀ। ਆਮੀਨ। ਮੈਂ ਕਿਹਾ ਉਹ ਇੱਥੇ ਹੈ। ਠੀਕ ਹੈ ਭੈਣ ਗਰਟੀ,
He walks with me and he talks with me. Oh.
ਦੁਬਾਰਾ ਹਰ ਕੋਈ ਇਹ ਮਹਾਨ ਸਭਾ ਕਹੇ ਹਾਲੇਲੂਯਾ। ਪ੍ਰਭੂ ਜਿਉਂਦਾ ਹੈ, ਪ੍ਰਭੂ ਜਿਉਂਦਾ ਹੈ, ਉਸਦੇ ਨਾਮ ਦੀ ਉਸਤਤ ਕਰੋ, ਉਸਦੇ ਨਾਮ ਦੀ ਉਸਤਤ ਕਰੋ, ਹਾਲੇਲੂਯਾ, ਹਾਲੇਲੂਯਾ। ਆਓ ਅਸੀਂ ਆਪਣੇ ਹੱਥ ਉਸ ਵੱਲ ਉਠਾਈਏ। ਕਿੰਨੇ ਉਸ ਪੁਰਾਣੇ ਗੀਤ ਨੂੰ ਪਸੰਦ ਕਰਦੇ ਹਨ? ਆਖੋ ਆਮੀਨ। ਜੋ ਤੁਹਾਡੇ ਕੋਲ ਹੈ ਉਸ ਨਾਲ ਹੱਥ ਮਿਲਾਓ, ਕਹੋ ਯਹੋਵਾਹ ਦੀ ਉਸਤਤ ਹੋਵੇ, ਯਹੋਵਾਹ ਦੀ ਉਸਤਤ ਹੋਵੇ, ਯਹੋਵਾਹ ਦੀ ਉਸਤਤ ਹੋਵੇ, ਯਹੋਵਾਹ ਦੀ ਉਸਤਤ ਹੋਵੇ। ਠੀਕ ਹੈ, ਮੇਰਾ ਵਿਸ਼ਵਾਸ ਤੇਰੀ ਵੱਲ ਤੱਕਦਾ ਹੈ। ਆਹੁਣ ਆਪਣੇ ਸਿਰ ਸਰਵਸ਼ਕਤੀਮਾਨ ਅਤੇ ਸ਼ਕਤੀਸ਼ਾਲੀ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਦਰ ਨਾਲ ਚੁਕਾਈਏ। ਪ੍ਰਭੂ ਪਰਮੇਸ਼ਵਰ ਆਪਣੀਆਂ ਬਰਕਤਾਂ ਹਰੇਕ ਨੂੰ ਬਖਸ਼ ਦੇਵੇ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਭਰਪੂਰ ਆਸ਼ੀਸ਼ ਦੇਵੇ। ਜੋ ਸਭ ਤੋਂ ਵਧੀਆ ਹੈ ਤੁਹਾਨੂੰ ਦੇਵੇ, ਉਸਦੀ ਕਿਰਪਾ ਤੁਹਾਡੇ ਉੱਤੇ ਬਣੀ ਰਹੇ। ਹਰ ਕੋਈ ਆਪਣੀ ਚੰਗਾਈ ਲਈ ਉੱਠ ਰਿਹਾ ਹੈ, ਇਸ ਦਾ ਕਦੇ ਵੀ ਇਨਕਾਰ ਨਹੀਂ ਕਰਨਾ ਹੈ। ਬਹੁਤ ਸਾਰੇ ਬਚਾਏ ਗਏ ਹਨ, ਬਹੁਤ ਸਾਰਿਆਂ ਨੇ ਮਸੀਹ ਨੂੰ ਕਬੂਲ ਕੀਤਾ ਹੈ। ਮਸੀਹ ਦਿਲ ਦੇ ਗੁਪਤ ਵਿਚਾਰਾਂ ਨੂੰ ਪ੍ਰਗਟ ਕਰਦਾ ਹੈ। ਅਜਨਬੀਓ, ਅਸੀਂ ਤੁਹਾਨੂੰ ਆਪਣੇ ਭਵਨ ਵਿੱਚ ਆਉਣ ਦਾ, ਆਪਣੀ ਸੰਗਤ ਵਿੱਚ ਆਉਣ ਦਾ ਸੱਦਾ ਦਿੰਦੇ ਹਾਂ। ਮੈਂ ਥੋੜੀ ਦੇਰ ਪਹਿਲਾਂ ਗਾਇਆ ਹੈ ਤਾਂ ਕਿ ਉਹ ਮਸਾ ਮੈਨੂੰ ਇੱਕ ਪਲ ਲਈ ਛੱਡ ਦੇਵੇ ਤਾਂ ਜੋ ਮੈਂ ਬੋਲ ਸਕਾਂ। ਮੈਂ ਖੁਸ਼ ਹਾਂ ਕਿ ਤੁਸੀਂ ਆਏ ਹੋ, ਤੁਹਾਡੇ ਨਾਲ ਇਹ ਬਹੁਤ ਹੀ ਚੰਗਾ ਦਿਨ ਰਿਹਾ ਹੈ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਡੇਰੇ ਦੇ ਲਈ ਅਗਲੇ ਐਤਵਾਰ ਦੀ ਰਾਤ ਨੂੰ ਪ੍ਰਭੂ ਭੋਜ ਅਤੇ ਪੈਰ ਧੋਣ ਦੀ ਰਸਮ ਹੋਵੇਗੀ। ਤੁਸੀਂ ਜਿਹੜੇ ਸਾਡੇ ਗੁਆਂਢੀ ਹੋ, ਰੁਕੋ ਅਤੇ ਸਾਨੂੰ ਮਿਲੋ, ਸਾਡੇ ਲਈ ਪ੍ਰਾਰਥਨਾ ਕਰਦੇ ਰਹੋ ਜਦੋਂ ਤੱਕ ਕਿ ਅਸੀਂ ਤੁਹਾਨੂੰ ਦੁਬਾਰਾ ਨਹੀਂ ਮਿਲਦੇ। ਹੁਣ ਆਓ ਅਸੀਂ ਆਪਣੇ ਸਿਰਾਂ ਨੂੰ ਚੁਕਾਈਏ। ਅਸੀਂ ਪਾਸਟਰ ਨੂੰ ਕਹਿਣ ਜਾ ਰਹੇ ਹਾਂ ਕਿ ਆਉਣ ਅਤੇ ਸਾਨੂੰ ਵਿਦਾ ਕਰਨ, ਜਾਂ ਉਹ ਜੋ ਵੀ ਕਹਿਣਾ ਚਾਹੁੰਦੇ ਹਨ ਕਹਿਣ।